ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ ਡੋਟ ਕਾਮ ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਹੈ ਅਤੇ ਸਾਡਾ ਤੁਹਾਡਾ ਸਾਥ ਆਰੰਭ ਹੋ ਚੁੱਕਾ ਹੈ ਅੱਜ ਸਵੇਰੇ ਦਿਨ ਸ਼ਨਿਚਰਵਾਰ ਤਰੀਕ ਹੈਗੀ ਹੈ ਜੀ 2 April 2022 ਪ੍ਰੋਗਰਾਮ ਦਿਲ ਵਾਲੀ ਗੱਲ ਹਰਮਨ ਰੇਡੀਓ ਦੇ ਰਾਹੀਂ ਅਸੀਂ ਜੁੜ ਚੁੱਕੇ ਹਾਂ ਅਤੇ ਆਪ ਸਭ ਦਾ ਜੀ ਆਇਆਂ ਨੂੰ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਬੜਾ ਸੋਹਣਾ ਚੜ੍ਹਿਆ ਕੌਫ ਸਾਰਪੁਰ ਦੇ ਵਿੱਚ ਦੋ ਦਿਨ ਹੋ ਗਏ ਧੁੱਪ ਖਿੜੀ ਨੂੰ ਚੰਗਾ ਲੱਗ ਰਿਹਾ ਕਾਫੀ ਦੇਰ ਬਾਅਦ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਖੈਰ ਉਮੀਦ ਰੱਖਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਖੁਸ਼ੀਆਂ ਖੇੜੇ ਸਭ ਆਲੇ ਦੁਆਲੇ ਸਭ ਖਿੜਿਆ ਹੋਏਗਾ ਔਰ ਮਨ ਵੀ ਸਰਬੱਤ ਦੇ ਭਲੇ ਦੇ ਵਿੱਚ ਪਾਣੀ ਦੇ ਵਿੱਚ ਤੰਦਰੁਸਤ ਸਹੀ ਸਲਾਮਤ ਰਹੇਗਾ ਔਰ ਆਓ ਫਿਰ ਸਾਰੇ ਆਪਾਂ ਰਲ ਕੇ ਅਰਦਾਸ ਕਰੀਏ ਸਰਬੱਤ ਦਾ ਭਲਾ ਮੰਗੀਏ ਕਿਉਂਕਿ ਬੜੀ ਲੋੜ ਹੈ ਹਰ ਪਾਸੇ ਕਿਸੇ ਨਾ ਕਿਸੇ ਪਾਸੇ ਕਿਸੇ ਜੀਵ ਨੂੰ ਬੜੀ ਜ਼ਰੂਰਤ ਰਹਿੰਦੀ ਹੈ ਸੋ ਆਪਾਂ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਪ੍ਰੋਗਰਾਮ ਦੇ ਵਿੱਚ ਚਾਲ ਸਾਹਿਬ ਆ ਰਹੇ ਨੇ ਥੋੜ੍ਹਾ ਲੰਬਾ ਗੱਲਬਾਤ ਕਰਾਂਗੇ ਅਮਰੀਕ ਸਿੰਘ ਫਲੋਰਾ ਸ਼ਾਇਦ ਅੱਜ ਛੁੱਟੀ 'ਤੇ ਜਾ ਰਹੇ ਨੇ ਕਹਿੰਦੇ ਸੀਗੇ ਮੈਂ ਟਰਾਈ ਕਰੂੰਗਾ ਕੁੜਮਾਈ ਪੈਣ ਜਾ ਰਹੀ ਹੈ ਸੋ ਉੱਥੇ ਅਟੈਂਡ ਕਰਨਗੇ ਇਸ ਤੋਂ ਇਲਾਵਾ ਗੁਰਪ੍ਰੀਤ ਗਿੱਲ ਪ੍ਰੋਗਰਾਮ ਦੇ ਵਿੱਚ ਆਉਣਗੇ ਤੁਸੀਂ ਵੀ ਸ਼ਾਮਿਲ ਹੋਵੋਗੇ ਆਪਣੇ ਸੁਨੇਹਿਆਂ ਦੇ ਰਾਹੀਂ ਔਰ ਗੱਲਾਂ ਬਾਤਾਂ ਦੇ ਰਾਹੀਂ ਟੈਲੀਗ੍ਰਾਮ ਪ੍ਰੈਫਰਡ ਸਾਡਾ ਮੈਥਡ ਹੈ ਜਿਹਦੇ ਰਾਹੀਂ ਤੁਸੀਂ ਜੁੜ ਸਕਦੇ ਹੋ ਜਸਵੰਤ ਰਾਏ ਹੁਣੀ ਪ੍ਰੋਗਰਾਮ 'ਚ ਆ ਗਏ ਨੇ ਈਮੇਲ ਦੇ ਜ਼ਰੀਏ ਵੀ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਸਾਂਝ ਪਾਈ ਜਾ ਸਕਦੀ ਹੈ ਸੋ ਪਿਛਲੇ ਕੁਛ ਹਫ਼ਤੇ ਕਾਫੀ ਅਨਸਟੇਬਲ ਰਿਹਾ ਸਾਰਾ ਹੀ ਅਤੇ ਮਿਡ ਵੀਕ ਫੇਰ ਬਹੁਤ ਜ਼ਿਆਦਾ ਮੀਂਹ ਪਿਆ ਕੌਫ ਸਾਰਪੁਰ ਦੇ ਵਿੱਚ ਪਰਸੋਂ ਹੀ ਹਟਿਆ ਹੜ੍ਹ ਪਾਣੀ ਹਰ ਪਾਸੇ ਨੁਕਸਾਨ ਕਈ ਫਾਰਮਰਸ ਕਿਸਾਨਾਂ ਨਾਲ ਗੱਲਾਂ ਕੀਤੀਆਂ ਸੋ ਹਰ ਪਾਸੇ ਸਟ੍ਰੈਸਫੁੱਲ ਮਾਹੌਲ ਬਣਿਆ ਹੋਇਆ ਹੈ ਅਤੇ 2 ਦਿਨ ਇੰਟਰਨੈੱਟ ਕਨੈਕਸ਼ਨ ਬਿਲਕੁਲ ਬੰਦ ਰਿਹਾ ਇਲਾਕੇ ਦੇ ਵਿੱਚ ਜਿਸ ਕਾਰਨ ਕਾਫੀ ਸਮੱਸਿਆ ਆਈ ਟੈਲੀਫੋਨ ਸਰਵਿਸਿਜ਼ ਵੀ ਜਿਹੜੀਆਂ 4G 5G ਬੰਦ ਰਹੀਆਂ ਪੁਰਾਣੇ ਦਿਨ ਯਾਦ ਆ ਗਏ 2G ਵਾਲੇ ਅਤੇ ਉਹ ਮਾੜਾ ਮਾੜਾ ਕਿਤੇ ਕਿਤੇ ਮੈਸੇਜ ਆਉਂਦਾ ਹੁੰਦਾ ਸੀ ਸੋ ਇਸ ਤਰ੍ਹਾਂ ਦਾ ਮਾਹੌਲ ਬਣਿਆ ਰਿਹਾ ਆ ਕੀ ਕਰ ਸਕਦੇ ਹਾਂ ਕੁਦਰਤ ਕੁਦਰਤ ਹੀ ਹੈ ਬੰਦਾ ਜੋ ਮਰਜ਼ੀ ਕਰ ਲਵੇ ਜਿੰਨੇ ਮਰਜ਼ੀ ਸਿਸਟਮ ਹੱਥ ਪੈਰ ਮਾਰ ਲਵੇ ਪਰ ਜਿਹੜੇ ਉਹਦੇ ਬਣਾਏ ਹੋਏ ਸਿਸਟਮ ਹੈ ਉਹ ਚੱਲਣੇ ਹੀ ਚੱਲਣੇ ਨੇ ਜੋ ਅਸੀਂ ਮਰਜ਼ੀ ਕਰ ਲਈਏ ਅਸੀਂ ਸੂਰਜ ਨੂੰ ਰੋਕ ਨਹੀਂ ਸਕਦੇ ਕਿ ਚੜ੍ਹੇ ਅਸੀਂ ਸੂਰਜ ਨੂੰ ਰੋਕ ਨਹੀਂ ਸਕਦੇ ਕਿ ਇਹ ਡੁੱਬੇ ਨਾ ਇਹ ਭੈ ਦੇ ਵਿੱਚ ਭੈ ਵਿੱਚ ਚੰਦ ਸੂਰਜ ਅਵਤਾਰ ਇਹ ਸਾਰੇ ਉਸਦੇ ਭੈ ਦੇ ਵਿੱਚ ਚੱਲਣੇ ਹੀ ਚੱਲਣੇ ਨੇ ਉਹਦਾ ਹੁਕਮ ਚੱਲਣਾ ਆ ਇੱਥੇ ਹੀ ਫਰਕ ਹੈ ਕਿ ਬੰਦੇ ਦਾ ਹੁਕਮ ਉਹ ਅਣਗੌਲਿਆ ਕਰ ਦਿੰਦਾ ਦੂਸਰਾ ਬੰਦਾ ਜਾਂ ਕੋਈ ਵੀ ਇੱਥੋਂ ਤੱਕ ਕਿ ਜਾਨਵਰ ਵੀ ਨਹੀਂ ਉਹਦੀ ਮੰਨਦਾ ਇਹ ਸਿਚੁਏਸ਼ਨ ਆ ਜਾਂਦੀ ਆ ਕਈ ਵਾਰੀ ਕਾਂ ਅੜਾਈ ਦੇ ਆ ਕਾਂ ਨੂੰ ਬੜਾ ਜ਼ੋਰ ਲਾਈਦਾ ਕੁੱਤਿਆਂ ਨੂੰ ਬੜਾ ਦਰਕਾਰੀ ਦਾ ਪਰ ਉਹ ਟੱਸ ਅਤੇ ਮੱਸ ਨਹੀਂ ਹੁੰਦੇ ਮੱਝਾਂ ਝੋਟੇ ਜਾਨਵਰ ਗਾਈਆਂ ਜੋ ਡੰਡੇ ਵੀ ਮਾਰ ਲਓ ਉਹ ਕੁਛ ਨਹੀਂ ਕਰਦੇ ਪਰ ਇੱਕ ਪਰਮਾਤਮਾ ਅਕਾਲ ਪੁਰਖ ਦੇਖੋ ਵੀ ਐਡੇ ਐਡੀਆਂ ਧਰਤੀਆਂ ਚੰਦ ਤਾਰੇ ਸੂਰਜ ਜਿਹੜੇ ਆ ਇੱਕ ਮਾਈਕਰੋ ਸੈਕਿੰਡ ਮਿਲੀ ਸੈਕਿੰਡ ਵੀ ਇੱਧਰ ਉੱਧਰ ਨਹੀਂ ਹੁੰਦੇ ਕਿਹੋ ਜਿਹਾ ਕਿੱਡਾ ਵੱਡਾ ਹੁਕਮ ਚੱਲਦਾ ਹੋਏਗਾ ਉਸ ਸੱਚੇ ਪਾਤਸ਼ਾਹ ਦਾ ਸੋ ਪਿਆਰਿਓ, ਇਹ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਜਾਣਕਾਰੀਆਂ, ਮੌਸਮ, ਸਭ ਕੁਝ ਸਾਂਝੀ ਕਰਾਂਗੇ। ਅਤੇ ਸਿਡਨੀ ਦੇ ਵਿੱਚ ਇਸ ਵੇਲੇ 8:05 ਹੋਏ ਆ, 2 ਅਪ੍ਰੈਲ, ਅਤੇ ਐਡਰੇਡ ਦੇ ਵਿੱਚ 7:35, ਤਾਂ ਬ੍ਰਿਸਬਨ ਦੇ ਵਿੱਚ 7:05 ਹੈ, ਅਤੇ ਕੱਲ੍ਹ ਨੂੰ ਸਮਾਂ ਬਦਲ ਜਾਣਾ, ਇੰਨਾ ਖਿਆਲ ਰੱਖਿਓ। ਪਰਥ 'ਚ 5:05 ਤੜਕੇ ਦੇ ਆ, ਨਵੀਂ ਦਿੱਲੀ 2:35, ਲੰਡਨ ਦੇ ਵਿੱਚ 10:05 ਹੋਏ ਨੇ ਜੀ ਸ਼ੁੱਕਰਵਾਰ ਦੇ, ਅਤੇ 5:05 ਸ਼ਾਮ ਦੇ ਹੋਏ ਨੇ ਨਿਊਯਾਰਕ ਦੇ ਵਿੱਚ ਸ਼ੁੱਕਰਵਾਰ, ਅਤੇ ਸ਼ੁੱਕਰਵਾਰ ਹੀ ਚੱਲ ਰਿਹਾ ਆ ਕੈਲੀਫੋਰਨੀਆ ਅਤੇ ਵੈਨਕੂਵਰ ਦੇ ਵਿੱਚ। ਇਹ ਸੀ ਸਮਾਂ ਸਾਰਨੀ, ਔਰ ਗੱਲਾਂ ਥੋੜ੍ਹੀਆਂ ਕਰਨੀਆਂ ਬੋਲੀ ਬਾਰੇ, ਕਿ ਆਪਣੀਆਂ ਜਿਹੜੀਆਂ ਬੋਲੀਆਂ ਨੇ ਬੜੀਆਂ ਮਹੱਤਤਾਵਾਂ ਰੱਖਦੀਆਂ ਨੇ, ਇਹਨਾਂ ਦੇ ਵਿੱਚ ਬੜਾ ਸੱਭਿਆਚਾਰ ਕਲਚਰ ਭਰਿਆ ਹੁੰਦਾ, ਕਲਚਰ ਇਹਦੇ 'ਚ ਬੋਲੀਆਂ 'ਚ ਭਰਿਆ ਹੁੰਦਾ। ਅਸਲ ਦੇ ਵਿੱਚ ਤੁਹਾਡੀ ਬੋਲੀ, ਸਾਡੀ ਬੋਲੀ ਕਿਹੋ ਜਿਹੀ ਹੈ, ਕੋਈ ਆਉਂਦਾ ਆ ਅਸੀਂ ਉਹਨੂੰ ਕਿਸ ਤਰ੍ਹਾਂ ਬੁਲਾਉਂਦੇ ਹਾਂ, ਅਸੀਂ ਉਹਨੂੰ ਕਿਹੋ ਜਿਹੇ ਸ਼ਬਦ ਵਰਤਦੇ ਹਾਂ, ਕਿਹੋ ਜਿਹੇ ਸਾਡੀ ਸ਼ਬਦਾਵਲੀ ਹੈ। ਕਿ ਕਈ ਵਾਰੀ ਕਹਿੰਦੇ ਕਿ ਬੰਦੇ ਥੋੜ੍ਹਾ ਉੱਖੜਵਾਂ ਬੋਲਦੇ ਆ, ਪਰ ਉਹਨਾਂ ਦੇ ਜਿਹੜੇ ਮਨ ਚਿੱਤ ਸਾਫ਼ ਹੁੰਦੇ ਨੇ। ਕਈ ਵਾਰੀ ਬਹੁਤ ਜ਼ਿਆਦਾ ਮਿੱਠਾ ਬੋਲਦੇ ਨੇ ਪਰ ਅੰਦਰੋਂ ਛੁਰੀ ਚੱਲ ਰਹੀ ਹੁੰਦੀ ਆ। ਜਿਹੜਾ ਫਸਟ ਇੰਪ੍ਰੈਸ਼ਨ ਹੈ ਬੋਲੀ ਹੁੰਦਾ ਆ, ਜੇ ਬੋਲੀ ਜੇ ਮਿੱਠੀ ਬੋਲੀ ਦੇ ਨਾਲ ਚੰਗਾ ਸੁਭਾਅ ਰਲ ਜਾਵੇ, ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ, ਬਹੁਤ ਹੀ ਜ਼ਿਆਦਾ ਵਧੀਆ। ਪਰ ਜੇ ਮਿੱਠੀ ਬੋਲੀ ਦੇ ਨਾਲ ਦਿਲ ਕਾਤੀ ਗੁੜਵਾਤ, ਬਾਹਰ ਦੀਸੇ ਚਾਨਣਾ ਦਿਲ ਅੰਧਿਆਰੀ ਰਾਤ, ਜੇ ਕੋਈ ਇਹੋ ਜਿਹਾ ਕੰਮ ਹੋ ਜਾਵੇ ਨਾ, ਵੀ ਮੂੰਹ ਦਾ ਮਿੱਠਾ ਆ ਅਤੇ ਦਿਲ ਦੇ ਵਿੱਚ ਕੈਂਤੀ ਕੈਂਚੀ ਜਾਣੀ ਕਿ ਕਾਤੀ ਚੱਲ ਰਹੀ ਹੈ, ਬਸ ਫਿਰ ਬਾਹਰੋਂ ਚਾਨਣਾ ਦਿਸ ਰਿਹਾ ਅਤੇ ਅੰਦਰੋਂ ਹਨੇਰ ਹੈ, ਇਹ ਕੰਮ ਹੋ ਜਾਵੇ ਤਾਂ ਉਹਦੇ ਨਾਲ ਦੀ ਮਾੜੀ ਗੱਲ ਨਹੀਂ। ਸੋ ਬੋਲੀ ਦੀ ਗੱਲ ਕਰਦੇ ਹਾਂ ਕਿ ਕਈ ਵਾਰੀ ਕਹਿੰਦੇ ਆ ਜੀ ਆਹ ਬੋਲੀ ਬੜੀ ਮਿੱਠੀ ਹੈ ਜੀ, ਆਹ ਬੋਲੀ ਬੜੀ ਜੀ ਇਹਦਾ ਖੜ ਬੋਲੀ ਹੈ ਜੀ, ਇਹਦਾ ਇਹ ਸਭ ਬੇਕਾਰ ਦੀਆਂ ਗੱਲਾਂ ਨੇ। ਜਿਹੋ ਜਿਹੀ ਮਰਜ਼ੀ ਬੋਲੀ ਨੂੰ ਤੁਸੀਂ ਸੁਭਾਅ 'ਤੇ, ਤੁਹਾਡੇ 'ਤੇ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਬੋਲੀ ਬੋਲਣੀ ਆ। ਇੰਗਲਿਸ਼ ਦੇ ਵਿੱਚ ਜਿੰਨੀ ਗਾਲ ਵਰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇੰਗਲਿਸ਼ ਵਧੀਆ। ਹੁਣ ਜਿਹੜੀ ਕਈ ਬੋਲੀਆਂ ਮੈਨੂਫੈਕਚਰ ਕੀਤੀਆਂ ਹੋਈਆਂ, ਇੱਕ ਬੋਲੀਆਂ ਹੈਗੀਆਂ ਕੁਦਰਤੀ ਬੋਲੀਆਂ, ਜਿਹੜੀਆਂ ਲੋਕ ਬੋਲੀਆਂ ਨੇ, ਜਿਹਦੇ ਵਿੱਚ ਬ੍ਰਿਜ ਭਾਸ਼ਾ ਆ ਜਾਂਦੀ ਆ, ਜਿਹਦੇ ਵਿੱਚ ਪੰਜਾਬੀ ਬੋਲੀ ਆ ਜਾਂਦੀ ਆ, ਔਰ ਜਿਹੜੀਆਂ ਹੋਰ ਭਾਸ਼ਾਵਾਂ ਨੇ, ਜਿਹੜੀਆਂ ਲੋਕਾਂ ਦੀਆਂ ਭਾਸ਼ਾਵਾਂ ਉਹ ਲੁਪਤ ਹੋ ਚੁੱਕੀਆਂ, ਯੂਰਪੀਅਨ ਭਾਸ਼ਾਵਾਂ ਕਾਫੀ ਲੁਪਤ ਹੋ ਚੁੱਕੀਆਂ, ਮੈਨੂਫੈਕਚਰਡ ਬੋਲੀਆਂ ਰਹਿ ਗਈਆਂ ਨੇ। ਸੋ ਬਹੁਤ ਸਾਰੀਆਂ ਜਿਹੜੀਆਂ ਬੋਲੀਆਂ ਨੇ, ਜਿੱਦਾਂ ਹੁਣ ਡੋਗਰੀ ਹੋ ਗਈ, ਇਹ ਵੀ ਪੰਜਾਬੀ ਦੀ ਇੱਕ ਵੰਨਗੀ ਆ, ਇੱਧਰ ਕਸ਼ਮੀਰੀ ਹੋ ਗਈ, ਹੈ ਨਾ, ਕਸ਼ਮੀਰ ਦੀ ਜਿਹੜੀ ਆਪਣੀ ਬੋਲੀਆਂ ਨੇ, ਆਪਣੇ ਡਾਇਲੈਕਟਸ ਨੇ, ਤੇਲਗੂ ਹੋ ਗਈ, ਇਹ ਮਲਿਆਲਮ ਹੋ ਗਈ, ਇੱਦਾਂ ਦੀਆਂ ਜਿਹੜੀਆਂ ਬੋਲੀਆਂ ਇਹ ਕੁਦਰਤੀ ਭਾਸ਼ਾਵਾਂ ਨੇ। ਇੱਕ ਹੈਗੀਆਂ ਮੈਨੂਫੈਕਚਰਡ, ਜਿਨ੍ਹਾਂ ਦੇ ਵਿੱਚ ਸਾਰਿਆਂ ਨੂੰ ਪਹਿਲੀ ਮੈਨੂਫੈਕਚਰਿੰਗ ਹੋਈ ਸੀ ਸੰਸਕ੍ਰਿਤ ਦੀ, ਜਿਹੜੀ ਕਿ ਰਾਜ ਭਾਸ਼ਾ ਸੀ, ਇਹ ਅਲੀਟ ਬੰਦਿਆਂ ਨੇ, ਜਿਹਨੂੰ ਬ੍ਰਾਹਮਣ ਕਲਾਸ ਵੀ ਕਹਿੰਦੇ ਆ, ਜਿਨ੍ਹਾਂ ਨੇ ਰੂਲ ਕਰਨਾ ਸੀ, ਜਿਨ੍ਹਾਂ ਨੇ ਡਾਕੂਮੈਂਟੇਸ਼ਨ ਕਰਨੀ ਸੀਗੀ ਰਾਜਿਆਂ ਮਹਾਰਾਜਿਆਂ ਦੀ, ਉਹਨਾਂ ਨੇ ਇਹ ਬੋਲੀ ਬਣਾਈ ਸੀਗੀ ਕੋਡ ਲੈਂਗੁਏਜ, ਇਫੈਕਟ ਹੈ। ਔਰ ਇਹ ਬੋਲੀ ਕਿਤੇ ਵੀ ਬੋਲੀ ਨਹੀਂ ਜਾਂਦੀ, ਇਹ ਲੋਕ ਭਾਸ਼ਾ ਨਹੀਂ ਹੈਗੀ, ਸਾਰੇ ਭਾਰਤ ਦੇ ਵਿੱਚ ਸਿਰਫ 2 ਥਾਂ ਦੇ ਉੱਤੇ ਸੰਸਕ੍ਰਿਤ ਬੋਲੀ ਜਾਂਦੀ ਆ। ਔਰ ਇਹ ਕਹਿੰਦੇ ਆਰੀਆ ਭਾਸ਼ਾ, ਆਰੀਆ ਇਰਾਨ ਤੋਂ ਆਏ, ਇਰਾਨ ਦੇ ਵਿੱਚ ਇੱਕ ਵੀ ਥਾਂ ਨਹੀਂ ਹੈਗਾ ਜਿੱਥੇ ਸੰਸਕ੍ਰਿਤ ਦਾ ਨਾਮੋ ਨਿਸ਼ਾਨ ਵੀ ਹੋਵੇ, ਇਰਾਨ ਦੇ ਵਿੱਚ ਨਾਮੋ ਨਿਸ਼ਾਨ ਹੀ ਹੈ ਨਹੀਂ। ਸੋ ਜੇ ਅਸੀਂ ਕਹਿੰਦੇ ਹਾਂ ਸਾਡੀ ਪੰਜਾਬੀ ਬੋਲੀ ਪੰਜਾਬ ਤੋਂ ਆਈ, ਅਸੀਂ ਪੰਜਾਬੀ ਹਾਂ, ਅਤੇ ਮੁੜ ਕੇ ਪੰਜਾਬ ਜਾਈਏ ਤਾਂ ਉੱਥੇ ਪੰਜਾਬੀ ਨਾ ਹੋਵੇ, ਤਾਂ ਲੋਕਾਂ ਨੇ ਕਹਿਣਾ ਆ ਵੀ ਇਹ ਕਿੱਥੋਂ ਆਈ ਆ। ਸੋ ਇੱਕ ਵੀ ਟੈਕਸਟ ਕਿਤੇ ਵੀ ਇਰਾਨ ਦੇ ਵਿੱਚ ਹੈ ਨਹੀਂ ਸੰਸਕ੍ਰਿਤ ਦਾ। ਸੋ ਇਹ ਮੈਨੂਫੈਕਚਰਡ ਭਾਸ਼ਾ ਹੈ ਸੰਸਕ੍ਰਿਤ। ਉਸ ਤੋਂ ਬਾਅਦ ਕਿੰਨੀ ਹਿੰਦੀ ਵੀ ਮੈਨੂਫੈਕਚਰਡ ਭਾਸ਼ਾ ਹੈ, ਜਿਹੜੀ ਦੇਵਨਾਗਰੀ, ਉਰਦੂ ਵੀ ਜਿਹਨੂੰ ਅਸੀਂ ਕਹਿੰਦੇ ਬਹੁਤ ਮਿੱਠੀ ਭਾਸ਼ਾ ਹੈ, ਹਿੰਦੀ ਬਹੁਤ ਮਿੱਠੀ ਭਾਸ਼ਾ ਹੈ, ਇਹਦੇ ਵਿੱਚ ਉਹ ਸ਼ਬਦ ਹੀ ਨਹੀਂ ਪਾਏ ਗਏ, ਉਹ ਲੋਕਾਂ ਦੇ ਮੂੰਹ 'ਤੇ ਨਹੀਂ ਚੜ੍ਹੀ, ਇਹ ਸਿਰਫ ਅਕੈਡਮਿਕ ਹੀ ਬੋਲਦੇ ਨੇ, ਜ਼ਿਆਦਾ ਪੰਜਾਬੀ ਹੀ ਬੋਲਦੇ ਨੇ, ਜ਼ਿਆਦਾ ਆਪਣੇ ਆਪਣੇ ਡਾਇਲੈਕਟ ਬੋਲਦੇ ਨੇ, ਉਹਨਾਂ ਦੇ ਵਿੱਚ ਹੀ ਤਰੱਕੀ ਹੁੰਦੀ ਆ। ਓਪਨ ਸੋਰਸ ਜਿਹਨੂੰ ਕਹਿੰਦੇ ਆ, ਕੋਈ ਵੀ ਭਾਸ਼ਾ ਦੇ ਵਿੱਚ ਵਾਧਾ ਹੁੰਦਾ ਹੈ ਨਾ, ਉਹ ਜਿਹੜੀ ਗ੍ਰੈਮਰ ਬਣਾ ਦਿਉ, ਜਿਹਦੀ ਰੂਲਸ ਜ਼ਿਆਦਾ ਬਣਾ ਦਿਉ, ਉਹਦੇ ਵਿੱਚ ਉਹ ਲੈਂਗੁਏਜ ਖਤਮ ਹੋ ਜਾਂਦੀ ਆ। ਪਰ ਜਿਹੜੀ ਓਪਨ ਭਾਸ਼ਾ ਆ, ਲੋਕਾਂ ਦੀ ਭਾਸ਼ਾ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਤਰੱਕੀ ਹੁੰਦੀ ਆ, ਉਹ ਚੱਲਦੀ ਆ। ਪੰਜਾਬੀ ਉਹਨਾਂ ਵਿੱਚੋਂ ਇੱਕ ਭਾਸ਼ਾ ਮੇਰਾ ਖਿਆਲ ਦੁਨੀਆ ਦੇ ਵਿੱਚ ਤਿੰਨ ਮਾਤਰਕ ਭਾਸ਼ਾ ਆ ਜਿਹਨੂੰ ਆਪਾਂ ਮਾਤ ਭਾਸ਼ਾ ਕਹਿੰਦੇ ਹਾਂ। ਮਾਤ ਭਾਸ਼ਾ ਮਦਰ ਲੈਂਗੁਏਜ ਨੂੰ ਨਹੀਂ ਕਹਿੰਦੇ, ਮਾਤ ਭਾਸ਼ਾ ਕਹਿੰਦੇ ਆ ਜਿਹਦੇ ਵਿੱਚ ਮਾਤਰਾਵਾਂ ਦੀ ਵਰਤੋਂ ਕੀਤੀ ਹੋਵੇ। ਸੋ ਲੋਕ ਬੋਲੀਆਂ ਦੇ ਵਿੱਚੋਂ ਸਿਰਫ ਇੱਕੋ ਇੱਕ ਭਾਸ਼ਾ ਆ ਪੰਜਾਬੀ ਜਿਹਦੇ ਵਿੱਚ ਮਾਤਰਾਵਾਂ ਦੀ ਵਰਤੋਂ ਹੁੰਦੀ ਆ, ਸੰਸਕ੍ਰਿਤ ਅਤੇ ਦੇਵਨਾਗਰੀ 'ਚ ਹੁੰਦੀ ਆ, ਪਰ ਉਹ ਦੋਨੇ ਹੀ ਲੋਕ ਬੋਲੀਆਂ ਨਹੀਂ ਹੈਗੀਆਂ, ਉਹ ਮੈਨੂਫੈਕਚਰਡ ਬੋਲੀਆਂ ਆ। ਹਿੰਦੀ ਦੀ ਪ੍ਰਫੁੱਲਤਾ ਬਾਲੀਵੁੱਡ ਨੇ ਕੀਤੀ ਆ ਬਾਅਦ ਦੇ ਵਿੱਚੋਂ, ਪਰ ਇਹ ਹਿੰਦਕੋ ਦੀ ਬੋਲੀ ਆ ਐਕਚੁਅਲੀ, ਸਟਾਈਲ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਔਰ ਉਹ ਕਹਿੰਦੇ ਆ ਸਾਡੀ ਬੋਲੀ ਆ। ਸੋ ਮਾਤਰ ਭਾਸ਼ਾ ਜਿਹੜੀ ਲੋਕਾਂ ਨੇ ਬਣਾਈ ਹੋਈ ਆ ਗੁਰਮੁਖੀ, ਉਹ ਗੁਰੂ ਸਾਹਿਬ ਨੇ ਉਹਦੀ ਪੱਟੀ ਲਿਖੀ ਆ, ਮਾਤਰਾਵਾਂ ਲਿਖੀਆਂ ਆ, 52 ਅੱਖਰੀ ਲਿਖੀ ਆ। ਲੋਕ ਬੋਲੀ 'ਚ ਕੰਮ ਓਪਨ ਸੋਰਸ ਪੰਜਾਬੀ 'ਚ ਹੋਇਆ। ਹੁਣ ਪੰਜਾਬੀ ਦੀ ਮਹਾਨਤਾ ਤੋਂ ਬਾਅਦ ਤੁਹਾਡੇ ਨਾਲ ਮੈਂ ਇੱਕ ਕਵਿਤਾ ਸਾਂਝੀ ਕਰਨਾ ਚਾਹੁੰਦਾ ਹਾਂ। ਬਾਬੂ ਫਿਰੋਜ਼ਦੀਨ ਸ਼ਰਫ ਦੀ ਇੱਕ ਕਵਿਤਾ ਹੈ, ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ, ਇਹਦਾ ਟਾਈਟਲ ਹੈ। ਬਹੁਤ ਹੀ ਆਲਾ ਦਰਜੇ ਦੇ ਸ਼ਾਇਰ ਹੋਏ ਨੇ। ਕਹਿੰਦੇ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀ ਇਹ ਢੰਗ ਦਾ ਹਾਂ। ਅਸੀਂ ਆਪਣੀ ਬੋਲੀ ਨੂੰ ਡਿਮੋਰਲਾਈਜ਼ ਕਰ ਲਈਦਾ, ਆਪਣੇ ਆਪ ਨੂੰ ਨੀਵਾਂ ਦਿਖਾਲਣਾ ਸ਼ੁਰੂ ਕਰ ਦਈਦਾ ਦੂਜੀਆਂ ਬੋਲੀਆਂ ਦੇ ਮੁਤਾਬਕ। ਨਹੀਂ, ਕਹਿੰਦੇ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀ ਇਹ ਢੰਗ ਦਾ ਹਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗ ਦਾ ਹਾਂ। ਅੰਗ ਦਾ ਮਤਲਬ ਮੇਰੇ ਨਾਲ ਚੱਲਦੀ ਹੈ ਅੰਗਰੇਜ਼ੀ ਥੋੜ੍ਹੀ ਜਿਹੀ, ਫਾਰਸੀ ਵੀ ਸਮਝਦਾ, ਉਰਦੂ ਵੀ ਮੈਂ ਖੂਬ ਬੋਲ ਲੈਂਦਾ। ਬੋਲੀ ਆਪਣੀ ਨਾਲ ਪਿਆਰ ਰੱਖਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਨਾ ਸੰਗਦਾ ਹਾਂ। ਮੋਤੀ ਕਿਸੇ ਸੁਹਾਗਣ ਦੀ ਨੱਥਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ, ਆਸ਼ਕ ਮੁੰਡੋ ਮੈਂ ਏਸ ਉਮੰਗਦਾ ਹਾਂ। ਵਾਰਸ ਸ਼ਾਹ ਅਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਰਵਾਂ ਇੱਥੇ ਅਤੇ ਯੂਪੀ 'ਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ 'ਤੇ ਟੰਗਦਾ ਹਾਂ। ਮੈਂ ਪੰਜਾਬੀ ਪੰਜਾਬੀ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਬਾਬੂ ਫਿਰੋਜ਼ਉਦੀਨ ਦੀ ਕਵਿਤਾ ਇਹ ਆਪਾਂ ਸੁਣੀ ਆ। ਕਹਿੰਦੇ ਮੈਂ ਇੱਥੇ ਰਵਾਂ ਪੰਜਾਬ ਦੇ ਵਿੱਚ, ਤਾਂ ਗੱਲਾਂ ਮੈਂ ਯੂਪੀ ਵਾਲੀਆਂ ਭਾਸ਼ਾ 'ਚ ਕਰਾਂ। ਐਸੀ ਅਕਲ ਨੂੰ ਛਿੱਕੇ 'ਤੇ ਟੰਗਦਾ ਹਾਂ, ਕਹਿੰਦੇ ਕੀਲੀ 'ਤੇ ਟੰਗ ਦੇਵਾਂ ਐਸੀ ਅਕਲ ਜੇ ਮੈਨੂੰ ਆਵੇ। ਸੋ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਮਿਲ ਕੇ, ਅਸੀਂ ਵੀ ਜਦ ਇੱਥੇ ਮਿਲਦੇ ਹਾਂ ਤਾਂ ਆਪਣੀ ਭਾਸ਼ਾ 'ਚ ਗੱਲ ਕਰੀਏ, ਆਪਣੀ ਬੋਲੀ 'ਚ ਗੱਲ ਕਰੀਏ, ਬੜਾ ਆਨੰਦ ਆਉਂਦਾ ਆ। ਨਹੀਂ ਤਾਂ ਫਿਰ ਗੱਲ ਇਹ ਹੁੰਦੀ ਆ ਕਿ ਆਪਣਾ ਹਉਮੈ ਤਾਂ ਡੁੱਲ ਡੁੱਲ ਪੈਂਦਾ ਹੁੰਦਾ ਵੀ ਮੈਨੂੰ ਬਹੁਤ ਅੰਗਰੇਜ਼ੀ ਆਉਂਦੀ ਆ, ਬੜੀ ਮੈਂ ਡੂੰਘੀ ਬੋਲ ਲੈਂਦਾ। ਪਰ ਜੇ ਹੁਣ ਉਹਦੇ ਵਿੱਚ 5-7 ਬੰਦੇ ਇਹੋ ਜਿਹੇ ਬੈਠੇ ਜਿਨ੍ਹਾਂ ਦੀ ਸ਼ਬਦਾਵਲੀ ਇੰਨੀ ਨਹੀਂ ਹੈਗੀ, ਡੰਗ ਜਿੰਨਾ ਸਾਰਦੇ ਨੇ ਉਹ ਅੰਗਰੇਜ਼ੀ ਦੇ ਵਿੱਚ, ਉਹਨਾਂ ਨੂੰ ਕਈ ਅੱਖਰ ਸਮਝੇ ਨਹੀਂ ਆਉਣੇ ਵੀ ਕੀ ਬੋਲਦਾ ਕੀ ਕਰਦਾ। ਇੱਥੋਂ ਤੱਕ ਕਿ ਜਦ ਅਸੀਂ ਸਕੂਲਾਂ 'ਚ ਪੜ੍ਹਦੇ ਸੀ ਛੋਟੇ ਹੁੰਦੇ, ਤਾਂ ਸਾਨੂੰ ਬਹੁਤ ਬਹੁਤ ਮਿਹਨਤ ਕਰਨੀ ਪੈਂਦੀ ਸੀ, ਸਟਰਗਲ ਕਰਨੀ ਪੈਂਦੀ ਸੀ ਅੱਖਰ ਸਮਝਣ ਦੇ ਲਈ, ਜਿਹੜੀ ਕਿ ਅਸਲ ਦੇ ਵਿੱਚ ਕੀ ਐਜੂਕੇਸ਼ਨ ਹੋਣੀ ਚਾਹੀਦੀ ਆ। ਐਜੂਕੇਸ਼ਨ ਇਹ ਹੋਣੀ ਚਾਹੀਦੀ ਆ ਵੀ ਇੱਕ ਗੱਲ ਕਹੀ ਅਤੇ ਉਹ ਸਮਝ ਆ ਗਈ, ਜਿਹੜੀ ਮਰਜ਼ੀ ਭਾਸ਼ਾ 'ਚ ਆ ਗਈ। ਜੇ ਕਹੋ ਵੀ ਅਸਮਾਨ ਦਾ ਰੰਗ ਨੀਲਾ ਆ, ਤਾਂ ਬੱਚੇ ਨੂੰ ਜਾਂ ਕਿਸੇ ਹੋਰ ਬੰਦੇ ਨੂੰ ਉਹ ਨੀਲਾ ਕਿਹੜਾ ਰੰਗ ਹੈ ਉਹਦੇ ਦਿਮਾਗ 'ਚ ਇਹ ਆਉਣੀ ਤਾਂ ਵੀ ਨੀਲਾ ਰੰਗ ਹੈ। ਜੇ ਉਹਨੂੰ ਸਮਝਾਉਣ ਦੇ ਲਈ ਵੀ ਬਲੂ ਨੂੰ ਜੀ ਪਹਿਲਾਂ ਨੀਲਾ ਕਹਿੰਦੇ ਆ, ਹੁਣ ਮੈਂ ਤੁਹਾਨੂੰ ਸਮਝਾਉਣਾ ਹੈ ਕਿ ਅਸਮਾਨ ਦਾ ਰੰਗ ਬਲੂ ਆ, ਫੇਰ ਪਾ ਕੇ ਕੱਲ੍ਹ ਹੀ ਪਾਉਣਾ। ਅਸਲ ਦੇ ਵਿੱਚ ਐਜੂਕੇਸ਼ਨ ਤਾਂ ਸਿੱਧੀ ਦੇਣੀ ਹੁੰਦੀ ਵੀ ਨੀਲਾ ਰੰਗ ਹੈ, ਉਹਦੇ ਦਿਮਾਗ 'ਚ ਨੀਲੇ ਰੰਗ ਦੀ ਇੱਕ ਪਿਕਚਰ ਬਣੀ ਹੋਈ ਆ, ਉਹਦੇ ਨਾਲ ਉਹਨੂੰ ਮੈਚ ਕਰ ਲੈਣੀ ਆ। ਸੋ ਇਹ ਜਿਹੜੇ ਨੁਕਤੇ ਨੇ ਬੋਲੀਆਂ ਦੇ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ, ਅਤੇ ਆਓ ਫਿਰ ਆਪਾਂ ਗੀਤ ਇੱਕ ਸੁਣਦੇ ਪੰਜਾਬੀ ਬੋਲੀ ਦਾ ਹੀ, ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ।
ਪੰਡਾ ਪੰਡਾਰੀਆ ਕਿੰਨਾ ਕਪਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਪੰਡਾ ਪੰਡਾਰੀਆ ਕਿੰਨਾ ਕਪਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਬਾਬੇ ਨਾਨਕ ਨੇ ਜਿੱਥੇ ਤੇਰਾ ਤੇਰਾ ਤੋਲਿਆ, ਪੁੱਤਰਾਂ ਦੇ ਦਾਨੀ ਦਾ ਵੀ ਜੇਰਾ ਨਹੀਂ ਉਹ ਟੋਲਿਆ। ਜੰਮ ਦੇ ਜਵਾਕ ਜਿੱਥੇ ਨਾਮ ਲੈਣਾ ਸਿੱਖਦੇ, ਰੱਬ ਤੋਂ ਵੀ ਪਹਿਲਾਂ ਲੋਕੀ ਮਾਂ ਕਹਿਣਾ ਸਿੱਖਦੇ। ਹੁਸਨਾ ਦਾ ਨੂਰ ਜਿੱਥੇ ਵਰਦਾ, ਝੱਲੀ ਮੜਕ ਨਾ ਜਾਂਦੀ ਐ ਜਨਾਬ ਦੀ। ਆਖਦੇ ਪੰਜਾਬੀ ਨਹੀਂ ਜੱਗ ਤੇ, ਬੋਲੀਆਂ ਮੈਂ ਰੰਗਲੇ ਪੰਜਾਬ ਦੀ। ਪੰਜਾਂ ਪਾਣੀਆਂ ਦੀ ਜੀ ਨੂੰ ਗੁੜਤੀ, ਸਾਹਾਂ ਵਿੱਚ ਲੈ ਗਏ ਗੁਲਾਬ ਦੀ। ਆਖਦੇ ਪੰਜਾਬੀ ਨਹੀਂ ਜੱਗ ਤੇ,
ਜੀ ਬੋਲੀ ਆ ਮੈਂ ਰੰਗਲੇ ਪੰਜਾਬ ਦੀ ਗੀਤ ਸੁਣ ਰਹੇ ਸੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਜਸਵੰਤ ਰਾਏ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਪਿਆਰਿਓ। ਰਾਜਨਦੀਪ ਕੈਨਬਰਾ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ। ਠੀਕ ਹੈ, ਸਾਰੇ ਹੀ ਸੱਜਣਾ ਮਿੱਤਰਾਂ ਦਾ ਸਵਾਗਤ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦੇ ਵਿੱਚ। ਅਤੇ ਅੱਜ ਜੀ ਐਸ ਚਾਹਲ ਆ ਰਹੇ ਨੇ, ਥੋੜ੍ਹੀ ਦੇਰ ਤੱਕ ਆਪਾਂ ਥੋੜ੍ਹੀ ਲੰਬੀ ਗੱਲਬਾਤ ਉਹਨਾਂ ਨਾਲ ਕਰਾਂਗੇ। ਗੁਰਪ੍ਰੀਤ ਗਿੱਲ ਵੀ ਆ ਰਹੇ ਨੇ ਅਤੇ ਹੋਰ ਵੀ ਆਪਾਂ ਗੱਲਾਂ ਕਰਨੀਆਂ, ਥੋੜ੍ਹੇ ਗੀਤ ਵੀ ਐਕਸਟਰਾ ਸੁਣ ਲੈਣੇ ਆ ਅਤੇ ਚਿੰਤਨ ਵੀ ਕਰਨਾ ਆ। ਮੌਸਮ ਦੀ ਜਾਣਕਾਰੀ ਪਹਿਲਾਂ ਲੈ ਲਈ, ਆਸਟ੍ਰੇਲੀਆ ਦੇ ਕਾਫੀ ਖਿੱਤੇ ਜਿਹੜੇ ਨੇ ਪਾਣੀ ਦੇ ਅੰਡਰ ਰਹੇ ਨੇ, ਖਾਸ ਕਰਕੇ ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ ਦੇ ਥੋੜ੍ਹੀ ਰਾਹਤ ਮਿਲੀ ਆ ਧੁੱਪ ਖਿੜਨ ਦੇ ਨਾਲ। ਸਿਡਨੀ ਦੇ ਵਿੱਚ ਅੱਜ ਮੀਂਹ ਦੱਸਿਆ ਜਾ ਰਿਹਾ, ਚਾਲ ਸਾਹਿਬ ਨਾਲ ਗੱਲ ਹੋਈ ਸੀਗੀ, ਬੱਦਲਵਾਈ ਹੋਈ ਪਈ ਆ, ਅੱਜ ਮੀਂਹ ਹੋਏਗਾ 22 ਡਿਗਰੀ। ਮੈਲਬਨ ਦੇ ਵਿੱਚ ਵੀ ਮੀਂਹ 19 ਡਿਗਰੀ, ਬ੍ਰਿਸਬਨ ਦੇ ਵਿੱਚ 28 ਡਿਗਰੀ, ਦਿਨ ਤਕਰੀਬਨ ਸਾਫ਼। ਇੱਥੇ ਵੀ ਇਸੇ ਤਰ੍ਹਾਂ ਪਰਥ ਦੇ ਵਿੱਚ 30 ਡਿਗਰੀ ਗਰਮ, ਅਤੇ ਐਡਲੇਡ ਵਿੱਚ 23 ਡਿਗਰੀ ਬੱਦਲਵਾਈ, ਕੈਨਬਰਾ ਵਿੱਚ ਹਲਕਾ ਮੀਂਹ 17 ਡਿਗਰੀ, ਹੋਬਰਟ ਦੇ ਵਿੱਚ 17 ਡਿਗਰੀ, ਡਾਰਵਿਨ 'ਚ 34 ਡਿਗਰੀ, ਗਰਜ ਨਾਲ ਚਿੱਟਾਂ ਪੈਣ ਦੀ ਸੰਭਾਵਨਾ ਹੈ ਜੀ। ਅੰਮ੍ਰਿਤਸਰ ਸਾਹਿਬ ਇਸ ਵੇਲੇ 20 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 35 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਭਾਰਤ ਦੇ ਵਿੱਚ 2 ਹਫ਼ਤੇ ਪਹਿਲਾਂ ਹੀ ਗਰਮੀ ਆਈ ਹੈ ਅਤੇ ਗੁਜਰਾਤ ਦੇ ਵਿੱਚ ਕਾਫੀ ਤਾਪਮਾਨ ਵਧੇ ਨੇ, ਜਿਸ ਦੇ ਕਾਰਨ ਕਈ ਮੌਤਾਂ ਵੀ ਹੋਈਆਂ ਨੇ। ਸੋ ਉੱਥੇ ਵੀ ਮੌਸਮ ਥਾਂ ਥਾਂ ਹੋ ਰਿਹਾ ਹੈ। ਦੁਨੀਆ ਦੇ ਬਹੁਤ ਸਾਰੇ ਹਿੱਸੇ ਜਿਹੜੇ ਅਨਸਟੇਬਲ ਨੇ, ਖੈਰ ਕੁਦਰਤ ਤੁਹਾਨੂੰ ਪਤਾ ਹੀ ਹੈ ਆਪਣਾ ਬੈਲੈਂਸ ਜ਼ਰੂਰ ਰੱਖਦੀ ਹੈ। ਸੋ ਪਿਆਰਿਓ, ਮੌਸਮ ਦੀ ਜਾਣਕਾਰੀ ਤੋਂ ਬਾਅਦ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਖਬਰਾਂ ਦੇ ਵਿੱਚ ਜ਼ਿਆਦਾ ਤਾਂ ਜਿਹੜਾ ਬਜਟ ਦੀ ਗੱਲ ਚੱਲ ਰਹੀ ਹੈ ਹਰ ਪਾਸੇ, ਕਿ ਕਿੰਨੇ ਬਿਲੀਅਨ ਡਾਲਰ ਜਿਹੜਾ ਆ ਉਹ ਇੰਜੈਕਟ ਕੀਤਾ ਜਾਊਗਾ। 70-80 ਬਿਲੀਅਨ ਡਾਲਰ ਦਾ ਡੈਫੀਸਿਟ ਹੈ, ਜਿਸ ਦੇ ਵਿੱਚ ਬਹੁਤ ਸਾਰੀ ਜਿਹੜੀ ਤਰੱਕੀ ਆ ਉਸ ਦੇ ਪੈਸੇ ਖਰਚੇ ਜਾਣਗੇ। ਤਾਂ ਉਸਦੇ ਜਵਾਬ ਦੇ ਵਿੱਚੋਂ ਓਪੋਜੀਸ਼ਨ ਲੀਡਰ ਐਂਥਨੀ ਐਲਬਨੀਜ਼ੀ ਨੇ ਵੀ ਏਜਡ ਕੇਅਰ 'ਤੇ ਪੈਸੇ ਖਰਚਣ 'ਤੇ ਜ਼ਿਆਦਾ ਜ਼ੋਰ ਦਿੱਤਾ ਹੈ। ਅਤੇ ਫੈਡਰਲ ਬਜਟ ਦੇ ਵਿੱਚ ਲੌਂਗ ਟਰਮ ਜਿਹੜਾ ਆ ਉਹ ਟੈਕਸ ਲੱਗੇਗਾ ਲੋਕਾਂ ਦੇ ਉੱਤੇ, $1500 ਟੈਕਸ, ਪਰ ਸ਼ੋਰਟ ਟਰਮ ਫਾਇਦਾ ਕਰਨਗੇ, ਕਿਉਂਕਿ ਦੇਖੋ ਪੈਸੇ ਜਿੰਨੇ ਵੰਡ ਰਹੇ ਨੇ, ਪੈਸੇ ਜਿੰਨੇ ਲੋਕਾਂ ਦੇ ਕੋਲ ਹੋ ਰਹੇ ਨੇ, ਉਹ ਅਖੀਰ ਨੂੰ ਮੁੜਨੇ ਤਾਂ ਹੈਗੇ ਹੀ ਆ, ਮੋੜਨੇ ਤਾਂ ਹੈਗੇ ਹੀ ਆ। ਸੋ ਪੈਸਾ ਇਨਕਮ ਵੀ ਵੱਧ ਰਹੀ ਹੈ, ਰਿਸੋਰਸਿਸ ਵੀ ਵੱਧ ਰਹੇ ਆ, ਲੋਕਾਂ ਕੋਲ ਪ੍ਰੋਪਰਟੀਆਂ ਵੀ ਵੱਧ ਰਹੀਆਂ ਨੇ, ਜਿਨ੍ਹਾਂ ਨੇ ਵਧਾਉਣੀ ਆ, ਜਿਨ੍ਹਾਂ ਨੇ ਮਿਹਨਤ ਕਰਨੀ ਆ, ਜਿਨ੍ਹਾਂ ਨੇ ਨਹੀਂ ਕਰਨੀ ਉਹ ਬਸ ਹੱਥ ਅੱਡ ਕੇ ਮੰਗਤਿਆਂ ਵਾਲਾ ਹੀ ਕੰਮ ਹੈ, ਵੀ ਦੇਖਦੇ ਰਹੋ ਵੀ ਹੁਣ ਸਾਨੂੰ ਆਹ ਰਹਿਤ ਮਿਲ ਗਈ, ਸਾਨੂੰ ਆਹ ਪੈਸੇ ਦੇ ਦਿੱਤੇ, ਸਾਨੂੰ ਉਹ ਪੈਸੇ ਦੇ ਦਿੱਤੇ। ਨਹੀਂ, ਰਹਿਤਾਂ ਆਸਟ੍ਰੇਲੀਆ ਦੇ ਵਿੱਚ ਜਿੱਥੇ ਤੱਕ ਬਜਟ ਦੀ ਗੱਲ ਕੀਤੀ ਹੈ ਜਾਂ ਗੌਰਮੈਂਟ ਸੀ ਦੇਖਿਆ ਕਿ ਰਹਿਤਾਂ ਮਿਲਦੀਆਂ ਨੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ, ਉਹਨਾਂ ਨੂੰ ਥੋੜ੍ਹੀ ਜਿਹੀ ਟੈਕਸ ਤੋਂ ਰਾਹਤ ਮਿਲ ਗਈ। ਪਰ ਜੇ ਦੂਜੇ ਪਾਸੇ ਆਪਾਂ ਦੇਖੀਏ ਵੀ 1-1.5 ਲੱਖ ਵੀ ਕਈਆਂ ਦੀ ਤਨਖਾਹ ਆ, 50-60-70 ਹਜ਼ਾਰ ਤਕਰੀਬਨ ਸਾਰੇ ਹੀ ਕਮਾਉਂਦੇ ਆ, ਤਾਂ ਉਹਦੇ ਵਿੱਚੋਂ ਥੋੜ੍ਹੀ ਥੋੜ੍ਹੀ ਰਾਹਤ ਮਿਲ ਜਾਣੀ, ਜੇ 50,000 ਚੋਂ 1,000 ਟੈਕਸ ਕੱਟ ਹੋ ਗਿਆ ਤਾਂ ਕਾਫੀ ਫਾਇਦਾ ਕਰ ਜਾਂਦਾ। ਹੁਣ ਪੈਸੇ ਬਚਾਉਣੇ ਜਾਂ ਨਾ ਬਚਾਉਣੇ ਇਹ ਵੱਖਰਾ ਮੁੱਦਾ ਆ। ਪਹਿਲਾਂ ਵੀ ਆਪਾਂ ਗੱਲਾਂ ਕੀਤੀਆਂ ਕਿ ਉਹੀ ਟਾਈਮ ਉਹੀ ਹੈ ਪਹਿਲੇ ਵਾਲੇ, ਕਿ 10-15 ਸਾਲ ਬਾਅਦ ਕੋਈ ਇੰਡੀਆ ਜਾਂਦਾ ਹੁੰਦਾ ਸੀ ਇੱਕ ਵਾਰੀ, ਉੱਥੇ ਵੀ 2-3 ਮਹੀਨੇ ਰਹਿ ਕੇ ਆਉਣਾ, ਸਾਰਿਆਂ ਨੂੰ ਮਿਲ ਕੇ ਆਉਣਾ। ਅਤੇ ਇਹ ਜਿਹੜੀਆਂ ਹੁਣ ਅੱਜ ਕੱਲ੍ਹ ਕੀ ਹੈ, ਸਾਲ ਹਰੇਕ ਸਾਲ ਅਸੀਂ ਇੰਡੀਆ ਜਾਣਾ ਆ, ਉੱਥੇ ਤੁਹਾਨੂੰ ਪਤਾ ਕਿ $10,000 ਖੁੱਲ ਜਾਂਦਾ ਹੈ। ਸੋ $10,000 ਮਾਈਨਸ ਹੋਈ ਜਾਂਦਾ ਹਰੇਕ ਸਾਲ। ਜੇ ਤੁਸੀਂ 5 ਸਾਲ ਨਾ ਜਾਓ, 50,000 ਐਡ ਹੋ ਗਿਆ, ਉਹਦੇ ਨਾਲ ਤੁਸੀਂ ਮਤਲਬ 2 ਜਣੇ ਆ ਤਾਂ $1,00,000 ਹੋ ਗਿਆ, ਅਤੇ ਘਰ ਦਾ ਡਿਪੋਜ਼ਿਟ ਦੇ ਸਕਦੇ ਹੋ, ਹੋਰ ਕੋਈ ਚੀਜ਼ਾਂ ਲੈ ਸਕਦੇ ਹੋ। ਸੋ ਇਹ ਆਪਣੇ ਹੀ ਖੂਨ ਦਾ ਰਸ ਹੈ, ਇਨਕਮ ਬਹੁਤ ਜ਼ਿਆਦਾ ਵਧੀ ਹੈ ਔਰ ਜਿਹੜੀਆਂ ਚੀਜ਼ਾਂ ਬਹੁਤ ਸਸਤੀਆਂ ਹੋਈਆਂ, ਟਰੈਵਲ ਬੜਾ ਸਸਤਾ ਹੋਇਆ, ਟੈਲੀਫੋਨ ਬੜਾ ਸਸਤਾ ਹੋਇਆ, ਕਮਿਊਨੀਕੇਸ਼ਨ ਬਹੁਤ ਸਸਤੀ ਹੋਈ ਹੈ, ਇਹਦੇ ਨਾਲ ਓਪਰਚੁਨਿਟੀਆਂ ਕਿੰਨੀਆਂ, ਸਕਿੱਲ ਕਿੰਨੀਆਂ ਹੋ ਗਈਆਂ ਐਪਲੀਕੇਸ਼ਨਸ, ਤੁਸੀਂ ਘਰ ਬੈਠੇ ਹੀ ਸਾਰਾ ਕੁਝ ਸਿੱਖ ਸਕਦੇ ਹੋ, ਬਣਾ ਸਕਦੇ ਹੋ, ਕਰ ਸਕਦੇ ਹੋ, ਚੀਜ਼ਾਂ ਵੇਚ ਸਕਦੇ ਹੋ। ਇਹ ਪੋਜ਼ੀਟਿਵ ਤਰੀਕੇ ਨਾਲ ਦੇਖੀਏ ਤਾਂ ਜ਼ਿੰਦਗੀ ਸੌਖੀ ਹੋਣੀ ਚਾਹੀਦੀ ਆ, ਪਰ ਅਸੀਂ ਔਖੀ ਕਰ ਲਈ ਹੈ ਕਿਉਂਕਿ ਆਪਾਂ ਖਰਚੇ ਵਧਾਏ ਹੋਏ ਆ। ਖੈਰ ਬਜਟ ਦੀ ਗੱਲ ਚੱਲ ਰਹੀ ਸੀ ਅਤੇ ਬਜਟ ਦੇ ਵਿੱਚ ਸਾਨੂੰ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ, ਪਰ ਸਾਡਾ ਬਜਟ ਘਰ ਦੇ ਹਿੱਲੇ ਹੋਏ ਨੇ ਕਿਉਂਕਿ ਤੁਸੀਂ ਸ਼ੋਪਾਂ 'ਚ ਦੁਕਾਨਾਂ 'ਚ ਗਏ ਹੋਣੇ ਆ। ਅੱਜ ਮੈਂ ਵੀ ਜਾਣਾ ਸ਼ੋਪਿੰਗ ਕਰਨ ਆਪਣੇ ਪੇਰੈਂਟਸ ਨੂੰ ਲੈ ਕੇ ਨਾਲ, ਮੈਂ ਵੀ ਕਰੂੰਗਾ ਨਾਲ, ਅਤੇ 3 ਗੁਣਾ ਚੀਜ਼ਾਂ ਦੀ ਕੀਮਤ ਵਧੀ ਆ। ਭਾਰਤ ਦੇ ਵਿੱਚ ਵੀ ਇਹੀ ਹਾਲ ਹੈ। ਕਰਾਂਗੇ ਇਸ ਮੁੱਦੇ 'ਤੇ ਗੱਲ ਕਰਾਂਗੇ। ਚਾਹਲ ਸਾਹਿਬ ਨੂੰ ਆਲਮ ਦਾ ਇੱਕ ਗੀਤ ਵੀ ਸੁਣਾਉਣਾ, ਉਹਨਾਂ ਤੋਂ ਪਹਿਲਾਂ ਰੋਮਾਂਟਿਕ ਗੀਤ ਉਹਨਾਂ ਨੇ ਫਰਮਾਇਸ਼ ਕੀਤਾ ਸੀ। ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਚਿੰਤਨ ਕਰਨਾ। ਗੁਰਪ੍ਰੀਤ ਗਿੱਲ 9:15 ਸਾਡੇ ਨਾਲ ਜੁੜਨਗੇ ਅਤੇ ਕੁਲਵੀਰ ਸੰਧੂ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ ਕੈਨੇਡਾ ਤੋਂ। ਕੀ ਹਾਲ ਚਾਲ ਹੈ ਪਿਆਰਿਓ? ਅਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਭਾਅ ਜੀ ਸਾਡੇ ਸਤਿਕਾਰਿਤ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ, ਉਹ ਵੀ ਜੁੜੇ ਹੋਏ ਨੇ। ਕਹਿੰਦੇ ਮਾਂ ਬੋਲੀ ਬਾਰੇ ਵਧੀਆ ਉਪਰਾਲੇ ਚੱਲ ਰਹੇ ਨੇ ਜੀ। ਬਿਲਕੁਲ, ਬਹੁਤ ਚੱਲ ਰਹੇ ਨੇ ਜੀ। ਅਤੇ ਹਰਪ੍ਰੀਤ ਕੌਰ ਆਪਣੇ ਐਲਬਰੀ ਵਾਲੇ, ਉਹਨਾਂ ਨੇ ਬਹੁਤ ਆਲਾ ਦਰਜੇ ਦਾ ਸਿਸਟਮ ਬਣਾਇਆ ਪੰਜਾਬੀ ਦਾ, ਅਸੀਂ ਉਹਨਾਂ ਦੀ ਮਦਦ ਕੀਤੀ ਆ, ਮੈਂ ਅਤੇ ਸਰਬਜੀਤ ਨੇ ਆਈ ਟੀ ਦੇ ਵਿੱਚ, ਅਤੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਕੂਲ ਦੇ ਵਿੱਚ ਵੀ ਇੱਥੇ ਪੰਜਾਬੀ ਲਵਾਈ ਆ। ਪਰਥ ਸਕੂਲ 'ਚ ਕਿਆ ਬਾਤ ਹੈ, ਬਹੁਤ ਵਧੀਆ ਰਿਸਪੋਂਸ ਆ ਰਹੀ ਆ। ਉੱਥੇ ਵੀ ਕੱਲ੍ਹ ਨੂੰ ਕਲਾਸਾਂ ਸ਼ੁਰੂ ਹੋ ਰਹੀਆਂ ਨੇ, ਸਾਡੇ ਬੁਲਗੁਲਗੇ ਚੱਲ ਰਹੀਆਂ ਨੇ, ਔਰ ਬੱਚੇ ਮਤਲਬ ਦੇ ਆਰ ਲਵਿੰਗ ਇਟ। ਉਹ ਸਾਰੀਆਂ ਗੇਮਸ ਸਿਸਟਮ ਸਾਰਾ ਕਿਆ ਬਾਤ ਹੈ। ਸੋ ਤੁਸੀਂ ਵੀ ਔਨਲਾਈਨ ਕਲਾਸਿਸ ਲਵਾ ਸਕਦੇ ਹੋ, ਅਗਰ ਤੁਸੀਂ ਆਪਣੇ ਨੇੜੇ ਗੁਰੂ ਘਰ ਨਹੀਂ ਜਾ ਸਕਦੇ ਬੁਲਗੁਲਗੇ ਜਾਂ ਪਰਥ, ਸੋ ਕਿਤੋਂ ਵੀ ਕਲਾਸ ਲੱਗ ਸਕਦੀ ਹੈ, ਓਪਰਚੁਨਿਟੀ ਕਿਤੇ ਵੀ। ਸ਼ਨਿਚਰਵਾਰ, ਐਤਵਾਰ ਸ਼ਾਮ ਨੂੰ, ਸੋਮਵਾਰ ਸ਼ਾਮਾਂ ਨੂੰ ਕਲਾਸਾਂ ਵੀ ਲੱਗ ਸਕਦੀਆਂ, ਅਗਰ ਇਨਫ ਬੱਚੇ ਹੋਣ, ਗਰੁੱਪ ਬਣ ਜਾਵੇ। ਅਤੇ ਲਓ ਫਿਰ ਇੱਕ ਰੋਮੈਂਟਿਕ ਗੀਤ ਸੁਣਾ ਦਈਏ। ਇਹ ਚਾਹਲ ਸਾਹਿਬ ਨੇ ਵੈਸੇ ਫਰਮਾਇਸ਼ ਕੀਤਾ ਸੀ ਪਿਛਲੀ ਵਾਰੀ, ਧਰਿਆ ਧਰਾਇਆ ਰਹਿ ਗਿਆ ਸੀ ਗੀਤ ਕਿਉਂਕਿ ਸਾਡਾ ਨੈੱਟ ਬੰਦ ਹੋ ਗਿਆ ਸੀ। ਚਲੋ ਗੀਤ ਸੁਣਦੇ ਹਾਂ ਜਸਮੀਨ ਸਿੰਘ ਦੀ ਆਵਾਜ਼ ਦੇ ਵਿੱਚ, ਜਸਿਮਰਨ ਜੱਸੀ ਮਰਨ।
ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ ਨੀ, ਸੋਚਣੇ ਨੂੰ ਟਾਈਮ ਚਾਹੇ ਮੰਗ ਲਈ ਪਰ ਚਾਹੀਦਾ ਜਵਾਬ ਮੈਨੂੰ ਹਾਨੀ। ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ ਨੀ, ਸੋਚਣੇ ਨੂੰ ਟਾਈਮ ਚਾਹੇ ਮੰਗ ਲਈ ਪਰ ਚਾਹੀਦਾ ਜਵਾਬ ਮੈਨੂੰ ਹਾਨੀ। ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ। ਪਹਰ ਤੈਨੂੰ ਲੱਭਦੇ ਚੰਦ ਤਾਰੇ ਰਾਤ ਨੂੰ ਨੇ ਪੈੜ ਤੇਰੀ ਦੱਬਦੇ, ਨੀ ਫੁੱਲ ਤੂੰ ਗੁਲਾਬੀ ਨੇ ਪਹਰ ਤੈਨੂੰ ਲੱਭਦੇ ਚੰਦ ਤਾਰੇ ਰਾਤ ਨੂੰ ਨੇ ਪੈੜ ਤੇਰੀ ਦੱਬਦੇ, ਨੀ ਅੱਖੀਆਂ ਸ਼ਰਾਬੀ ਵਿੱਚ ਸੁਰਮ ਸਲਾਈਆਂ ਲੱਭੇ ਸੂਰਜ ਵੀ ਲੁਕਣੇ ਨੂੰ ਥਾਣੀ, ਅੱਖੀਆਂ ਸ਼ਰਾਬੀ ਵਿੱਚ ਸੁਰਮ ਸਲਾਈਆਂ ਲੱਭੇ ਸੂਰਜ ਵੀ ਲੁਕਣੇ ਨੂੰ ਥਾਣੀ। ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ। ਸੋਨੇ ਰੰਗੇ ਪੈਰਾਂ ਚ ਕਿਉਂ ਝਾਂਜਰਾਂ ਤੂੰ ਪਾਲੀਆਂ, ਅੱਗ ਲਾਉਣ ਸੀਨੇ ਗੱਲਾਂ ਚੁੰਮਦੀਆਂ ਵਾਲੀਆਂ, ਸੋਨੇ ਰੰਗੇ ਪੈਰਾਂ ਚ ਕਿਉਂ ਝਾਂਜਰਾਂ ਤੂੰ ਪਾਲੀਆਂ, ਅੱਗ ਲਾਉਣ ਸੀਨੇ ਗੱਲਾਂ ਚੁੰਮਦੀਆਂ ਵਾਲੀਆਂ, ਹੋ ਲੰਮੀ ਕਤਾਰ ਵਿੱਚ ਅਸੀਂ ਵੀ ਖੜਿਆ ਲੈ ਕੇ ਦਿਲ ਵਿੱਚ ਕਿੰਨੇ ਅਰਮਾਨੀ, ਲੰਮੀ ਕਤਾਰ ਵਿੱਚ ਅਸੀਂ ਵੀ ਖੜਿਆ ਲੈ ਕੇ ਦਿਲ ਵਿੱਚ ਕਿੰਨੇ ਅਰਮਾਨੀ। ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਲਿਖਿਆ ਦਿਲ ਤੇ ਤੇਰਾ ਨਾਂ। ਕੁਲਜੀਤ ਗਰੇਵਾਲ ਨਾਲ ਕਰ ਲੈ ਪਿਆਰ ਨੀ, ਲੁੱਟ ਕੇ ਨਾ ਲੈ ਜੇ ਤੈਨੂੰ ਗੋਰਿਆਂ ਦੀ ਡਾਰਨੀ, ਛੇਤੀ ਛੇਤੀ ਹੋ ਜਾ ਤੂੰ ਤਿਆਰ ਲਾ ਕੇ ਵੱਟਣਾ, ਘਰੇ ਬੈਠ ਕੇ ਉਡੀਕੇ ਮੇਰੀ ਮਾਂ ਨੀ। ਸੋਹਣੇ ਸੋਹਣੇ ਅੱਖਰਾਂ
ਜਸ ਸਿਮਰਨ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਰਹੇ ਸੀ ਅਤੇ ਫਰਮਾਇਸ਼ ਕੀਤਾ ਜੀ ਐਸ ਚਾਹਲ ਸਾਹਿਬ ਨੇ ਵਧੀਆ ਗੀਤ ਕੱਢ ਕੇ ਲਿਆਉਂਦੇ ਨੇ ਅਤੇ ਗੁਰਿੰਦਰ ਸਿੰਘ ਆਪਣੇ ਵਰਜੀਨੀਆ ਵਾਲੇ ਬਾਈ ਜੀ ਆ ਗਏ ਨੇ ਪ੍ਰੋਗਰਾਮ 'ਚ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਗੇ ਸਮਾਚਾਰ ਇਹ ਹੈ ਕਿ ਸਾਡੇ ਤਾਂ ਠੰਡ ਜਾਣ ਦਾ ਨਾਂ ਨਹੀਂ ਲੈਂਦੀ, ਉਮੀਦ ਕਰਦੇ ਹਾਂ ਆਪ ਜੀ ਦੇ ਗ੍ਰਹਿ ਮੌਸਮ ਵਧੀਆ ਹੋਵੇਗਾ। ਠੀਕ, ਠੰਡ ਕੀ ਇੱਧਰ ਸਾਡੇ ਵੀ ਬਰਸਾਤ ਜਾਣ ਦਾ ਨਾਂ ਨਹੀਂ ਲੈਂਦੀ ਹੈਗੀ, ਦੇਖੋ ਕੀ ਬਣਦਾ ਹੈ। ਉੱਧਰ ਯੂਕਰੇਨ ਲੱਤਾਂ ਅੜਾਈ ਬੈਠਾ, ਆਮ ਜਨਤਾ ਮਰ ਰਹੀ ਹੈ, ਬਾਕੀ ਸਭ ਪਰਮਾਤਮਾ ਜਾਣਦਾ ਜੀ। ਦੇਖੋ ਲੱਤਾਂ ਤਾਂ ਜੋ ਹੋਣਾ ਸੀ ਉਹ ਤਾਂ ਹੋ ਗਿਆ ਆ, ਉਹ ਸਿਰਫ ਚੱਕ ਚਕਾਈ 'ਚ ਆ ਕੇ ਸਾਰਾ ਕੁਛ ਤਬਾਹ ਹੋ ਗਿਆ, ਕਲੇਸ਼ ਵੈਰ ਵਿਰੋਧ ਵਧਾ ਲਿਆ, ਯੂਰਪੀਅਨ ਯੂਨੀਅਨ ਨੈਟੋ ਅਮਰੀਕਾ ਦੀ ਚੱਕ ਦੇ ਵਿੱਚ ਆ ਕੇ ਅਤੇ ਕੁੱਟ ਖਾ ਲਈ ਭਰਾ ਤੋਂ ਵੱਡੇ ਤੋਂ, ਇਹ ਆ ਅਸਲ ਦੇ ਵਿੱਚ। ਅਤੇ ਉਹ ਹੁਣ ਚੰਗੀ ਤਰ੍ਹਾਂ ਕੰਨ ਫੜਾਏ ਹੋਏ ਨੇ, ਜ਼ੇਲੈਂਸਕੀ ਕੋਈ ਐਡੀ ਵੱਡੀ ਮਾਰ ਨਹੀਂ, ਰਸ਼ੀਆ ਨੇ ਚੱਕਣਾ ਹੋਵੇ ਤਾਂ ਇੱਕ ਮਿੰਟ ਦੇ ਵਿੱਚ ਚੱਕ ਸਕਦੇ ਨੇ, ਇੰਨੀ ਉਹਨਾਂ ਕੋਲ ਟੈਕਨੋਲੋਜੀ ਹੈਗੀ ਹੈ। ਟੈਕਨੋਲੋਜੀ ਦੀ ਗੱਲ ਕਰਾਂ, ਚੈਚਨੀਆ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਜਦੋਂ ਪੁਟਿਨ ਹਜੇ ਨਵਾਂ ਹੀ ਆਇਆ ਸੀ ਪ੍ਰੈਜੀਡੈਂਟ, ਉੱਥੇ ਇਹ ਕਲੇਸ਼ ਚੱਲਦਾ ਸੀ, ਤੁਰਕੀ ਨੇ ਇਸਲਾਮਿਕ ਪਾਪੂਲੇਸ਼ਨ ਨੂੰ ਚੱਕ ਚਕਾ ਕੇ ਵਿਦਰੋਹ ਕਰਾ ਦਿੱਤਾ, ਹਥਿਆਰ ਵੇਚ ਲਏ ਉਹਨਾਂ ਨੂੰ, ਅਤੇ ਰਸ਼ੀਆ ਦਾ ਪਾਰਟ ਸੀਗਾ ਅਤੇ ਉਹਨਾਂ ਨੇ ਜਾ ਕੇ ਮੋਸਕੋ ਹਮਲੇ ਕਰਨੇ ਸ਼ੁਰੂ ਕਰਤੇ, ਤਾਂ ਰਸ਼ੀਆ ਨੇ ਫਿਰ ਅਫਗਾਨਿਸਤਾਨ ਤੋਂ ਬਾਅਦ ਉੱਥੇ ਸੈਟਿੰਗ ਕੀਤੀ, ਖਤਮ ਹੀ ਕਰਤਾ ਸਾਰਾ ਕੁਛ। ਅਤੇ ਉਹਨਾਂ ਦਾ ਜਿਹੜਾ ਲੀਡਰ ਸੀਗਾ, ਇਹ ਮੈਂ ਉਦੋਂ ਰਿਪੋਰਟ ਦੇਖੀ ਸੀ BBC 'ਤੇ, ਕਿ ਉਦੋਂ ਪਤਾ ਲੱਗਾ ਵੀ ਕਿਸ ਤਰ੍ਹਾਂ ਚੱਲਦਾ, ਅਤੇ ਉਹਨੂੰ ਇੱਕ ਮੋਬਾਈਲ ਫੋਨ ਕਾਲ ਜਾਂਦੀ ਆ, ਉਹ ਮੂਹਰਿਓਂ ਕਹਿੰਦਾ ਹੈਲੋ, ਅਤੇ ਤੁਸੀਂ ਆਹ ਬੋਲਦੇ? ਕਹਿੰਦੇ ਹਾਂਜੀ ਆਹ ਬੋਲਦੇ ਹਾਂ। ਬਸ 2 ਸੈਕਿੰਡ ਬਾਅਦ ਉਹਦੇ 'ਤੇ ਆ ਕੇ ਮਿਜ਼ਾਈਲ ਡਿੱਗਦੀ ਆ ਅਤੇ ਖਤਮ। ਉਸ ਵੇਲੇ ਅਚੰਬਾ ਲੱਗਦਾ ਵੀ ਦੇਖੋ ਫੋਨ ਕਰਕੇ ਠਾ ਦੇਣੀ, ਚੱਕ ਤਾਂ ਬੰਦਾ ਹੈ ਨਾ। ਅਤੇ ਉਹੀ ਚੈਚਨੀਆਂ ਦੇ ਜਿਹੜੇ ਲੋਕ ਨੇ ਹੁਣ ਬਿਲਕੁਲ ਠੀਕ ਨੇ, ਆਪਣੇ ਰੂਸ ਦੇ ਨਾਲ ਹੀ ਨੇ ਅਤੇ ਰੂਸ ਦੇ ਵੱਲੋਂ ਲੜ ਵੀ ਰਹੇ ਨੇ। ਯੂਕਰੇਨ ਵੀ ਸਾਰਾ ਰੂਸ ਨੇ ਬਣਾਇਆ, ਸੋਵੀਅਤ ਯੂਨੀਅਨ ਦੇ ਰਾਹੀਂ ਬਣਿਆ ਆ, ਅਤੇ ਚੱਕ ਚਕਾ ਕੇ ਹੁਣ ਉਹਨਾਂ ਨੂੰ ਲੜਾ ਦਿੱਤਾ ਆਪਸ ਦੇ ਵਿੱਚ, ਅਤੇ ਲੜਾਈ ਉੱਥੇ ਚੱਲ ਰਹੀ ਹੈ। ਵੈਸਟ ਜਿਹੜਾ ਪੱਛਮ ਹੈ ਯੂਕਰੇਨ ਨੂੰ ਇੱਕ ਜੰਗ ਦਾ ਮੈਦਾਨ ਬਣਾ ਕੇ ਰਸ਼ੀਆ ਨਾਲ ਲੜਨ ਦੀ ਕੋਸ਼ਿਸ਼ ਕਰ ਰਿਹਾ, ਕਬਜ਼ੇ ਕਰ ਰਿਹਾ, ਲੋਕਾਂ ਨੂੰ ਮਾਰ ਰਹੇ ਸੀਗੇ। ਪਰ ਖੈਰ ਸਭ ਜਾਣਦੇ, ਇਸ ਦੇ ਬਾਰੇ ਗੱਲਾਂ ਬਾਅਦ 'ਚੋਂ ਕਰਾਂਗੇ। ਨਵੀਂ ਪੱਡਾ ਜੀ, ਕੀ ਹਾਲ ਚਾਲ ਹੈ ਪਿਆਰੋ ਜੀ? ਆਇਆਂ ਨੂੰ ਗੌਰਵ ਸ਼ਰਮਾ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਅਮਰੀਕਾ ਤੋਂ, ਸੋਰੀ ਕਨੇਡਾ ਤੋਂ, ਵਿਨੀਪੈਗ ਤੋਂ। ਅਮਰੀਕਾ ਕਨੇਡਾ ਦਾ ਪਤਾ ਫਰਕ ਨਹੀਂ ਹੈਗਾ ਜੀ ਸਾਨੂੰ ਲੱਗਦਾ। ਖੈਰ ਚਾਲ ਸਾਹਿਬ ਆਉਂਦੇ ਆ ਪ੍ਰੋਗਰਾਮ ਦੇ ਵਿੱਚ, ਪਰ ਜਦ ਤੱਕ ਇੱਕ ਗੀਤ ਤੁਹਾਨੂੰ ਸੁਣਾਉਂਦੇ ਬਹੁਤ ਟੌਪ ਦਾ, ਇਹ ਸਾਰੇ ਉਹਨਾਂ ਕਾਮਿਆਂ ਲਈ ਆ, ਵਰਕਿੰਗ ਪੀਪਲ ਜਿਹੜੇ ਸਵੇਰੇ ਸਵੇਰੇ ਉੱਠ ਕੇ ਕੰਮ ਕਰਦੇ ਨੇ, ਡਟੇ ਰਹਿੰਦੇ ਨੇ। ਅਤੇ ਕੁਲਦੀਪ ਮਾਣਕ ਦਾ ਗੀਤ ਸੁਣਦੇ ਆ, ਨੀ ਪੁੱਤ ਜੱਟਾਂ ਦਾ।
ਨੀ ਪੁੱਤ ਜੱਟਾਂ ਦਾ ਹਰ ਪਾਉਂਦਾ ਵੱਡੇ ਤੜਕੇ ਦਾ, ਹੋ ਤੇਰੀ ਅੱਖਾਂ ਮੂਰੇ ਨਦੀ ਸੂਰਤ ਪਿਆਰੀ, ਕਿਤਨਾ ਲੱਗਦਾ ਤੇਰੇ ਬਾਜੋ ਮੇਰੇ ਹਾਂਡੀਏ ਸੌਂ ਤੇਰੀ, ਮੈਨੂੰ ਸੁਣੀ ਸੁਣੀ ਲੱਗਦੀ ਦੁਨੀਆ ਸਾਰੀ। ਮੈਨੂੰ ਰਾਂਝਾ ਰਾਂਝਾ ਕਹਿੰਦੀ ਜੁੰਡੀ ਯਾਰਾਂ ਦੀ, ਹੁਣ ਤੂੰ ਆਪੇ ਬਣ ਗਈ ਮੇਰੀ ਹੀਰ ਕੁਆਰੀ, ਲੈ ਕੇ ਬਾਹਾਂ ਦੇ ਵਿੱਚ ਹੌਲੀ ਲੱਗਦੀ ਫੁੱਲਾਂ ਤੋਂ ਮੈਂ ਸਦਕੇ, ਲੱਗਦੀ ਨੂੰ ਵੇਖਣ ਨੂੰ ਤੂੰ ਫੁੱਲਾਂ ਤੋਂ ਭਾਰੀ। ਕੋਲ ਕਮਾਨ ਸਹੇਲੀਆਂ ਅੱਖਾਂ ਕਾਲੇ ਮਿਰਗਦੀਆਂ, ਹੋ ਸੀਨੇ ਖਸਤੀ ਜਾਂਦੀ ਨੀ ਸੁਮੇ ਦੀ ਥਾਰੀ, ਲੋਕੀ ਸੋਹਣੀ ਕਹਿੰਦੇ ਮਹੀਂ ਵਾਲ ਦੀ ਸੋਹਣੀ ਨੂੰ ਨੀ ਕੁੜੀਏ, ਫੇਰ ਪਾਸ ਇੱਕ ਨਹੀਂ ਸੀ ਹੋਣੀ ਉਹ ਵਿਚਾਰੀ। ਤੇਰੀਆਂ ਲਾਲ ਗੁਲਾਬੀ ਗੱਲਾਂ ਤੋਂ ਕਸ਼ਮੀਰ ਦੇ, ਉਹ ਤਿੱਖ ਮਿੱਠਾ ਨੱਕ ਨੀ ਤੇਰਾ ਤਿੱਖੀ ਜਿਵੇਂ ਕਟਾਰੀ ਤੇਰਾ ਲੱਕ ਹੰਨੜੇ ਜਿਵੇਂ ਸੁਰਾਹੀ ਕੱਚ ਦੀ ਸੱਚ ਅੱਖਾਂ ਲੰਮੀ ਗਰਦਨ ਕਾਲੀ ਗਾਨੀ ਨਾਲ ਸ਼ਿੰਗਾਰੀ ਲਾਹੌਰ ਦਾ ਉਹ ਲੋਕੀ ਕਹਿਣ ਲੈ ਗਿਆ ਹੁਸਨਾਂ ਦੀ ਸਰਦਾਰੀ ਸਹਿਬਾਂ ਵਾਂਗੂ ਵੇਖੀ ਤੂੰ ਕੌਲਾ ਤੋਂ ਹਾਰੀ ਨਾ ਮੈਂ ਸਦਕੇ ਮਿਰਜ਼ਾ ਜੱਟ ਮਰਵਾਇਆ ਜੱਗ ਤੋਂ ਮੌਤ ਨਿਆਰੀ ਗੱਲ ਸੁਣ ਮੇਰੀ ਜੀ ਨੂੰ ਪਰਖ ਯਾਰ ਦੀ ਹੋ ਵਰਗੀ ਹੁੰਦੀ ਯਾਰੀ ਪਰ ਤਾਂ ਮੌਤ ਕਸੂਤੀ ਮਿਰਦੀ ਕਿਧਰੇ ਠੋਈ ਨਾ ਸੱਚ ਅੱਖਾਂ ਕਰਦਾ ਜਿਹੜਾ ਆਪਣੇ ਮਿੱਤਰਾਂ ਨਾਲ ਗਦਾਰੀ
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਮਿਨਹਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਹਾਸ। ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਪ੍ਰੋਗਰਾਮ ਦੇ ਵਿੱਚ। ਅੱਜ ਅਮਰੀਕ ਭਾਅ ਜੀ ਕੜਮਾਈ ਤੇ ਜਾ ਰਹੇ ਨੇ, ਇਸ ਕਰਕੇ ਉਹ ਗੈਰ ਹਾਜ਼ਰ ਰਹਿਣਗੇ, ਪਰ ਚਾਲ ਸਾਹਿਬ ਤੇ ਗੁਰਪ੍ਰੀਤ ਗਿੱਲ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ ਤੇ ਚਾਲ ਸਾਹਿਬ ਮੇਰੇ ਨਾਲ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ। ਤੇ ਚਾਲ ਸਾਹਿਬ ਜੀ ਆਇਆਂ ਨੂੰ ਕੀ ਹਾਲ ਚਾਲ ਹੈ, ਪੈਰੇ ਹੋ, ਠੀਕ ਠਾਕ ਹੋ?
ਸਤਿ ਸ੍ਰੀ ਅਕਾਲ ਭਾਜੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਇਹ ਆਸ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਣਗੇ ਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣਗੇ।
ਹਾਂਜੀ, ਤੇ ਮੀਂਹ ਪਾਣੀ ਕਿੱਦਾਂ ਤੁਹਾਡੇ ਵੱਲ?
ਇਹ ਮੀਂਹ ਪਾਣੀ ਦੇ ਪੂਰੇ ਅਸਾਰ ਬਣੇ ਹੋਏ ਆ ਜੀ, ਤੇ ਬੱਦਲਬਾਈ ਹੋਈ ਹੋਈ ਆ ਤੇ ਮੌਸਮ ਚ ਕਾਫੀ ਜ਼ਿਆਦਾ ਠੰਡਕ ਹੈਗੀ ਆ। ਜਿੱਦਾਂ ਠੰਡ ਲੱਗਦਾ ਵੀ ਆ ਗਈ ਆ, ਮਹਿਸੂਸ ਹੋ ਰਹੀ ਆ, ਤੇ ਲੱਗਦਾ ਸਾਰੇ ਨਿਊ ਸਾਊਥ ਵੇਲ ਦੇ ਵਿੱਚ ਹੀ ਇੱਦਾਂ ਦਾ ਵੈਦਰ ਬਣਿਆ ਹੋਇਆ ਜੀ।
ਹਾਂ, ਠੰਡਾ ਸੀਗਾ ਸਵੇਰੇ ਮੌਸਮ, ਤੇ ਰਾਤੀ ਵੀ ਥੋੜ੍ਹੀ ਜਿਹੀ ਰਜਾਈ ਲੈ ਹੋ ਗਈ ਸੀ। ਆਪਣੇ ਨਾਲ ਪਹਿਲਾਂ ਸੁਨੇਹੇ ਲੈਂਦੇ ਹਾਂ। ਮਨਿੰਦਰ ਜੀ ਸਿੱਧੂ ਟਾਰਨੈਟ ਤੋਂ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰੀਸ਼ ਅਰੋੜਾ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਾਰਿਆਂ ਨੂੰ ਸਲਾਮ ਨਮਸਤੇ ਕਹਿ ਰਹੇ ਨੇ, ਕਹਿੰਦੇ ਬਾਈ ਹਾਜ਼ਰ ਹਾਂ ਜੀ, ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਆਇਆਂ ਨੂੰ ਜੀ। ਅਤੇ ਸਾਡੇ ਨਾਲ ਬਪਿੰਦਰ ਜੰਡੂ ਜੀ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ। ਅਤੇ ਕੁਇਕਰ ਸਹਿਲ ਵਾਲੇ ਬਰਨਾਲੇ ਤੋਂ, ਅਤੇ ਸਾਰਿਆਂ ਦਾ ਸਵਾਗਤ ਜਿਹੜੇ ਜਿਹੜੇ ਸਾਡੇ ਨਾਲ ਜੁੜੇ ਹੋ ਰਹੇ ਨੇ। ਸੋ ਚਾਲ ਸਾਹਿਬ, ਬਜਟ ਦੀ ਗੱਲ ਕੀਤੀ ਸੀਗੀ ਮੈਂ ਥੋੜ੍ਹੀ ਜਿਹੀ ਸਵੇਰੇ, ਤਾਂ ਕੀ ਸਿਚੁਏਸ਼ਨ ਬਣਦੀ ਆ?
ਹਾਂਜੀ, ਆਪਾਂ ਬਜਟ 'ਤੇ ਗੱਲ ਕਰ ਲੈਂਦੇ ਹਾਂ ਜੀ। ਇਹਦੇ 'ਚ ਜਿਹੜੇ ਵਿਨਰਸ ਹੈਗੇ ਆ ਉਹਨਾਂ ਦੇ ਵਿੱਚ ਤਾਂ ਜ਼ਿਆਦਾ ਜੀ ਅਪ੍ਰੈਂਟਿਸ ਜਿਹੜੇ ਨਵੇਂ ਜਿੱਦਾਂ ਸ਼ੁਰੂ ਕਰਨਾ ਚਾਹੁੰਦੇ ਆ, ਜਾਂ ਗੌਰਮੈਂਟ ਰੀਟ੍ਰੇਨਿੰਗ ਦੇ ਉੱਤੇ ਕਾਫੀ ਜ਼ਿਆਦਾ ਪੈਸਾ ਜਿੱਦਾਂ ਖਰਚ ਕਰ ਰਹੀ ਆ।
ਅੱਛਾ,
ਤੇ ਨਵੀਂ ਅਪ੍ਰੈਂਟਿਸ ਜੇ ਕੋਈ ਲਏਗਾ ਤੇ ਉਹ ਜੀ 2 ਸਾਲ ਉਹਦੇ 'ਚ ਪੂਰੇ ਕਰ ਲਏਗਾ ਤੇ ਉਹਨੂੰ $5,000 ਦੀ ਗੌਰਮੈਂਟ ਪੇ ਕਰੇਗੀ।
ਠੀਕ ਆ। ਆਪਣੇ ਚਾਲ ਸਾਹਿਬ, ਅਪ੍ਰੈਂਟਿਸ ਦਾ ਪਹਿਲਾਂ ਫੰਡਾ ਆਪਾਂ ਸਮਝਾਈਏ। ਆਪਣੇ ਸਰੋਤਿਆਂ ਨੂੰ ਕਿ ਇੱਕ ਤਾਂ ਸਾਡੇ ਪੰਜਾਬੀਆਂ ਦੀ ਜਾਂ ਭਾਰਤੀਆਂ ਦੀ ਦੌੜ ਲੱਗੀ ਆ ਵੀ ਡਿਗਰੀਆਂ ਕਰਾਉਣੀਆਂ ਬੱਚਿਆਂ ਨੂੰ, ਡਿਗਰੀਆਂ ਕਰਾ ਕੇ ਫਿਰ ਮਾਸਟਰਸ ਕਰਾ ਦੇਣੀਆਂ, ਫਿਰ ਪੀ ਐੱਚ ਡੀ ਕਰਾ ਦੇਣੀਆਂ, ਫਿਰ ਜਾ ਕੇ ਕਿਤੇ ਜੋਬ ਬਾਅਦ 'ਚੋਂ ਦੇਖਾਂਗੇ, ਪਹਿਲਾਂ ਵੀ ਨਹੀਂ ਕਰਾਉਣੀ ਨਿਆਣਿਆਂ ਤੋਂ ਪੜ੍ਹਨ ਦੇਣਾ ਹਜੇ ਅਸੀਂ, ਨਾ ਹੀ ਵਿਆਹ ਕਰਨੇ ਆ ਉਹਨਾਂ ਦੇ। ਸੋ ਅਸੀਂ ਵਿਆਹ ਪੱਖੋਂ ਵੀ ਉਹਨਾਂ ਨੂੰ ਪਿੱਛੇ ਪਾ ਦਿੰਦੇ ਹਾਂ, ਜ਼ਿੰਦਗੀ ਦੇ ਪਿੱਛੋਂ ਵੀ ਪੱਖੇ ਪਿੱਛੇ ਪਾ ਦਿੰਦੇ, ਜੋਬ ਪਿੱਛੋਂ ਵੀ। ਇਹ ਹੈਗਾ ਮਤਲਬ ਸਾਡਾ ਭਾਰਤੀ ਸਿਸਟਮ। ਇੱਕ ਹੈਗਾ ਇੱਥੇ ਵੀ ਮੈਂ ਤਾਂ ਇਹ ਵੀ ਦੇਖਿਆ ਵੀ ਦਸਵੀਂ ਕਰਕੇ ਵੀ ਅਪ੍ਰੈਂਟਿਸ ਕਰ ਲੈਂਦੇ, ਇਹ ਕੀ ਫੰਡਾ ਆ, ਮਤਲਬ ਥੋੜ੍ਹਾ ਐਕਸਪਲੇਨ ਕਰੋ ਇਹਨੂੰ।
ਹਾਂਜੀ ਹਾਂਜੀ ਹਾਂਜੀ, ਇਹ ਇਹ ਮਤਲਬ ਸਾਡੀ ਕਮਿਊਨਿਟੀ ਅਜੇ ਇਹਦੇ ਵਿੱਚ ਥੋੜ੍ਹਾ ਜਿਹਾ ਕਾਫੀ ਮਤਲਬ ਕਹਿ ਸਕਦੇ ਹਾਂ ਕਿ ਪਿੱਛੇ ਹੀ ਆ। ਜਿੱਦਾਂ ਸਾਡੀ ਸੋਚ ਇਹੀ ਹੈ ਕਿ ਅਸੀਂ ਯੂਨੀਵਰਸਿਟੀ ਤੱਕ ਬੱਚਿਆਂ ਨੂੰ ਕਿਸੇ ਤਰੀਕੇ ਪਹੁੰਚਾਉਣਾ ਵਾ, ਜਾਂ ਸਪੈਸ਼ਲੀ ਉਹੀ ਜੋਬਸ ਲੈਣੀਆਂ ਜਿਹੜੀਆਂ ਜਿੱਦਾਂ ਆਫਿਸ ਵਾਲੀਆਂ ਜੋਬਸ ਆ ਜਾਂ ਉੱਦਾਂ ਦੀਆਂ, ਟ੍ਰੇਡ ਵਾਲੇ ਬੰਨੇ ਬਹੁਤ ਘੱਟ ਵਾ। ਪਰ ਇੱਥੇ ਜਿੱਦਾਂ ਗੌਰਮੈਂਟ ਬਹੁਤ ਜ਼ਿਆਦਾ ਸਪੈਂਡਿੰਗ ਕਰ ਰਹੀ ਹੈ, ਅਤੇ ਜਿੱਦਾਂ ਆਪਣੇ ਸਾਰੇ ਸਰੋਤਿਆਂ ਨੂੰ ਵੀ ਅਵੇਅਰ ਹੀ ਹੋਣਗੇ ਵੀ ਆਪਾਂ ਘਰੇ ਵੀ ਹੁਣ ਕੋਈ ਵੀ ਕੰਮ ਕਰਾਉਣਾ ਹੋਵੇ ਅਤੇ ਕਾਫੀ ਵੇਟਿੰਗ ਆ ਅਤੇ ਟ੍ਰੇਡਸਮੈਨ ਮਿਲ ਨਹੀਂ ਰਹੇ, ਅਤੇ ਜੇ ਇਸ ਫੀਲਡ ਵਾਲੇ ਬੰਨੇ ਆਪਾਂ ਆਪਣੇ ਬੱਚਿਆਂ ਦਾ ਰੁਝਾਨ ਹੈਗਾ ਜਿਹੜੇ ਬੱਚਿਆਂ ਦਾ ਕਿ ਜਿਹੜੇ ਆਊਟਡੋਰ ਕੰਮ ਕਰਨਾ ਪਸੰਦ ਕਰਦੇ ਆ ਜਾਂ ਇੱਕ ਜਗ੍ਹਾ ਇੱਕੇ ਵਰਕ ਪਲੇਸ 'ਤੇ ਕੰਮ ਕਰਨਾ ਨਹੀਂ ਪਸੰਦ ਕਰਦੇ ਜਾਂ ਘੁੰਮ ਫਿਰ ਕੇ ਕੰਮ ਕਰਨਾ ਪਸੰਦ ਕਰਦੇ ਆ, ਵੱਖਰੇ ਵੱਖਰੇ ਕਸਟਮਰ ਨਾਲ ਵੀ ਦੇ ਡੀਲ ਹੋਵੇ, ਅਤੇ ਅਪ੍ਰੈਂਟਿਸ ਇੱਕ ਵਧੀਆ ਵੇ ਹੈਗਾ ਵਾ ਜੀ ਕਿ ਵੀ ਤੁਸੀਂ ਟੇਫ ਦੇ ਥਰੂ ਜਿੱਦਾਂ ਜਾ ਸਕਦੇ ਆ, ਅਤੇ ਨਾਲੇ ਤੇ ਦੋ ਦਿਨ ਤੁਸੀਂ ਸਟੱਡੀ ਕਰਦੇ ਆ, ਤਿੰਨ ਦਿਨ ਤੁਸੀਂ ਫੀਲਡ 'ਚ ਕੰਮ ਕਰਦੇ ਆ, ਤੇ ਗੌਰਮੈਂਟ ਇਹਦੇ 'ਚ ਬਹੁਤ ਜ਼ਿਆਦਾ ਜਿੱਦਾਂ ਸਪੈਂਡਿੰਗ ਮਨੀ ਕਰ ਰਹੀ ਆ। ਹੁਣ ਇਹ ਆਹ ਜਿਹੜੀ ਨਵੀਂ ਚੀਜ਼ ਆਈ ਇਹਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਜਿੱਦਾਂ ਉਹ ਪੈਸੇ ਦੇ ਰਹੇ ਆ, $5,000 ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 2 ਸਾਲ ਜਿਹੜਾ ਕੰਪਲੀਟ ਕਰ ਲਏਗਾ ਟ੍ਰੇਨਿੰਗ ਉਹਨੂੰ, ਤੇ ਪਲੱਸ ਇੰਪਲੋਇਰ ਨੂੰ ਵੀ 10,000 ਉਹਦੀ 10% ਸੋਰੀ ਜਿਹੜੀ ਉਹਦੀ ਹੈਗੀ ਵੇਜ ਉਹਨੂੰ ਸਬਸਿਡੀ ਦੇ ਦੇਣਗੇ ਉਹਦੇ ਉੱਤੇ ਜੀ ਉਹ।
ਹਾਂਜੀ ਚੱਲ ਸਾਹਿਬ, ਬੇਸਿਕਲੀ ਇੱਦਾਂ ਆ ਇਹ ਮੈਨੂੰ ਜਿੱਥੇ ਤੱਕ ਸਮਝ ਆਉਂਦੀ ਹੈ ਕਿ ਜਿਹੜਾ ਪੜ੍ਹਾਈ ਦਾ ਖਰਚਾ ਆ, ਜਿੱਦਾਂ ਮਤਲਬ 5 ਦਿਨ ਜੋਬ ਹੈ ਤਾਂ 3 ਦਿਨ ਕੰਮ ਕਰਨਾ ਤੇ 2 ਦਿਨ ਪੜ੍ਹਨਾ, ਇੱਦਾਂ ਹੀ ਹੈ ਨਾ ਸਿਸਟਮ?
ਹਾਂਜੀ ਹਾਂਜੀ ਹਾਂਜੀ,
ਕਿਉਂਕਿ ਕਿਉਂਕਿ ਟੇਫ ਨੇ ਤਾਂ ਇਹ ਬੰਦੇ ਕਰਤਾ ਵੀ ਤੁਸੀਂ ਪਹਿਲਾਂ ਪੜ੍ਹੀ ਜਾਓ ਤੇ ਫਿਰ ਜਾ ਕੇ ਫਿਰ ਜੋਬ ਕਰੋ, ਉਹ ਕਹਿੰਦੇ ਨਹੀਂ ਤੁਸੀਂ ਅਪ੍ਰੈਂਟਿਸ ਤੁਹਾਨੂੰ ਕਰਨਾ ਪੈਣਾ, 3 ਦਿਨ ਤੁਸੀਂ ਕਰੋ ਕੰਮ ਤੇ 2 ਦਿਨ ਪੜ੍ਹੋ, ਤੇ ਜਿਹੜਾ ਪੜ੍ਹਨ ਦਾ ਆ ਉਹ ਵੀ ਤਕਰੀਬਨ ਤੁਸੀਂ ਫ੍ਰੀ ਕਾਫੀ ਕੋਰਸਿਸ ਹੈਗੇ ਨੇ, ਟ੍ਰੇਡ ਕੋਰਸਿਸ, ਨਹੀਂ ਤਾਂ ਹੈਕਸ ਦੇ ਉੱਤੇ ਪੜ੍ਹਦੇ ਆ, ਗੌਰਮੈਂਟ ਉਹ ਵੀ ਪੈਸੇ ਦਿੰਦੀ ਆ। ਤੇ ਦੂਜੇ ਪਾਸੇ ਜਿਹੜਾ ਇੰਪਲੋਇਰ ਆ, ਇੱਕ ਨਵੇਂ ਬੰਦੇ ਨੂੰ ਕੰਮ ਤੇ ਰੱਖ ਰਿਹਾ, ਉਹਨੂੰ ਕੰਮ ਸਿਖਾਲ ਵੀ ਰਿਹਾ, ਤੇ ਉਹਦੇ ਵੀ ਉਹ ਕਾਫੀ ਪੈਸੇ ਹਨ ਜਿੱਦਾਂ ਹੁਣ ਤੁਸੀਂ ਦੱਸਦੇ ਆ, ਮਤਲਬ $5,000-$10,000 ਖਰਚ ਰਹੀ ਆ ਸਰਕਾਰ ਪਰ ਬੰਦੇ ਮਗਰ ਸਾਲ।
ਹਾਂਜੀ, ਉਹਦੀ 10% ਜਿਹੜੀ ਉਹਦੀ ਵੇਜ ਹੈਗੀ ਆ ਉਹਦੀ ਉਹ ਸਬਸਾਈਡ ਕਰ ਦੇਣਗੇ, ਮਤਲਬ ਦੇ ਦੇਣਗੇ ਪੈਸੇ, ਗੌਰਮੈਂਟ ਉਹ ਪੇ ਕਰ ਦੇਗੀ, ਤੇ ਪਲੱਸ ਉਹਨੂੰ 10,000 ਨਵਾਂ ਪ੍ਰਿੰਟਰ ਲੈਣ ਲਈ ਵੀ ਮਤਲਬ ਉਹਨੂੰ ਉਹਨੂੰ ਹੈਲਪ ਕਰੇਗੀ ਇੰਪਲੋਇਰ ਨੂੰ ਕਿ ਹਾਂ ਤੁਸੀਂ ਨਵੇਂ ਬੰਦੇ ਨੂੰ ਟ੍ਰੇਨਡ ਕਰ ਰਹੇ ਹੋ।
ਠੀਕ ਹੈ ਜੀ। ਸੋ ਹਾਂ, ਅਸੀਂ ਮਤਲਬ ਇਸ ਚੀਜ਼ ਨੂੰ ਆਪਣੇ ਪੰਜਾਬੀਆਂ ਨੂੰ ਵੀ ਪ੍ਰਮੋਟ ਕਰ ਦਈਏ ਵੀ ਜ਼ਰਾ ਇੱਧਰ ਨੂੰ ਵੀ ਧਿਆਨ ਦਿੱਤਾ ਜਾਵੇ ਕਿ ਇਕੱਲਾ ਆਪਾਂ ਬੱਚਿਆਂ ਨੂੰ ਅਕਾਊਂਟੈਂਟ, ਵਕੀਲ ਜਾਂ ਇਸ ਤਰ੍ਹਾਂ ਨਹੀਂ ਬਣਾਉਣਾ, ਕਿਉਂਕਿ ਸਾਰਿਆਂ ਦੀ ਕਪੈਸਿਟੀ ਹੁੰਦੀ। ਚਾਲ ਸਾਹਿਬ, ਮੈਂ ਦੇਖਿਆ ਕਿ ਕਈ ਬੱਚੇ ਜਿਹੜੇ ਆ ਉਹ ਜ਼ਿਆਦਾ ਥਿਊਰੀ ਪੜ੍ਹ ਕੇ ਖੁਸ਼ ਨਹੀਂ ਹੁੰਦੇ, ਉਹ ਪ੍ਰੈਕਟੀਕਲੀ ਹੈਂਡਸ ਔਨ ਹੁੰਦੇ ਆ, ਕੋਈ ਆਰਟਿਸਟ ਹੁੰਦਾ ਆ, ਹੈ ਨਾ। ਇਹਦੇ 'ਤੇ ਕਈ ਵੈਸੇ ਫਿਲਮਾਂ ਵੀ ਬਣ ਚੁੱਕੀਆਂ ਨੇ, ਆਪਾਂ ਥੋੜ੍ਹੇ ਆਪਣੇ ਬੱਚਿਆਂ ਦਾ ਖਿਆਲ ਰੱਖੀਏ। ਅਤੇ ਇਹ ਆਸਟ੍ਰੇਲੀਆ ਵਰਗੇ ਦੇਸ਼ਾਂ ਜਾਂ ਪੱਛਮ ਦੇਸ਼ਾਂ ਦੇ ਵਿੱਚ ਹਰ ਬੰਦੇ ਦੀ ਕਦਰ ਹੈ, ਇੱਥੇ ਤਾਂ ਕਲੀਨਰਾਂ ਦੀ ਵੀ ਕਦਰ ਹੈ, ਬਹੁਤ ਜ਼ਿਆਦਾ ਕਦਰ ਹੈ, ਹੈ ਨਾ, ਉਹਨਾਂ ਕੋਲ ਜ਼ਿਆਦਾ ਉਹ ਜ਼ਿਆਦਾ ਪੈਸੇ ਬਣਾਉਂਦੇ ਨੇ। ਖੈਰ
ਹਾਂਜੀ, ਬਿਲਕੁਲ ਜੀ ਬਿਲਕੁਲ, ਆਪਾਂ ਤਾਂ ਇਹੀ ਚਾਹੁੰਦੇ ਹਾਂ ਕਿ ਸਾਰੇ ਵੱਧ ਤੋਂ ਵੱਧ ਇਹਦੇ 'ਚ ਬੈਨੀਫਿਟ ਲੈਣ, ਸਪੈਸ਼ਲੀ ਜਿਹਨਾਂ ਦੇ ਬੱਚੇ ਸਕੂਲ ਲੈਵਲ ਜਾਂ ਸਕੂਲ ਛੱਡਣ ਵਾਲੀ ਏਜ ਤੱਕ ਪਹੁੰਚੇ ਹੋਏ ਆ, ਤੇ ਉਹ ਜ਼ਰੂਰ ਇਹਦੇ ਵੱਲ ਵੀ ਧਿਆਨ ਦੇਣ
ਜੀ। ਤੇ ਬਜਟ ਦੀ ਗੱਲ ਕਰਦੇ ਹਾਂ ਅੱਗੇ,
ਇਹਦੇ ਤੋਂ ਅੱਗੇ ਜੀ ਫੈਮਿਲੀ ਤੇ ਜਿਹੜੇ ਟੈਕਸ ਪੇਅਰ ਹੈਗੇ ਆ ਉਹਨਾਂ ਨੂੰ ਜਿਹੜੀ ਇੱਕ ਪੇਮੈਂਟ ਮਿਲੇਗੀ ਜੀ, ਜਿੱਦਾਂ ਹੁਣ ਇਹ ਮਹਿੰਗਾਈ ਵਧੀ ਹੋਈ ਆ ਉਹਦੀ ਚ $420 ਜਿੱਦਾਂ ਉਹਨਾਂ ਨੂੰ ਉਹ ਪੇ ਕਰਨਗੇ।
ਅੱਛਾ,
ਇਹਦੇ ਚ 10 ਮਿਲੀਅਨ ਲੋਕ ਆਉਣਗੇ ਜੀ, ਜਿਹੜੇ ਲੋ ਤੇ ਮਿਡਲ ਇਨਕਮ ਵਾਲੇ ਹੈਗੇ ਆ।
ਅੱਛਾ,
ਤੇ $4.1 billion ਜਿੱਦਾਂ ਇਹ ਕੋਸਟ ਕਰੇਗੀ ਸਾਰੀ ਪਾਲਿਸੀ ਟੈਕਸ ਪੇਅਰ ਨੂੰ ਜੀ। ਇਹਦੇ ਤੋਂ ਇਲਾਵਾ ਜਿਹੜੇ ਸਿੰਗਲ ਪਰਸਨ ਹੈਗੇ ਆ ਉਹਨਾਂ ਨੂੰ $1,500, ਤੇ ਜਿਹੜੇ ਟੈਕਸ ਆਫਸੈਟ ਜਿਹੜਾ ਪਿਛਲੀ ਵਾਰੀ $1,000 ਸੀਗਾ ਉਹ ਐਰਕੀ $1,500 ਹੋ ਜਾਏਗਾ,
$1,500,
ਤੇ ਕਪਲਸ ਦਾ ਉਹ $3,000 ਠੀਕ ਹੋ ਜਾਏਗਾ। ਇਹਦੇ ਤੋਂ ਇਲਾਵਾ ਪੈਨਸ਼ਨਰਸ ਨੂੰ ਵੀ $250 ਵਨ ਆਫ ਪੇਮੈਂਟ ਮਿਲੇਗੀ ਜੀ, ਕੋਸਟ ਆਫ ਲਿਵਿੰਗ ਜਿਹੜੀ ਵੱਧ ਗਈ ਆ ਉਹਦੇ ਕਰਕੇ। ਤੇ ਫਿਊਲ ਦੇ ਵਿੱਚ ਤੇ ਸਾਰੇ ਆਪਾਂ ਫੀਲ ਥੋੜਾ ਫੀਲ ਕਰ ਹੀ ਰਹੇ ਹੋਵਾਂਗੇ ਵੀ ਥੋੜਾ ਪ੍ਰਾਈਜ਼ ਅੱਗੇ ਨਾਲੋਂ ਜਿੱਦਾਂ ਐਕਸਾਈਜ਼ ਡਿਊਟੀ ਘਟਾਉਣ ਕਰਕੇ ਘਟਿਆ ਵਾ ਸਾਰੇ ਬੰਨੇ, ਪਰ ਥੋੜਾ ਬਹੁਤਾ ਸ਼ੋਪ ਅਰਾਊਂਡ ਤੇ ਸਾਨੂੰ ਕਰਨਾ ਹੀ ਪੈਂਦਾ ਵਾ ਕਿਉਂਕਿ ਅਜੇ ਵੀ ਕਈ ਜਗ੍ਹਾ ਦੇ ਉੱਤੇ ਉਹ ਪੂਰੀ ਫੁੱਲੀ ਪਾਸ ਆਊਟ ਨਹੀਂ ਕੀਤੀ ਗਈ ਜਿੰਨੀ ਉਹ ਸਬਸਿਡੀ ਉਹਨਾਂ ਨੇ ਗਵਰਨਮੈਂਟ ਨੇ ਆਪਣਾ ਫਿਊਲ ਐਕਸਾਈਜ਼ ਛੱਡਿਆ ਵਾ।
ਅੱਛਾ, ਵੈਸੇ
ਤੇ
ਇਹ ਵਿੱਚੇ ਹੀ ਕਰ ਲੈਂਦਾ ਕਈ ਦੇਸ਼ਾਂ ਦੇ ਵਿੱਚ, ਕਹਿੰਦੇ ਅੱਗੇ ਕਿੱਦਾਂ ਕੀਤਾ ਆ ਵੀ ਐਕਸਾਈਜ਼ ਗੌਰਮੈਂਟ ਨੇ ਛੱਡਤੀ ਅਤੇ ਜਿਹੜੀ ਕੰਪਨੀਆਂ ਨੇ ਉਹਨਾਂ ਨੂੰ ਵਿੱਚੇ ਹੀ ਫਿਰ ਵਧਾ ਲਿਆ, ਉੱਥੇ ਹੀ ਲਿਆਂਦਾ ਮੁੜ ਕੇ।
ਹਾਂਜੀ,
ਇਹਦਾ ਕੀ ਖਦਸ਼ਾ, ਇਹਨੂੰ ਰੋਕਣ ਦੇ ਵਾਸਤੇ ਕੀ ਕਰ ਰਹੀ ਹੈ ਸਰਕਾਰ?
ਇਹਦਾ ਖਦਸ਼ਾ ਇਹੀ ਆ ਜੀ ਵੀ ਏ ਟ੍ਰਿਪਲ ਸੀ ਉਹ ਜਿਹੜੇ ਹੈਗਾ ਡਿਪਾਰਟਮੈਂਟ ਉਹੀ ਆ, ਪਰ ਇਹ ਪ੍ਰਾਈਵੇਟ ਸੈਕਟਰ ਹੋਣ ਕਰਕੇ ਗੌਰਮੈਂਟ ਬਹੁਤਾ ਜ਼ਿਆਦਾ ਇਹਨਾਂ 'ਤੇ ਡੰਡਾ ਨਹੀਂ ਰੱਖਦੀ। ਉਹ ਸਿਰਫ ਇਹੀ ਆ ਕਿ ਜਿਹੜੀ ਨਿਊ ਸਾਊਥ ਵੇਲ ਗੌਰਮੈਂਟ ਦੀ ਫਿਊਲ ਵਾਲੀ ਐਪ ਹੈਗੀ ਆ, ਉਹ ਕਹਿੰਦੇ ਕਿ ਉਹਦੇ ਥਰੂ ਤੁਸੀਂ ਚੈੱਕ ਕਰ ਸਕਦੇ ਹਾਂ ਵੀ ਤੁਹਾਡੇ ਲਾਗੇ ਨਿਊ ਸਾਊਥ ਵੇਲ ਫਿਊਲ ਚੈੱਕ ਐਪ ਹੈ ਜਿਹੜੀ, ਉਹਨੂੰ ਡਾਊਨਲੋਡ ਕਰ ਲਓ ਅਤੇ ਤੁਸੀਂ ਆਪਣੇ ਆਲੇ ਦੁਆਲੇ ਦੇ ਕਾਫ਼ੀ ਕਿਲੋਮੀਟਰ ਦੂਰ ਤੱਕ ਤੁਸੀਂ ਦੇਖ ਸਕਦੇ ਹਾਂ ਵੀ ਕਿੱਥੇ ਫਿਊਲ ਦਾ ਕੀ ਰੇਟ ਲੱਗਾ ਹੋਇਆ।
ਅੱਛਾ,
ਹਾਂਜੀ, ਤੇ ਉਹਦੇ ਥਰੂ ਆਪਾਂ ਚੈੱਕ ਕਰ ਸਕਦੇ ਹਾਂ ਵੀ ਇੱਥੋਂ ਸਾਨੂੰ ਸਸਤਾ ਇਹ ਮਿਲ ਸਕਦਾ ਵਾ। ਤੇ ਇਸ ਤੋਂ ਇਲਾਵਾ ਜਿਹੜੀ ਫਸਟ ਹੋਮ ਬਾਇਰ ਵਾਲੀ ਸਕੀਮ ਹੈਗੀ ਸੀ 5% ਵਾਲੀ, ਉਹ ਵੀ ਗੌਰਮੈਂਟ ਨੇ ਜਿੱਦਾਂ ਐਕਸਟੈਂਡ ਕੀਤੀ ਆ, ਪਰ ਉਹਦਾ ਤੇ ਸਾਰੇ ਬੰਨਿਓ ਕੋਈ ਜ਼ਿਆਦਾ ਚੰਗਾ ਰਿਸਪੋਂਸ ਨਹੀਂ ਮਿਲ ਰਿਹਾ ਕਿ ਇਹਦੇ ਨਾਲ ਪ੍ਰਾਈਸ ਹੋਰ ਜ਼ਿਆਦਾ ਵਧਣ ਦਾ ਖਦਸ਼ਾ ਹੀ ਆ ਕਿ ਘਰਾਂ ਦੀ ਸਪਲਾਈ ਅੱਗੇ ਘੱਟ ਹੈਗੀ ਆ।
ਸਮਾਨ
ਪਹਿਲਾਂ ਹੈ ਨਹੀਂ, ਤੇ ਓਦਾਂ 5% ਵਾਲਾ ਤੇ ਬਾਹਰ ਬੈਠਾ ਸੀ ਗੇਮ ਚੋਂ ਤੇ ਹੁਣ ਉਹ ਵੀ ਗੇਮ ਚ ਆ ਗਿਆ, ਤੇ ਇਹਦਾ ਮਤਲਬ ਕਿ ਬਾਇਰ ਜ਼ਿਆਦਾ ਹੋ ਗਏ ਆ ਤੇ ਸਪਲਾਈ ਘੱਟ ਆ, ਤੇ ਇਹ ਪ੍ਰਾਈਸ ਹੀ ਵਧੂਗਾ ਜੀ ਇਹਦੇ ਨਾਲ। ਤੇ ਇਹਦੇ ਤੋਂ ਇਲਾਵਾ ਜੀ, ਹਾਂਜੀ
ਇਹਦਾ ਜਿਹੜਾ ਮਤਲਬ ਸਪਲਾਈ ਜਿੱਦਾਂ ਟਸਮੇਨੀਆ ਦਾ ਜਿਹੜਾ ਟਿੰਬਰ ਹੈ ਲੱਕੜ, ਟਸਮੇਨੀਆ ਤੋਂ ਆਉਂਦਾ ਸੀ ਅਮਰੀਕਾ ਨੂੰ ਚਲੇ ਗਿਆ, ਇਹਦੇ ਬਾਰੇ ਸਪਲਾਈ ਇਸ਼ੂਜ਼ ਦੇ ਲੋਜਿਸਟਿਕਸ ਦੇ ਬਾਰੇ ਸ਼ੋਰਟੇਜ ਜਿਹੜੀ ਆ, ਹੁਣ ਟਰੱਕ ਡਰਾਈਵਰ ਨਹੀਂ ਲੱਭਦੇ, ਹੈ ਨਾ, ਹਰੇਕ ਪਾਸੇ ਇਹੀ ਹੈ। ਅਤੇ
ਬਿਲਕੁਲ
ਹਾਂਜੀ ਚੱਲ ਸਾਹਿਬ, ਵੈਸੇ ਮੈਂ ਗੁਰਪ੍ਰੀਤ ਉਹਨਾਂ ਨਾਲ ਗੱਲ ਕਰੂੰਗਾ ਵੀ ਇਕੱਲੇ ਡਰਾਈਵਰ ਨਹੀਂ ਲੱਭਦੇ, ਮਤਲਬ ਹੋਰ ਵੀ ਬਹੁਤ ਨੁਕਸਾਨ ਹੋਇਆ ਆ ਇਸ ਕੋਵਿਡ ਦੇ ਵਿੱਚ, ਖਾਸ ਕਰਕੇ ਕਿ ਲੋਕਾਂ ਨੇ ਕੰਮ ਕਰਨਾ ਛੱਡ ਦਿੱਤਾ, ਕਹਿੰਦੇ ਯਾਰ ਛੱਡੋ ਪਰੇ ਕੀ ਕਰਨਾ ਇੰਦਾ ਇੰਦਾ ਨਾ। ਤੇ
ਇਹਦੇ ਬਾਰੇ ਕੱਲ ਰਿਪੋਰਟ ਆਈ ਆ ਜੀ ਕਿ ਵੀ ਜਿਹੜਾ ਡੋਲ ਬਲਜਰ ਆ ਉਹ ਸਿਸਟਮ ਨੂੰ ਮਿਸ ਯੂਜ ਕਰ ਰਹੇ ਆ, ਤੇ ਗੌਰਮੈਂਟ ਨੂੰ ਬੜੀ ਛੇਤੀ ਜਿਹੜੀਆਂ ਪੁਰਾਣੀਆਂ ਪਾਲਿਸੀ ਉਹਨਾਂ ਨੂੰ ਫਿਰ ਸਟ੍ਰਾਈਕਿੰਗ ਕਰਨਾ ਪਊਗਾ। ਕੀ ਹੋ ਰਿਹਾ ਕਿ ਕੋਵਿਡ ਦੇ ਦੌਰਾਨ ਕੀ ਹੋਇਆ ਕਿ ਅੱਗੇ ਜਦੋਂ ਤੁਸੀਂ ਅਨਇੰਪਲੋਇਮੈਂਟ ਬੈਨੀਫਿਟ ਤੇ ਹੁੰਦੇ ਆ ਤੇ ਤੁਹਾਨੂੰ ਮੰਥਲੀ ਉਹ ਜੋਬਾਂ ਅਪਲਾਈ ਕਰਨੀਆਂ ਪੈਂਦੀਆਂ ਕਿ ਤੁਹਾਡੀ ਜਿਹੜਾ ਜੋ ਤੁਸੀਂ ਡੋਲ ਲੈ ਰਹੇ ਆ ਉਹ ਬੰਦ ਨਾ ਹੋਵੇ, ਪਰ ਕੋਵਿਡ ਕਰਕੇ ਇਹਨਾਂ ਨੇ ਉਹ ਟੈਂਪਰੇਰੀ ਉਹ ਵਾਲੀ ਪਾਲਿਸੀ ਜਿਹੜੀ ਸੀ ਉਹਨੂੰ ਬੰਦ ਕਰਤਾ। ਹਾਂਜੀ, ਤੁਹਾਨੂੰ ਜੋਬ ਅਪਲਾਈ ਕਰਨ ਦੀ ਲੋੜ ਨਹੀਂ ਅਸੀਂ ਤੁਹਾਨੂੰ ਤੁਹਾਡੀ। ਤੇ ਹੁਣ ਕੀ ਹੋ ਰਿਹਾ ਕਿ ਉਹ ਪਾਲਿਸੀ ਅਜੇ ਵੀ ਚੱਲੀ ਜਾ ਰਹੀ ਆ ਤੇ ਉਹ ਬੰਦੇ ਪੈਸੇ ਲਈ ਜਾ ਰਹੇ ਆ ਪਰ ਉਹ ਜੋਬ ਅਪਲਾਈ ਨਹੀਂ ਕਰ ਰਹੇ। ਤੇ ਉਹ ਕੱਲ ਹੁਣ ਉਹਦੇ ਤੇ ਕਾਫੀ ਜ਼ਿਆਦਾ ਡਿਸਕਸ਼ਨ ਹੋਈ ਆ ਕਿ ਉਹ ਵਾਲੀ ਪਾਲਿਸੀ ਨੂੰ ਤੁਹਾਨੂੰ ਦੁਬਾਰਾ ਸਟਾਰਟ ਕਰਨਾ ਚਾਹੀਦਾ ਕਿਉਂਕਿ ਕੰਮ ਬਹੁਤ ਜ਼ਿਆਦਾ ਇਨਫ ਕੰਮ ਅਵੇਲੇਬਲ ਆ ਮਾਰਕੀਟ ਦੇ ਵਿੱਚ ਤੇ ਬੰਦੇ ਕੰਮ ਨਹੀਂ ਕਰ ਰਹੇ। ਕਿ ਅਨਇੰਪਲੋਇਮੈਂਟ ਜਿੱਦਾਂ 3.5% ਤੱਕ ਵੀ ਜਾਣ ਦੇ ਸਾਰਾ ਇਸ ਸਾਲ ਦੇ ਐਂਡ ਤੱਕ।
ਅੱਛਾ,
ਹਾਂਜੀ, ਤੇ ਇਸ ਕਰਕੇ ਲੱਗਦਾ ਵਾ ਵੀ ਇਹ ਹੁਣ ਉਹ ਵਾਲੀ ਪਾਲਿਸੀ ਨੂੰ ਦੁਬਾਰਾ ਲਿਆਉਣਗੇ ਵੀ ਤੁਹਾਨੂੰ ਓਨੀਆਂ ਜੋਬਸ ਅਪਲਾਈ ਕਰਨੀਆਂ ਹੀ ਪੈਣਗੀਆਂ ਜਿਹੜੀ ਉਹਦੀ ਕੰਡੀਸ਼ਨ ਆ ਕਿ ਤੁਹਾਨੂੰ ਡੋਲ ਮਿਲਦੀ ਰਹੇ।
ਆਈ ਡੋਂਟ ਨੋ, ਮੈਨੂੰ ਲੱਗਦਾ ਇਹ ਥੋੜ੍ਹਾ ਜਿਹਾ, ਵੈਸੇ ਤਾਂ ਡੋਲ ਤਾਂ ਜਿੱਦਾਂ ਜੇ ਤਾਂ ਫੰਡਾਮੈਂਟਲ ਦੇਖਿਆ ਜਾਵੇ ਕਿ ਤੁਸੀਂ ਕੰਮ ਕਰ ਰਹੇ ਹੋ ਇੱਕਦਮ ਤੁਹਾਡੀ ਜੋਬ ਖਤਮ ਹੋ ਗਈ ਜਾਂ 5-6 ਹਫ਼ਤੇ ਤੁਸੀਂ ਉਹ ਇਸ ਕਰਕੇ ਆ ਵੀ ਉਹਨੇ
ਤੁਹਾਨੂੰ ਕੋਈ ਸਰੀਰਕ ਪਰੇਸ਼ਾਨੀ ਆ ਗਈ ਆ ਜਾਂ ਘਰ 'ਚ ਕੋਈ ਪ੍ਰੋਬਲਮ ਆ ਗਈ ਆ ਜਾਂ ਜਿੱਦਾਂ ਤੁਸੀਂ ਕੰਮ ਨਹੀਂ ਕਰ ਸਕਦੇ।
ਸੋ ਇੱਦਾਂ ਤਾਂ ਬਣਦਾ ਆ, ਪਰ ਜਿਹੜੇ ਵੀ ਲੌਂਗ ਟਰਮ ਮਤਲਬ ਉਹ ਥੋੜ੍ਹਾ ਜਿਹਾ ਵੀ ਹੈਗਾ ਵੀ ਕਿਉਂ ਮਤਲਬ ਹੈ ਨਾ ਲੋਡ ਪਾਈ ਜਾ ਰਹੇ ਸਿਸਟਮ ਦੇ ਉੱਤੇ, ਇਹ ਸਮੱਸਿਆ ਜਿਹੜੀ ਆ ਇਹ ਲੌਂਗ ਟਰਮ ਕਈ ਸਾਲਾਂ ਵਧੀ ਇਹ ਚੱਲੀ ਜਾ ਰਿਹਾ ਕੰਮ ਹੈ ਨਾ। ਸੋ
ਬਿਲਕੁਲ ਜੀ, ਬਿਲਕੁਲ ਤੇ ਇਸ ਤੋਂ ਇਲਾਵਾ ਅੱਗੇ ਆਪਾਂ ਭਾਜੀ ਸ਼ੇਅਰ ਕਰਦੇ ਹਾਂ ਕਿ ਇੰਡੀਆ ਦੀ ਤੇ ਆਸਟ੍ਰੇਲੀਆ ਦੀ ਜਿੱਦਾਂ ਫ੍ਰੀ ਟ੍ਰੇਡ ਡੀਲ ਜਿਹੜੀ ਆ ਉਹ ਇੰਟਰਮ ਸਾਈਨ ਲਈ ਜਿੱਦਾਂ ਮਤਲਬ ਜਾ ਰਹੀ ਆ ਉਹ ਬਿਲਕੁਲ ਡਨ ਹੀ ਆ। ਤੇ ਇਹ ਜਿਹੜੀ 45 ਬਿਲੀਅਨ ਡਾਲਰ ਤੀਕ ਇਹ ਜਿਹੜੇ ਆਦਾਨ ਪ੍ਰਦਾਨ ਜੀ ਸਮਾਨ ਦਾ ਹੋਊਗਾ 2035 ਤੱਕ।
ਅੱਛਾ,
ਤੇ ਇਸ ਡੀਲ ਦੇ ਨਾਲ ਇੰਡੀਆ ਜਿੱਦਾਂ 7ਵੇਂ ਨੰਬਰ ਤੋਂ ਹੁਣ 3ਜੇ ਨੰਬਰ ਤੇ ਲਾਰਜੈਸਟ ਐਕਸਪੋਰਟ ਪਾਰਟਨਰ ਬਣ ਜਾਏਗਾ ਆਸਟ੍ਰੇਲੀਆ ਦਾ, ਜਿਹੜਾ 3ਜੇ ਨੰਬਰ ਤੇ ਆ ਜਾਏਗਾ ਜੀ ਜਿਹੜੇ 7ਵੇਂ ਨੰਬਰ ਤੋਂ ਆਸਟ੍ਰੇਲੀਆ ਦੇ ਨਾਲ। ਤੇ ਇਹ ਵਧੀਆ ਇੱਕ ਡੀਲ ਹੈਗੀ ਆ, ਦੋਵੇਂ ਦੇਸ਼ਾਂ ਨੂੰ ਮਤਲਬ ਕਾਫੀ ਜ਼ਿਆਦਾ ਇਹਦੇ ਨਾਲ ਫਾਇਦਾ ਹੋਏਗਾ, ਇੱਧਰ ਦਾ ਸਮਾਨ ਉੱਧਰ ਜਾਏਗਾ ਤੇ ਇੰਡੀਆ ਦਾ ਸਮਾਨ ਜਾਂ ਆਈ ਟੀ ਕੰਪਨੀ ਜਾਂ ਜਿਹੜੀਆਂ ਉਹ ਸਰਵਿਸਿਸ ਦਿੰਦੀਆਂ ਵਾ ਉਹ ਸਾਰੀਆਂ ਇੱਥੇ ਹੋਰ ਆਪਣਾ ਬਿਜ਼ਨਸ ਵਧਾ ਸਕਦੀਆਂ।
ਇਹਦੇ ਵਿੱਚ ਆਪਣੇ ਪੰਜਾਬੀਆਂ ਨੂੰ ਕੀ ਫਾਇਦਾ ਹੁੰਦਾ, ਬੀਜੇ ਬੂਜੇ ਲੱਗੂਗੇ? ਇਹ ਗੱਲ ਇਹ ਜ਼ਿਆਦਾ ਮੇਨ ਮੁੱਦਾ ਤਾਂ ਇਹ ਹੈ ਨਾ ਆਪਣਾ।
ਨਹੀਂ ਬੀਜੇ ਤੇ ਭਾਜੀ ਹੁਣ ਬੀਜੇ ਤੇ ਲਵਾਉਣ ਦੀ ਲੋੜ ਨੀ ਪੈਣੀ ਕਿਉਂਕਿ ਭਗਵੰਤ ਮਾਨ ਸਾਹਿਬ ਕਹਿ ਰਹੇ ਆ ਵੀ ਆਪਾਂ ਜਿਹੜੇ ਬਾਹਰ ਗਏ ਉਹ ਵੀ ਸਾਰੇ ਵਾਪਸ ਲੈ ਆਉਣੇ।
ਅੱਛਾ, ਠੀਕ,
ਹਾਂਜੀ, ਉਹ ਤਾਂ ਆਪਣੀਆਂ ਸਪੀਚਾਂ ਚ ਇਹੀ ਕਹਿ ਰਹੇ ਆ ਕਿ ਪੰਜਾਬ ਚ ਰਹਿਣ ਲਈ ਸਾਨੂੰ ਮਿਲੋ, ਜਿੱਦਾਂ ਤੁਸੀਂ ਇਹ ਬੋਰਡ ਦੇਖਦੇ ਆ ਵੀ ਆਸਟ੍ਰੇਲੀਆ ਜਾਓ, ਕੈਨੇਡਾ ਜਾਓ, ਅਮਰੀਕਾ ਜਾਓ, ਇਹੋ ਬੋਰਡ ਲੱਗੇ ਆ ਪੰਜਾਬ ਚ।
ਨਹੀਂ ਵੈਸੇ ਜੇ ਦੇਖਿਆ ਜਾਵੇ ਨਾ, ਮੈਂ ਹੋ ਸਕਦਾ ਆ ਜੇ ਬਦਲਾਅ ਆਉਣਾ ਆ ਤੇ ਇਟਸ ਪੋਸੀਬਲ। ਮੈਂ ਹੰਗਰੀ ਦੇ ਇੱਕ ਮਿਨਿਸਟਰ ਦੀ ਇੰਟਰਵਿਊ ਦੇਖ ਰਿਹਾ ਸੀਗਾ, ਡੋਸ਼ਵੇਲਾ ਜਿਹੜਾ ਜਰਮਨ ਦਾ ਚੈਨਲ ਹੈ, ਉਹ ਇੰਟਰਵਿਊ ਕਰ ਰਹੇ ਸੀ ਤੇ ਉਹ ਯੂਕਰੇਨ ਦੀ ਗੱਲ ਚੱਲੀ ਉੱਥੇ ਵੀ ਜਿਹੜਾ ਹੰਗਰੀ ਨੇ ਬਹੁਤ ਵਧੀਆ ਰੋਲ ਅਦਾ ਕੀਤਾ, ਦੁਨੀਆ ਭਰ ਦੇ ਜਿਹੜੇ ਸਟੂਡੈਂਟਸ ਜਾਂ ਵਰਕਰਸ ਉੱਥੇ ਫਸੇ ਹੋਏ ਸੀ ਉਹਨਾਂ ਨੂੰ ਕੱਢਣ ਦੇ ਮਾਮਲੇ ਦੇ ਵਿੱਚ, ਤਾਂ ਉਹਦੇ ਵਿੱਚ ਉਹਨੇ ਕਿਹਾ ਵੀ ਇੰਡੀਆ ਨੰਬਰ 1 ਰਿਹਾ ਆ ਤੇ ਵੀ ਰੀਅਲੀ ਲਵ, ਮਤਲਬ ਜਿੱਦਾਂ ਉਹ ਆਪਣੇ ਸਿਟੀਜ਼ਨਸ ਨੂੰ, ਅਸੀਂ ਕਹਿੰਦੇ ਨਾ ਅਮਰੀਕਾ ਆਸਟ੍ਰੇਲੀਆ ਜੀ ਆਪਣੇ ਸਿਟੀਜ਼ਨ ਦੀ ਬੜੀ ਕੇਅਰ ਕਰਦਾ ਐਂ ਕਰਦਾ, ਅਸੀਂ ਮਾਣ ਨਾਲ ਕਹਿੰਦੇ ਹਾਂ ਕਰਦਾ ਵੀ ਆ, ਠੀਕ ਆ, ਪਰ ਉਹ ਕਹਿੰਦੇ ਵੀ ਜਿਸ ਸ਼ਿੱਦਤ ਦੇ ਨਾਲ ਮਤਲਬ ਇੰਡੀਆ ਵਾਲਿਆਂ ਨੇ ਕੱਢੇ ਥੋੜ੍ਹੇ ਦਿਨਾਂ ਦੇ ਵਿੱਚ ਸਾਰਿਆਂ ਨਾਲ ਡੀਲਾਂ ਕਰਕੇ, 14 ਮਿਨਿਸਟਰ ਜਿਹੜੇ ਇੰਡੀਆ ਦੇ ਓਵਰਸੀਜ਼ ਬੈਠੇ ਸੀ ਜਾ ਕੇ ਦੇਸ਼ਾਂ ਦੇ ਵਿੱਚ ਕੱਢਣ ਵਾਸਤੇ ਲੋਕਾਂ ਨੂੰ, ਤੇ ਉਹ ਲੋਕ ਦੂਜੇ ਦੇਸ਼ਾਂ ਦੇ ਜਿਹੜੇ ਮਿਨਿਸਟਰ ਹੈ ਉਹ ਉਸਦੀ ਸਿਫਤ ਕਰ ਰਹੇ ਨੇ ਵੱਡੇ ਵੱਡੇ ਚੈਨਲਾਂ ਦੇ ਉੱਤੇ, ਤੇ ਗੱਲ ਬਣਦੀ ਹੈ ਤੇ ਜਿਸ ਹਿਸਾਬ ਨਾਲ ਕੇਅਰ ਕੀਤੀ ਉਹਨਾਂ ਨੇ ਆਪਣੇ ਸਿਟੀਜ਼ਨ ਦੀ, ਸਟੂਡੈਂਟਸ ਦੀ, ਵਰਕਰਸ ਦੀ, ਤੇ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਜੇ ਭਗਵੰਤ ਸਾਹਿਬ ਮਾਨ ਸਾਹਿਬ ਇਹ ਕਹਿ ਰਹੇ ਨੇ, ਤਾਂ ਮੈਨੂੰ ਲੱਗਦਾ ਦੇਖੋ ਇੰਡੀਆ ਦਾ ਵੀਜ਼ਾ ਸਾਨੂੰ ਲੈਣਾ ਹੀ ਪੈਂਦਾ ਆ, ਬਿਜ਼ਨਸ ਕਰਨਾ ਸਾਰਾ ਕੁਛ ਕਰਨਾ, ਤੇ ਪਰਮਾਤਮਾ ਮਤਲਬ ਇੱਦਾਂ ਕਹਿੰਦਾ ਘਿਓ ਸ਼ੱਕਰ ਮੂੰਹ ਦੇ ਵਿੱਚ ਅਗਰ ਪੰਜਾਬ ਦੀ ਇਹੋ ਜਿਹੀ ਸਿਚੁਏਸ਼ਨ ਬਣਦੀ ਆ। ਇੱਕ ਸਮਾਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਜਦੋਂ ਜਰਮਨ, ਫਰਾਂਸ ਅਤੇ ਯੂਰਪ ਤੋਂ ਜਨਰਲ ਜੋਬ ਕਰਨ ਆਉਂਦੇ ਹੁੰਦੇ ਸੀਗੇ ਮਹਾਰਾਜੇ ਦੇ, ਉਹ ਸਿਚੁਏਸ਼ਨ ਫਿਰ ਬਣ ਸਕਦੀ ਆ।
ਹਾਂਜੀ, ਆਪਣੇ ਵੀ ਜਿੱਦਾਂ ਕਾਫੀ ਜਿੱਦਾਂ ਬਿਜ਼ਨਸਮੈਨ ਜਿਹੜੇ ਉੱਥੇ ਕਰਨਾ ਵੀ ਚਾਹੁੰਦੇ ਇਸੇ ਵੀ, ਪਰ ਉਦੋਂ ਦਾ ਮਾਹੌਲ ਬਿਜ਼ਨਸ ਵਾਲਾ ਨਹੀਂ ਜੀ ਮਿਲਦਾ, ਜਿੱਦਾਂ ਉਹ ਵਨ ਵਿੰਡੋ ਹੋਵੇ ਕਿ ਜਿੱਥੇ ਤੁਸੀਂ ਜਾਓ ਤੁਹਾਡੀ ਇੱਕੋ ਜਗ੍ਹਾ ਤੇ ਸਾਰੀਆਂ ਅਪਰੂਵਲਸ ਹੋ ਰਹੀਆਂ ਵਾ, ਤੇ ਜਿੱਦਾਂ ਮਾਹੌਲ ਉਦਾਂ ਦਾ ਮਿਲ ਰਿਹਾ, ਕੋਈ ਵੱਡੀਆਂ ਨੀ ਚੱਲ ਰਹੀਆਂ, ਕੋਈ ਬਾਬੂ ਆਣ ਕੇ ਤੁਹਾਨੂੰ ਤੰਗ ਨੀ ਕਰ ਰਿਹਾ ਵੀ ਆਹ ਅਪਰੂਵਲ ਲੈਣਾ ਪਊਗਾ ਜਾਂ ਸਾਨੂੰ ਪੈਸੇ ਦਿਓ, ਜਾਂ ਇਨਵਾਇਰਮੈਂਟ ਦਾ ਕੋਈ ਇਸ਼ੂ ਨੀ ਤੁਹਾਨੂੰ ਉੱਥੇ ਆਣ ਕੇ ਤੰਗ ਕਰ ਰਿਹਾ। ਤੇ ਜੇ ਇੱਦਾਂ ਦਾ ਮਾਹੌਲ ਹੋ ਜੇ ਤੇ ਕਾਫੀ ਜਿੱਦਾਂ ਬੰਦੇ ਜੀ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ ਜਾਂ ਕਿਤੋਂ ਵੀ ਜਾ ਕੇ ਜੀ ਉੱਥੇ ਬਿਜ਼ਨਸ ਲਾ ਕੇ ਇੰਪਲੋਇਮੈਂਟ ਜਨਰੇਟ ਕਰਦੇ ਆ, ਤੇ ਉਹ ਚੰਗਾ ਹੀ ਹੋਏਗਾ ਪੰਜਾਬ ਲਈ।
ਨਹੀਂ, ਪੰਜਾਬ ਦੇ ਵਿੱਚ ਗੱਲ ਤਾਂ ਇਹ ਹੈ ਵੀ ਜਿਹੜੇ ਮੈਕਨਿਜ਼ਮ ਹੈ ਉੱਥੇ, ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਸਿੱਧੇ ਸਿੱਧੇ ਹੈਗੇ ਆ, ਤੁਸੀਂ ਐਪਲੀਕੇਸ਼ਨਾਂ ਦਿਓ ਸਾਰਾ ਕੁਛ ਤੁਹਾਨੂੰ ਮਿਲਦਾ ਆ, ਸਾਰਾ ਕੁਛ ਪ੍ਰੋਪਰ ਚੈਨਲ ਦੇ ਰਾਹੀਂ ਹੁੰਦਾ, ਪਰ ਸਾਨੂੰ ਕੀ ਆਦਤ ਪਈ ਉਹ ਪੰਜਾਬੀਆਂ ਨੂੰ ਇੱਥੇ ਵੀ ਇੰਡੀਅਨਾਂ ਨੂੰ ਖਾਸ ਕਰਕੇ ਫਾਸਟ ਟਰੈਕ ਕਰਨ ਦੀ, ਆ ਪੈਸੇ ਲੈ ਲਾ ਯਾਰ, ਪੈਸੇ ਲੈ ਕੇ ਨਾ ਛੇਤੀ ਕੰਮ ਕਰਾ ਦੇ ਜ਼ਰਾ, ਤੇਜ਼ ਕਰਾ ਦੇ, ਹੈ ਨਾ। ਸੋ ਇਹ ਜਿਹੜਾ ਹੈ ਨਾ ਇਹ ਬਿਰਤੀ ਆ ਆਪਣੀ, ਇਹ ਕਰਪਸ਼ਨ ਨੂੰ ਜਨਮ ਦਿੰਦੀ ਆ, ਹੈ ਨਾ। ਅਤੇ ਇਸ ਕਰਕੇ ਮਤਲਬ ਥੋੜ੍ਹਾ ਜਿਹਾ ਆਪਾਂ ਨੂੰ ਵੀ ਚੇਂਜ ਹੋਣਾ ਪੈਣਾ ਆ, ਅਗਰ ਅਸੀਂ ਸਰਵਿਸਿਜ਼ ਚਾਹੁੰਦੇ ਹਾਂ, ਅਸੀਂ ਆਪਣੇ ਚਾਹੁੰਦੇ ਤਾਂ ਕਿਊ ਦੇ ਵਿੱਚ, ਲਾਈਨ ਦੇ ਵਿੱਚ ਖੜ੍ਹਨਾ ਸਾਨੂੰ ਸਿੱਖਣਾ ਪੈਣਾ ਹੈ, ਲਾਈਨ ਭੰਨ ਕੇ ਗਾਂਹ ਜਾਣਾ, ਅਸੀਂ ਲੰਗਰ ਖਾਣ ਲੱਗ ਜਾਈਏ ਨਾ, ਲੰਗਰ ਦੀ ਲਾਈਨ ਨਹੀਂ ਅਸੀਂ ਮਤਲਬ ਮੇਨਟੇਨ ਕਰ ਸਕਦੇ, ਧੱਕੇ ਨਾਲ ਮੂਹਰੇ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਪਤਾ ਨਹੀਂ ਕੀ ਹੈ, ਮਤਲਬ ਕਿਸੇ ਨੂੰ ਰਾਹ ਦੇ ਕੇ ਰਾਜ਼ੀ ਨਹੀਂ ਹੈਗੇ ਆਪਾਂ। ਖੈਰ ਅੱਗੇ ਚੱਲਦੇ ਹਾਂ, ਚੱਲ ਸਾਹਿਬ।
ਹਾਂਜੀ ਹਾਂਜੀ, ਇਸ ਤੋਂ ਇਲਾਵਾ ਜੀ 2013 ਦੀ ਇੱਕ ਪੋਲਿਸੀ ਜਿੱਦਾਂ ਸ਼ਾਇਦ ਆਪਣੇ ਦਰਸ਼ਕਾਂ ਨੂੰ ਤੇ ਤੁਹਾਨੂੰ ਵੀ ਯਾਦ ਹੋਊਗਾ ਕਿ ਨਿਊਜ਼ੀਲੈਂਡ ਦੇ ਨਾਲ ਜੂਲੀਆ ਗਿਲਾਰਡ ਦੀ ਤੇ ਉਹ ਜੌਨ ਕੀ ਜਦੋਂ ਉੱਥੇ ਹੈ ਪ੍ਰਾਈਮ ਮਿਨਿਸਟਰ ਤੇ ਉਹ ਚੱਲਦੀ ਸੀ ਕਿ ਆਸਟ੍ਰੇਲੀਆ ਦੇ ਜਿਹੜੇ ਅਸਾਈਲਮ ਸੀਕਰ ਜਿੱਦਾਂ ਆਉਂਦੇ ਸੀ ਤੇ ਇਹਨਾਂ ਨੇ ਜਿਹੜੇ ਆਈਲੈਂਡਸ ਦੇ ਉੱਤੇ ਰੱਖੇ ਹੋਏ ਆ ਉਹ ਨਿਊਜ਼ੀਲੈਂਡ ਅਸੈਪਟ ਕਰ ਲਏ ਤੇ ਆਸਟ੍ਰੇਲੀਆ ਉਹਨਾਂ ਦਾ ਖਰਚਾ ਪੇ ਕਰੇਗਾ
ਅੱਛਾ
ਨਿਊਜ਼ੀਲੈਂਡ ਉਦੋਂ ਦਾ ਹੀ ਉਹਦੇ ਤੇ ਵਰਕਆਊਟ ਕਰ ਰਿਹਾ ਸੀ, ਪਰ ਮੰਨ ਨਹੀਂ ਰਿਹਾ ਕਿ ਵੀ ਇਹ ਪਾਲਿਸੀ ਨੂੰ ਅਸੀਂ ਕਿੱਦਾਂ ਅਸੈਪਟ ਕਰੀਏ, ਤੇ ਪਰ ਹੁਣ ਉਹ ਮੰਨ ਗਏ ਆ ਜੀ। ਉਹਦੇ ਚ ਲੂਪਹੋਲ ਕੀ ਸੀਗਾ ਵੀ ਆਸਟ੍ਰੇਲੀਆ, ਇਸ ਗੱਲੋਂ ਲਿਬਰਲ ਗਵਰਨਮੈਂਟ ਦੀ ਆਪਾਂ ਨੂੰ ਤਾਰੀਫ ਕਰਨੀ ਵੀ ਬਣਦੀ ਆ ਵੀ ਇਹਨਾਂ ਨੇ ਇਹ ਵਾਲੇ ਇਸ਼ੂ ਨੂੰ ਬਹੁਤ ਵਧੀਆ ਤਰੀਕੇ ਨਾਲ ਹੱਲ ਕੀਤਾ, ਜਿਹੜਾ ਲੋਕੀ ਵੋਟਾਂ ਰਾਹੀਂ ਚੜ ਕੇ ਆਉਂਦੇ ਸੀਗੇ ਕਿ ਉਹ ਜਿਹੜੇ ਸੈਟਲ ਤੇ ਉੱਥੇ ਹੋ ਜਾਣਗੇ, ਪਰ ਉਹ ਆਸਟ੍ਰੇਲੀਆ ਐਜ ਏ ਵਿਜ਼ਿਟਰ ਤੇ ਆ ਸਕਦੇ ਆ, ਪਰ ਇਹ ਨਹੀਂ ਕਿ ਉਹ ਆਸਟ੍ਰੇਲੀਅਨ ਸਿਟੀਜ਼ਨ ਬਣਨਗੇ ਜਾਂ ਆਸਟ੍ਰੇਲੀਆ ਦੀ ਪਰਮਾਨੈਂਟ ਰੈਜ਼ੀਡੈਂਸੀ ਲੈ ਸਕਦੇ ਆ, ਕਿਉਂਕਿ ਇਹ ਉਹਨਾਂ ਨੇ ਬੰਦ ਕਰਤਾ। ਆਸਟ੍ਰੇਲੀਅਨ ਗਵਰਨਮੈਂਟ ਇਹ ਨਹੀਂ ਚਾਹੁੰਦੀ ਵੀ ਇੰਡੋਨੇਸ਼ੀਆ ਚ ਬੈਠੇ ਉਹ ਸਮਗਲਰਾਂ ਨੂੰ ਇਹ ਮੈਸੇਜ ਜਾਵੇ ਵੀ ਤੁਸੀਂ ਨਿਊਜ਼ੀਲੈਂਡ ਪੱਕੇ ਹੋ ਕੇ ਤੇ ਮੁੜ ਕੇ ਆਸਟ੍ਰੇਲੀਆ ਜਾ ਸਕਦੇ,
ਸੌਦਾ ਨਾ ਵੇਚ ਸਕਣ ਉਹ ਆਪਣਾ।
ਹਾਂਜੀ, ਉਹ ਆਪਣਾ ਸੌਦਾ ਨਾ ਵੇਚ ਸਕਣ। ਸੋ ਇਸ ਕਰਕੇ ਇਹ ਬਹੁਤ ਵਧੀਆ ਇਹਨਾਂ ਦੀ ਪਾਲਿਸੀ ਆ। ਈਵਨ ਕਿ ਯੂਰਪ ਤੇ ਅਮੈਰੀਕਾ ਤੇ ਹੋਰ ਬਹੁਤ ਸਾਰੀਆਂ ਕੰਟਰੀਆਂ ਇਹਦੀ ਉਦਾਹਰਣ ਦਿੰਦੀਆਂ ਕਿ ਆਸਟ੍ਰੇਲੀਆ ਨੇ ਕਿੱਦਾਂ ਇਲੀਗਲ ਬੰਦਿਆਂ ਤੇ ਕਾਬੂ ਕੀਤਾ ਜੀ ਤੇ ਕਿੱਦਾਂ ਉਹਨਾਂ ਨੂੰ ਰੋਕਿਆ। ਹੁਣ ਆਪਾਂ ਦੇਖਦੇ ਹਾਂ ਵੀ ਕਦੀ ਕੋਈ ਨਿਊਜ਼ ਨਹੀਂ ਆਈ ਕਿ ਉੱਥੋਂ ਲੋਕ
ਵੋਟ ਆ ਗਈ ਜਾਂ ਹੋ ਗਿਆ।
ਹਾਂਜੀ ਹਾਂਜੀ, ਸੋ ਇਸ ਗੱਲ ਤੇ ਇਹਨਾਂ ਦੀ ਤਾਰੀਫ ਕਰਨੀ ਬਣਦੀ ਹੈ ਜੀ, ਇਹ ਵਾਲੀ ਪਾਲਿਸੀ ਵੀ ਜਿੱਦਾਂ ਹੋ ਗਈ। ਇਸ ਤੋਂ ਇਲਾਵਾ ਜਿਹੜੀ ਸਬਮਰੀਨ ਦੀ ਡੀਜ਼ਲ ਸਬਮਰੀਨ ਦੀ ਡੀਲ ਇਹਨਾਂ ਨੇ ਜੀ ਕੀਤੀ ਸੀ ਕੈਂਸਲ
ਫਰਾਂਸ ਦੇ
ਨਾਲ, ਹਾਂਜੀ ਹਾਂਜੀ,
ਅੱਛਾ,
ਉਹਦੀ ਹੁਣ ਫਿਗਰ ਇਹ ਆ ਰਹੀ ਹੈ ਜੀ ਵੀ ਕਿ ਉਹ ਨੈਗੋਸ਼ੀਏਸ਼ਨ ਚੱਲ ਰਹੀਆਂ ਵਾ, ਆਲਮੋਸਟ ਫਿਨਿਸ਼ਿੰਗ ਤੇ ਹੀ ਆ, ਕਿ ਉਹ ਕੰਪਨੀ ਨੂੰ ਹੁਣ $5 ਬਿਲੀਅਨ ਦੇ ਲਾਗੇ ਕੰਪਨਸੇਟ ਕਰਨਾ ਪਏਗਾ ਜੀ ਆਸਟ੍ਰੇਲੀਅਨ ਟੈਕਸ ਪੇਅਰ ਨੂੰ।
ਅੱਛਾ,
ਹਾਂਜੀ, ਕਿ ਉਹ ਜਿਹੜਾ ਉਹਨਾਂ ਦੇ ਨਾਲ ਇਹ ਡੀਲ ਤੋੜਨ ਦਾ ਜਿਹੜਾ
ਖਰਚਾ
ਵਾ ਆਸਟ੍ਰੇਲੀਆ ਦੇ ਟੈਕਸ ਪੇਅਰ ਤੇ ਇੰਨਾ ਜ਼ਿਆਦਾ ਖਰਚਾ ਇਹਨਾਂ ਨੂੰ, ਹਾਂਜੀ, ਖਮਿਆਜਾ ਭੁਗਤਣਾ ਪਏਗਾ ਜੀ ਉਹਦਾ, ਕਿ ਵੀ ਤੁਸੀਂ ਉਹ ਡੀਲ ਜਿਹੜੀ ਉਹ ਛੱਡਤੀ ਆ।
ਦੇਖੋ, ਸੌਦਾ ਵੀ ਨਹੀਂ ਮਿਲਿਆ ਆਪਾਂ ਨੂੰ ਹਨਾ, ਤੇ ਪੈਸੇ ਵੀ ਦੇਣੇ ਪੈ ਗਏ। ਇੱਦਾਂ ਹੀ ਵਿਕਟੋਰੀਆ ਦੇ ਵਿੱਚ ਵੀ ਉਹ ਲਿੰਕ ਰੋਡ ਬਣਾਉਣ ਦਾ $1.5 ਬਿਲੀਅਨ ਚੱਕਿਆ ਸੀ ਡੈਨੀਅਲ ਐਂਡਰਿਊ ਨੇ ਖਰਚਾ ਇਲੈਕਸ਼ਨ ਜਿੱਤਣ ਨੂੰ। ਚੱਲ ਸਾਹਿਬ, ਇਹ ਤਾਂ ਇੱਦਾਂ ਹੋ ਗਈ ਵੀ ਤੁਸੀਂ ਢਾਬੇ ਤੇ ਗਏ ਆ ਤੇ ਢਾਬੇ ਤੇ ਜਾ ਕੇ ਕਹਿੰਦੇ ਮੈਂ ਮੱਕੀ ਦੀ ਰੋਟੀ ਤੇ ਸਾਗ ਬਣਾਉਣਾ, ਤੇ ਮੂਹਰਿਓ ਕਹਿੰਦਾ ਭਾਈ ਸਾਗ ਤਾਂ ਹੈ ਨਹੀਂ, ਮੈਨੂੰ ਤੋੜ ਕੇ ਲਿਆਉਣਾ ਪੈਣਾ ਆ, ਤੇ ਕਹਿੰਦਾ ਕੋਈ ਨਹੀਂ ਖਾਵਾਂਗੇ, ਲਿਆ ਤੂੰ, ਕਹਿੰਦਾ ਕੁਝ ਘੰਟਾ 2 ਘੰਟੇ ਲੱਗ ਗਏ, ਕੋਈ ਨਹੀਂ, ਕਹਿੰਦਾ ਬੈਠੇ ਹੀ ਆ। ਉਹ ਸਾਗ ਰਿੰਨੀ ਜਾਂਦਾ ਲਿਆਂਦਾ, ਫਿਰ ਮੱਕੀ ਦੀ ਰੋਟੀ ਬਣਾ ਕੇ ਤਾਂ ਜਦੋਂ ਲੈ ਕੇ ਆਉਂਦਾ ਪਲੇਟ 'ਚ ਪਾ ਕੇ ਕਹਿੰਦਾ ਨਹੀਂ ਨਹੀਂ ਯਾਰ, ਮੈਂ ਤਾਂ ਛੋਲੇ ਭਟੂਰੇ ਖਾਣੇ ਆ, ਉਹ ਲਿਆ। ਇਹ ਤਾਂ ਉਹ ਕੰਮ, ਉਹ ਬੰਦਾ ਦੱਸੋ ਹਨਾ, ਫਰਾਂਸ ਵਾਲਿਆਂ ਨੇ ਇੰਨਾ ਕਿੰਨੀਆਂ ਸਮਾਨ ਲੈਣਾ ਸੀ, ਕਿੰਨਾ ਕੁਝ ਮਸ਼ੀਨਾਂ ਉਹਨਾਂ ਨੇ ਲਾਣੀਆਂ ਪੈਣੀ, ਸਾਰਾ ਕੁਝ ਲੈ ਕੇ ਮਗਰ ਮੁੱਕਰ ਗਏ। ਇਹ ਕਾਹਦਾ ਸੌਦਾ ਹੋ ਗਿਆ, ਔਖਾ ਵੀ ਤੇ ਚਲੋ।
ਬਿਲਕੁਲ ਜੀ ਬਿਲਕੁਲ, ਕਿਉਂਕਿ ਉਹ ਇਹਦੇ ਚ ਉਹਨਾਂ ਦੀਆਂ ਉੱਥੇ ਲੋਕਲ ਕੰਪਨੀਜ਼ ਨੂੰ ਵੀ ਕਾਫੀ ਜ਼ਿਆਦਾ ਘਾਟਾ ਪੈਣਾ, ਤੇ ਉਹ ਸਾਰਾ ਹੀ ਉਹ ਮਤਲਬ ਕੰਪਨਸੇਟ ਹੋਣਾ ਆਸਟ੍ਰੇਲੀਅਨ ਗਵਰਨਮੈਂਟ ਜਿੱਦਾਂ ਕਰੇਗੀ ਉਹਨਾਂ ਨੂੰ।
ਤੇ
ਇਹਦੇ ਤੋਂ ਇਲਾਵਾ ਜੀ, ਅੱਗੇ ਜਿੱਦਾਂ ਹੁਣ ਇੰਗਲੈਂਡ ਵਾਲਿਆਂ ਨੂੰ ਇੱਕ ਹੋਰ ਬੜੀ ਪਰੇਸ਼ਾਨੀ ਆ ਰਹੀ ਆ, ਮੈਨੂੰ ਲੱਗਦਾ ਉਹਨਾਂ ਨੂੰ ਇਹਦਾ ਕੋਈ ਹੱਲ ਹੁਣ ਹੋਰ ਲੱਭਣਾ ਪੈਣਾ, ਕਿ ਉੱਥੋਂ ਦਾ ਜਿਹੜਾ ਤੁਹਾਨੂੰ ਪਤਾ ਇੱਕ ਫੂਡ ਗੋਰੇ ਬਹੁਤ ਖਾਂਦੇ ਆ, ਫਿਸ਼ ਐਂਡ ਚਿਪਸ ਦੀ ਬੜੀ ਤੰਗੀ ਆ ਰਹੀ ਆ ਜੀ ਉਹਨਾਂ ਨੂੰ।
ਅੱਛਾ,
ਹਾਂਜੀ, ਕਿ ਉਹ ਇਹ ਰਸ਼ੀਆ ਦੀ ਲੜਾਈ ਦਾ ਕਰਕੇ, ਕਿਉਂਕਿ 30-40% ਜਿਹੜੀ ਫਿਸ਼ ਆਉਂਦੀ ਆ ਉਹ ਰਸ਼ੀਆ ਤੋਂ ਆਉਂਦੀ ਆ ਜੀ ਉਹਨਾਂ ਦੇ ਉਹ ਫਿਸ਼ ਐਂਡ, ਹਾਂਜੀ, ਫਿਸ਼ ਐਂਡ ਚਿਪ ਜਿਹੜੇ ਸ਼ੋਪਸ ਦੇ ਉੱਤੇ ਉਹ ਵਰਤਦੇ ਆ।
ਅੱਛਾ, ਉਹ ਤਾਂ ਪਹਿਲੇ ਹੀ ਸ਼ਾਰਟ ਸੀਗੀ, ਜਿਹੜੀ ਮੱਛੀ ਹੈ ਨਾ ਉਹ ਰਸ਼ੀਅਨ ਜਿਹੜੇ ਟ੍ਰੇਲਰ ਹੈ ਉਹ ਅਟਲਾਂਟਿਕ ਚ ਜਾਂ ਹੋਰ ਪਾਸੇ ਜਾ ਕੇ ਫੜ ਕੇ ਲਿਆਉਂਦੇ ਨੇ, ਤੇ ਉਹ ਤਾਂ ਪਹਿਲੀ ਸ਼ਾਰਟ ਜੀ ਸੀ। ਜੇ ਹੁਣ ਬਾਈਕਾਟ ਕਰਨਾ ਹੈ ਤਾਂ ਫਿਰ ਇਹ ਤਾਂ ਕੰਮ ਹੋਣਾ ਹੀ ਹੈ ਨਾ, ਫਿਰ ਨਿੰਦਾ ਤਾਂ ਆਉਣਾ ਹੀ ਨਹੀਂ ਉੱਥੋਂ ਉਸ ਘਰੋਂ ਜਿਸ ਘਰ ਦਾ ਬਾਈਕਾਟ ਕਰਨਾ।
ਇਹ ਦੇਖੋ ਜੀ ਵੀ ਇਹ ਇੱਦਾਂ ਨੀ ਲੱਗ ਰਿਹਾ ਕਿ ਪਨਿਸ਼ ਰਸ਼ੀਆ ਨੂੰ ਕਰਨ ਦੀ ਬਜਾਏ ਆਪਣੀਆਂ ਕੰਟਰੀਆਂ ਨੂੰ ਆਪ ਹੀ ਪਨਿਸ਼ ਕਰ ਰਹੇ ਆਪਣੇ ਬਿਜ਼ਨਸ ਨੂੰ।
ਦੇਖੋ, ਇੱਕ ਮੈਂ ਹੋਰ ਰਿਪੋਰਟ ਦੇਖ ਰਿਹਾ ਸੀਗਾ ਰਾਤੀ, ਉਹਦੇ ਵਿੱਚ ਕਹਿ ਰਹੇ ਨੇ ਕਿ ਜਿਹੜਾ ਰੂਬਲ ਹੈ ਅਮਰੀਕਾ ਦਾ
ਤੇ ਰਸ਼ੀਆ ਦਾ,
ਸੋਰੀ ਸੋਰੀ, ਰਸ਼ੀਆ ਦਾ, ਉਹ ਬਹੁਤ ਉਹਦੀ ਕੀਮਤ ਡਾਊਨ ਸੀਗੀ ਡਾਲਰ ਦੇ ਮੁਕਾਬਲੇ। ਵਨ ਆਫ ਦਾ ਵਰਸਟ ਪਰਫਾਰਮਿੰਗ ਕਰੰਸੀ ਸੀਗੀ, ਕੋਵਿਡ ਦੇ ਦੌਰਾਨ ਵੀ ਕਾਫੀ ਮੁੱਦੇ ਮੁੰਡੇ ਗਿਆ ਕੰਮ ਹਨਾ। ਤੇ ਹੁਣ ਤਕਰੀਬਨ 29 ਮਾਰਚ ਨੂੰ ਪੂਟਿਨ ਨੇ ਇਹ ਐਲਾਨ ਕਰਤਾ ਵੀ ਅੱਜ ਕੱਲ੍ਹ, ਅੱਜ ਮਤਲਬ 1 ਅਪ੍ਰੈਲ ਤੋਂ ਬਾਅਦ ਜਿੰਨੇ ਵੀ ਮੈਂ ਤੇਲ ਜਾਂ ਗੈਸ ਜਾਂ ਸੌਦਾ ਵੇਚਾਂਗਾ ਉਹ ਮੈਂ ਰੂਬਲ 'ਚ ਲਵਾਂਗਾ, ਉਹਦੀ ਪੇਮੈਂਟ ਮੈਂ ਆਪਣੀ ਮਰਜ਼ੀ ਨਾਲ।
ਠੀਕ ਹੈ,
ਤੇ ਉਹਦੇ ਨਾਲ ਕੀ ਹੋਇਆ ਕਿ ਉਹ ਮਾਰਚ ਮਹੀਨੇ ਦੀ ਵਨ ਆਫ ਦਾ ਬੈਸਟ ਪਰਫਾਰਮਿੰਗ ਕਰੰਸੀ ਬਣ ਗਈ 2 ਦਿਨਾਂ 'ਚ। ਦੇਸ਼ਾਂ ਨੇ ਸਟਾਕ ਪਾਇਲ ਸ਼ੁਰੂ ਕਰਤੀ, ਜਮ੍ਹਾਂ ਕਰਨੇ ਸ਼ੁਰੂ ਕਰਤੇ ਰੂਬਲ, ਕਿਉਂਕਿ ਉਹ ਸੌਦਾ ਇੱਦਾਂ ਚੱਲਣਾ ਆ ਵੀ ਰਸ਼ੀਆ ਨੇ ਗੈਸ ਵੇਚੀ ਸਮਝ ਲਓ ਜਰਮਨ ਨੂੰ, ਠੀਕ ਹੈ, ਅਤੇ ਉਹਦੀ ਪੇਮੈਂਟ ਲੈਣੀ ਆ। ਪੇਮੈਂਟ ਉਹਨਾਂ ਨੇ ਰੂਬਲ ਲੈਣੇ ਆ। ਇੱਕ ਬੈਂਕ ਦੱਸਦੀ ਵੀ ਆਹ ਜਿਹੜੀ ਸੈਂਟਰਲ ਬੈਂਕ ਹੈ ਰਸ਼ੀਆ ਦੀ ਨਾ, ਤੁਸੀਂ ਸਾਨੂੰ ਰੂਬਲ ਇਹਨਾਂ ਤੋਂ ਲੈ ਕੇ ਦੇਣੇ ਆ। ਉਹਨਾਂ ਨੇ ਆਪਣੇ ਯੂਰੋ ਜਾਂ ਡਾਲਰ ਉਸ ਬੈਂਕ ਨੂੰ ਜਮ੍ਹਾਂ ਕਰਾਉਣੇ ਆ, ਅਤੇ ਬੈਂਕ ਨੂੰ ਜਮ੍ਹਾਂ ਕਰਾ ਕੇ ਉਹਨਾਂ ਤੋਂ 1 ਰੂਬਲ ਲੈ ਲੈਣੇ ਆ ਜਰਮਨ ਨੇ, ਅਤੇ ਪੇਮੈਂਟ ਰਸ਼ੀਆ ਦੀ ਬੈਂਕ ਜਾਂ ਉਹ ਜਿਹੜੀ ਕੰਪਨੀ ਆ ਜਿਹੜੀ ਵੇਚ ਰਹੀ ਆ ਉਹਨੂੰ ਰੂਬਲਾਂ 'ਚ ਦੇਣੀ ਆ।
ਠੀਕ ਹੈ,
ਉਹਦੇ ਨਾਲ ਕੀ ਹੈ ਵੀ ਉਹ ਜਰਮਨ ਵਰਗੇ ਦੇਸ਼, ਫਰਾਂਸ ਵਰਗੇ ਦੇਸ਼ਾਂ ਨੂੰ ਰੂਬਲ ਖਰੀਦਣੇ ਪੈਣੇ ਆ ਸੈਂਟਰਲ ਬੈਂਕ ਤੋਂ। ਉਹਦੇ ਨਾਲ ਕੀ ਹੈ, ਡਿਮਾਂਡ ਵਧਣੀ ਆ ਕਰੰਸੀ ਦੀ। ਜਦੋਂ ਕਰੰਸੀ ਦੀ
ਵੈਲਿਊ ਵੱਧ ਜੂਗੀ,
ਹਾਂ, ਉਹਦੀ ਵੈਲਿਊ ਵੱਧ ਗਈ, ਡਬਲ ਹੋ ਗਈ ਆ, ਆਲਰੇਡੀ ਡਬਲ ਹੋ ਗਈ ਆ, ਅਤੇ ਮਤਲਬ ਇੱਕ ਦਿਨ ਦੇ ਵਿੱਚ ਹੀ ਪਾਸਾ ਪਲਟ ਕੇ ਰੱਖਤਾ। ਜਿਹੜੀਆਂ ਸੈਂਕਸ਼ਨਾਂ ਸਭ ਦਰਵਾਜ਼ੇ ਰਾਹੀਂ ਬਾਹਰ ਹੈ, ਅਤੇ ਇਹ ਅਪ੍ਰੈਲ ਜਾਣੀ ਕਿ ਅੱਜ ਲਾਸਟ ਡੇਟ ਸੀਗੀ ਡਿਸਾਈਡ ਕਰਨ ਨੂੰ ਵੀ ਤੁਸੀਂ ਦੱਸੋ ਕਿੱਦਾਂ ਕਰਨਾ ਹੈ। ਅਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਕਿ ਜਰਮਨ ਵਰਗੇ ਦੇਸ਼ ਜਿਹੜੇ ਆ ਜਾਂ ਫਰਾਂਸ ਵਰਗੇ, ਉਹਨਾਂ ਨੇ ਲੜਾਈ ਲੱਗਣ ਤੋਂ 1 ਮਹੀਨਾ ਪਹਿਲਾਂ ਹੀ ਤਕਰੀਬਨ 40% ਲੋੜ ਤੋਂ ਵੱਧ ਗੈਸ ਅਤੇ ਤੇਲ ਉਹਨੇ ਸਟੋਕ ਪਾਇਲ ਰਸ਼ੀਆ ਤੋਂ ਲੈ ਲਿਆ ਸੀਗਾ। ਉਹਨਾਂ ਨੂੰ ਲੱਗਦਾ ਸੀਗਾ ਵੀ 1.5 ਮਹੀਨਾ ਲੜਾਈ ਚੱਲਣੀ ਆ, ਉਹ ਤੋਂ ਬਾਅਦ ਫਿਰ ਸਾਰਾ ਸੈੱਟ ਹੋ ਜਾਣਾ, ਫਿਰ ਓਕੇ ਆ। ਤਾਂ ਕਰਕੇ ਉਹਨਾਂ ਨੇ ਪਹਿਲਾਂ ਹੀ ਸੌਦਾ ਇਹ ਲੈ ਕੇ ਰੱਖਿਆ ਹੋਇਆ ਆ। ਉਹ ਸਾਰਾ ਫਰੈਂਡਲੀ ਗੇਮਾਂ ਹੀ ਚੱਲ ਰਹੀਆਂ। ਯੂਰਪ ਵੀ ਚਾਹੁੰਦਾ ਨਹੀਂ ਹੈਗਾ ਆਪਣੇ ਮੁੰਡ ਲੜਾਈ, ਇਹ ਅਮਰੀਕਾ ਦੀਆਂ ਲੜਾਈਆਂ ਆ। ਗੁਰਿੰਦਰ ਸਿੰਘ ਭਾਜੀ, ਜਿਹੜਾ ਅਮਰੀਕਾ ਵਾਲੇ ਸਰਪੰਚਾਂ ਨੂੰ ਸੰਭਾਲ ਕੇ ਰੱਖੋ, ਉਹ ਕਹਿ ਰਹੇ ਨੇ ਕਿ ਭਾਜੀ ਆਸਟ੍ਰੇਲੀਆ ਅਤੇ ਫਰਾਂਸ ਦੀ ਡੀਲ ਕਿਧਰੇ, ਭਾਰਤ ਅਤੇ ਫਰਾਂਸ ਦੇ ਜਹਾਜ਼ਾਂ ਦੀ ਡੀਲ ਵਾਂਗ ਤਾਂ ਨਹੀਂ, ਫਰਾਂਸ ਦੇ ਨਾਲ ਇੱਦਾਂ ਨਹੀਂ ਡੀਲਾਂ ਹੁੰਦੀਆਂ, ਫਰਾਂਸ ਦਾ ਵੀ
ਹੁੰਦੀਆਂ ਹੀ ਆ ਜੀ,
ਫਰਾਂਸ ਦੀਆਂ ਵੀ ਇੱਦਾਂ ਦੀਆਂ ਡੀਲਾਂ ਆ।
ਨਹੀਂ, ਇਸ ਤੋਂ ਇਲਾਵਾ ਤੁਸੀਂ ਹੋਰ ਦੇਖੋ, ਮਤਲਬ ਇਹ ਇਹਨਾਂ ਗੱਲਾਂ ਦੇ ਵਿੱਚ ਕਿ ਨੈਟਫਲਿਕਸ ਜਾਂ ਮੈਕਡੋਨਲ ਜਾਂ ਇਹ ਕਹਿੰਦੇ ਕਿ ਅਸੀਂ ਰਸ਼ੀਆ 'ਚ ਬਿਜ਼ਨਸ ਨਹੀਂ ਕਰਾਂਗੇ, ਤੇ ਉਹ ਰਸ਼ੀਆ ਦੇ ਲੋਕਲ ਕੰਟੈਂਟ ਲਈ ਚੰਗਾ, ਰਸ਼ੀਆ ਆਪਣਾ ਨੈਟਫਲਿਕਸ ਬਣਾ ਲੇਗਾ, ਉਹ ਆਪਣੀਆਂ ਮੂਵੀਜ਼ ਵੇਖਣਗੇ, ਉਹਨਾਂ ਨੇ ਜ਼ਰੂਰ ਅਮੈਰੀਕਨ ਬਣੀਆਂ ਮੂਵੀਜ਼ ਦੇਖਣੀਆਂ ਜੀ।
ਇਹੀ ਤਾਂ ਮੈਂ ਕਹਿ ਰਿਹਾ ਵੀ ਇਹ ਤਾਂ ਫਾਇਦਾ ਹੋ ਗਿਆ, ਉਹ ਆਪਣਾ ਹੀ ਬਿਜ਼ਨਸ ਕੱਟ ਕਰ ਰਹੇ ਨੇ। ਤੇ
ਹਾਂਜੀ, ਇਹਦੇ ਨਾਲ ਕੌਣ ਲੋਸ 'ਚ ਜਾਏਗਾ, ਜਾਣਗੀਆਂ ਤੇ ਅਮੈਰੀਕਨ ਕੰਪਨੀਜ਼ ਲੋਸ 'ਚ ਜਾਣਗੀਆਂ ਇਹਦੇ ਨਾਲ, ਕਿੰਨਾ ਉਹਨਾਂ ਨੇ ਉੱਥੇ ਆਪਣਾ ਸ਼ੇਅਰ ਜਿਹੜਾ ਮਤਲਬ ਲੋਸ ਕਰ ਲੈਣਾ, ਇਹਦੇ ਨਾਲ ਤੇ ਉਹਨਾਂ ਦਾ ਚੰਗਾ ਹੋ, ਮਤਲਬ ਜਿੱਦਾਂ ਤੁਸੀਂ ਦੱਸ ਰਹੇ ਹਾਂ ਕਿ ਉਹਨਾਂ ਦੀ ਕਰੰਸੀ ਦੀ ਵੈਲਿਊ ਵੱਧ ਗਈ ਆ, ਉਹ ਤੇ ਅਮੀਰ ਹੋ ਰਹੇ ਆ।
ਇੱਕ ਥੋੜ੍ਹਾ ਜਿਹਾ ਹੋਰ ਫੰਡਾ ਡਿਸਕਸ ਕਰਨਾ ਸੀਗਾ। ਇੰਗਲੈਂਡ ਨੇ ਕਿਹਾ ਵੀ ਸਾਰੀਆਂ ਕੰਪਨੀਆਂ ਜੀ ਬੰਦ ਕਰ ਦਿਓ ਰਸ਼ੀਆ ਨਾਲ ਡੀਲ ਕਰਨਾ, ਉੱਥੇ ਜੀ ਅਸੀਂ ਤੁਹਾਨੂੰ ਕਹਿੰਦੇ ਹਾਂ। ਅਤੇ ਹੁਣ ਫੰਡਾ ਇਹ ਨਿਕਲਿਆ ਵੀ ਜਿਹੜਾ ਉਹਨਾਂ ਦਾ ਟ੍ਰੇਡ ਮਿਨਿਸਟਰ ਹੈ ਸ਼ਾਇਦ, ਉਹ ਉਹਦੀ ਜਿਹੜੀ ਵਾਈਫ ਹੈ ਉਹ ਇਨਫੋਸਿਸ ਦੀ ਕੁੜੀ ਹੈ, ਇਨਫੋਸਿਸ ਵਾਲਿਆਂ ਦੀ, ਹੁਣ ਮੈਨੂੰ ਨਾਮ ਨਹੀਂ ਚੇਤੇ ਕਿਸੇ ਦੇ ਵੀ, ਅਤੇ ਉਹਦੀ ਉਹਦੀ ਵਾਈਫ ਹੈ ਉਹ, ਅਤੇ ਉਹਦਾ ਇਨਫੋਸਿਸ ਦੇ ਵਿੱਚ ਮੈਨੇ 2-3% ਹਿੱਸਾ, ਅਤੇ ਉਹ ਮਿਲੀਅਨਾਂ 'ਚ ਬਣਦਾ ਆ, ਅਤੇ ਰਸ਼ੀਆ 'ਚ ਉਹਨਾਂ ਦੀ ਬ੍ਰਾਂਚ ਹੈ, ਅਤੇ ਇਨਫੋਸਿਸ ਵਾਲਿਆਂ ਨੇ ਕਿਹਾ ਅਸੀਂ ਨਹੀਂ ਬੰਦ ਕਰਦੇ। ਤਾਂ ਹੁਣ ਪਾਰਲੀਮੈਂਟ ਦੇ ਵਿੱਚ ਰੌਲਾ ਪੈਂਦਾ ਆ ਕਿ ਲੋਕਾਂ ਨੂੰ ਤੁਸੀਂ ਫੂਕ ਛਕਾਈ ਜਾਂਦੇ ਆ, ਕਹੀ ਜਾਂਦੇ, ਫਤਵੇ ਦੇਈ ਜਾਂਦੇ, ਬੰਦ ਕਰ ਦਿਓ ਜੀ ਬਿਜ਼ਨਸ ਰਸ਼ੀਆ 'ਚ, ਤੁਹਾਡੇ ਆਪਣੇ ਮਿਨਿਸਟਰਾਂ ਦੀਆਂ ਘਰ ਵਾਲੀਆਂ ਦੇ ਹਿੱਸੇ ਆ ਉਹਨਾਂ ਕੰਪਨੀਆਂ 'ਚ ਜਿਹੜੇ ਰਸ਼ੀਆ 'ਚ ਕੰਮ ਕਰ ਰਹੇ ਨੇ, ਬਿਜ਼ਨਸ ਕਰ ਰਹੇ ਨੇ। ਅਤੇ ਉੱਥੇ ਮੈਨੂੰ ਥੋੜ੍ਹਾ ਜਿਹਾ ਬੜਾ ਹਾਸੋਹੀਣੀ ਜਿਹਾ ਲੱਗਿਆ ਉਹਦਾ ਬਿਆਨ ਮਿਨਿਸਟਰ ਦਾ, ਕਹਿੰਦਾ ਮੇਰਾ ਤਾਂ ਕਹਿੰਦਾ ਮੇਰੀ ਘਰ ਵਾਲੀ ਦਾ ਕੋਈ ਲੈਣ ਦੇਣ ਨਹੀਂ ਹੈਗਾ ਬਿਜ਼ਨਸ 'ਚ, ਕਹਿੰਦਾ ਉਹ ਉਹਦੀ ਮਾਮਾ ਵਿਆਹ ਕਹਿੰਦੇ ਕਰਾਇਆ। ਹੁਣ ਦੇਖੋ ਆਹ ਜਿਹੜੀ ਭਾਸ਼ਾ ਹੈ ਨਾ, ਮੈਂ ਪੰਜਾਬੀ ਸ਼ੁੱਧ ਬੋਲ ਰਿਹਾ, ਮੈਂ ਕੋਈ ਡਿਪਲੋਮੈਟਿਕ ਰੇਡੀਓ ਵਾਲੀ ਭਾਸ਼ਾ ਨਹੀਂ ਬੋਲ ਰਿਹਾ, ਬੋਲ ਸਕਦਾ ਮੈਂ ਮਤਲਬ ਪੋਲਿਸ਼, ਅਤੇ ਮੈਂ ਸਿਰਫ ਉਹ ਭਾਸ਼ਾ ਬੋਲ ਰਿਹਾ ਜਿਹੜੀ ਸਾਨੂੰ ਪੰਜਾਬੀਆਂ ਨੂੰ ਸਮਝ ਆਉਂਦੀ ਹੈ, ਔਰ ਸਾਡੀ ਕੁਦਰਤੀ ਭਾਸ਼ਾ, ਆਪਾਂ ਇੱਦਾਂ ਹੀ ਕਹਿੰਦੇ ਨਾ ਮਾਮਾ ਇੱਥੇ ਅੰਬ ਲੈਣ ਆਇਆ।
ਇਸੇ ਕਰਕੇ ਤੇ ਜੀ ਪ੍ਰੋਗਰਾਮ ਦਾ ਨਾਮ ਫਿਰ ਦੇ ਲੈਣੀਆਂ ਗੱਲਾਂ।
ਆਹੋ ਕਹਿੰਦਾ ਤੇਰਾ ਤੇਰੀ ਘਰ ਵਾਲੀ ਨਾਲ ਕੋਈ ਸੰਬੰਧ ਨਹੀਂ, ਹੋਰ ਕਿਹਦਾ ਸੰਬੰਧ ਹੈ ਭਾਈ, ਮੈਨੂੰ ਸਮਝ ਨਹੀਂ ਆਉਂਦੀ।
ਨਹੀਂ ਜੀ, ਇਹ ਜਿੱਦਾਂ ਤੁਸੀਂ ਪਹਿਲਾਂ ਵੀ ਸ਼ੇਅਰ ਕਰ ਚੁੱਕੇ ਆ ਵੀ ਇਹ ਅਮੈਰੀਕਾ ਦੀ ਲੜਾਈ ਆ, ਤੇ ਇਹ ਕਿਸ ਤਰੀਕੇ ਉਹ ਛੋਟੇ ਭਰਾ ਨੇ ਜਿੱਦਾਂ ਵੱਡੇ ਭਰਾ ਕੋ ਕੁੱਟ ਖਾ ਲਈ ਆ, ਤੇ ਕੁੱਟ ਖਾ ਕੇ ਹੁਣ ਬਹਿ ਵੀ ਜਾਣਾ ਵਾ, ਤੇ ਆਪਣੇ ਲੋਕਾਂ ਨੂੰ ਘਰੋਂ ਬੇਘਰ ਕਰ ਲਿਆ ਵਾ। ਦੂਜੀ ਗੱਲ ਇਹਦੇ ਵਿੱਚ ਜਿੱਦਾਂ ਇਹਦੇ ਪਿੱਛੇ ਦੀ ਸਿਚੁਏਸ਼ਨ ਇੱਦਾਂ ਦੀ ਵੀ ਲੱਗਦੀ ਆ ਕਿ ਯੂਰਪ ਨੂੰ ਜਿੱਦਾਂ ਲੇਬਰ ਦੀ ਜਾਂ ਉਹਨਾਂ ਦੀ ਉਹਦੀ ਵੀ ਲੋੜ,
ਉਹ ਨਹੀਂ ਉੱਤੋਂ ਕਢਾ ਲਈ,
ਸਾਰੇ ਬੰਦੇ ਉਹਨਾਂ ਨੇ ਅਸੈਪਟ ਕਰ ਲਏ ਆ ਜੀ ਬੜੇ। ਹਾਂਜੀ ਖੁਸ਼ੀ ਖੁਸ਼ੀ, ਕਿਉਂਕਿ ਕੋਵਿਡ ਕਰਕੇ ਜ਼ਿਆਦਾ ਟਰੈਵਲ ਨਹੀਂ ਹੋਇਆ, ਬੰਦੇ ਇੱਧਰ ਸੱਜੇ ਖੱਬੇ ਆਏ ਨਹੀਂ ਆ, ਕੈਨੇਡਾ ਵੀ ਅਸੈਪਟ ਕਰ ਰਿਹਾ, ਆਸਟ੍ਰੇਲੀਆ ਵੀ ਅਸੈਪਟ ਕਰ ਰਿਹਾ ਵੀ ਕੋਈ ਨਹੀਂ ਥੋੜੇ ਬੰਦੇ ਇੱਧਰ ਸਾਡੇ ਕੋਲ ਆ ਜਾਣ, ਕੁਝ ਉੱਧਰ ਚਲੇ ਜਾਣ। ਸੋ ਇਹਦੇ ਇਹਦੇ ਪਿੱਛੇ ਜਿਹੜੀ ਇਹ ਪੋਲਿਸੀਜ਼ ਆ, ਇਹ ਇੱਦਾਂ ਦੀ ਲੱਗ ਰਹੀ ਆ ਵੀ ਪਨਿਸ਼ ਰਸ਼ਮੀਆਂ ਨੂੰ ਕਰਨ ਦੇ ਚੱਕਰ ਦੇ ਵਿੱਚ ਇਹਨਾਂ ਨੇ ਕੁਝ ਆਪਣੀਆਂ ਜਿਹੜੀਆਂ ਕਮੀਆਂ ਉਹਨਾਂ ਨੂੰ ਪੂਰਾ ਕੀਤਾ ਤੇ ਕੁਝ ਪਲੱਸ ਇਹਨਾਂ ਨੇ ਘਾਟਾ ਹੀ ਖਾਧਾ, ਜਿੱਦਾਂ ਉਹਨਾਂ ਨੂੰ ਸੈਂਕਸ਼ਨ ਲਾ ਕੇ ਵੀ ਅਸੀਂ
ਸਾਰੇ ਸਮਝੌਤੇ ਚੱਲ ਰਹੇ। ਅਸਲ ਦੇ ਵਿੱਚ ਯੂਰਪ ਵੀ ਜਿਹੜਾ ਅਮਰੀਕਾ ਦੀ ਹੁਦਰਪਣਾ ਯੂਕਰੇਨ ਚ ਕਰ ਰਿਹਾ ਸੀ ਨਾ, ਉਹ ਉਹਨਾਂ ਨੂੰ ਉੱਥੋਂ ਖਤਮ ਕਰਵਾ ਤਾ। ਜ਼ਿਆਦਾਤਰ ਅਮਰੀਕਾ ਨੇ ਪੂਛ ਚੱਕੀ ਹੋਈ ਸੀ। ਸੋ ਜਿਹੜਾ ਨੈਟੋ ਦੇ ਵਿੱਚ ਅਮਰੀਕਾ ਦਾ ਪ੍ਰਭਾਵ ਹੈ ਉਹਨੂੰ ਥੋੜ੍ਹੇ ਸੈੱਟ ਕਰਨ ਦੇ ਲਈ ਵੀ ਯੂਰਪ ਅਤੇ ਰਸ਼ੀਆ ਨੇ ਕੀਤਾ ਵੀ ਅਸੀਂ ਤਾਂ ਟਰੇਡ ਆਉਣ ਵਾਲੇ ਸਮੇਂ ਦੇ ਵਿੱਚ ਨਾ ਜਿਹੜਾ ਟਰੇਡ ਹੈ ਉਹ ਇੰਡੀਆ, ਚਾਈਨਾ, ਪਾਕਿਸਤਾਨ, ਯੂਰਪ, ਆਪਣੇ ਰਸ਼ੀਆ ਅਤੇ ਯੂਰਪ ਇਹ ਇਹ ਇੱਥੇ ਹੀ ਚੱਲੇਗਾ। ਅਮਰੀਕਾ ਤਾਂ ਆਊਟਸਾਈਡਰ ਰਹਿ ਜਾਊਗਾ, ਕਰ ਦੇਣਗੇ ਉਹਨੂੰ, ਇੰਗਲੈਂਡ ਨੂੰ ਵੀ ਆਊਟਸਾਈਡਰ ਕਰ ਦੇਣਗੇ। ਸੋ ਮੇਨ ਜਿਹੜਾ ਧੁਰਾ ਆ ਟਰੇਡ ਦਾ ਉਹ ਇੰਡੀਆ, ਚਾਈਨਾ ਅਤੇ ਰਸ਼ੀਆ ਹੀ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ। ਐਨਰਜੀ ਜਿਹੜੀ ਹੈ ਸਾਰੀ ਗੈਸ ਰਸ਼ੀਆ, ਤੇਲ। ਹੁਣ ਦੇਖੋ ਇੰਡੋਨੇਸ਼ੀਆ ਦੀ ਰਿਪੋਰਟ ਹੈ, ਇੰਡੋਨੇਸ਼ੀਆ ਦੀ ਰਿਪੋਰਟ ਮੈਂ ਰਾਤੀ ਪੜ੍ਹ ਰਿਹਾ ਸੀ ਕਿ ਇੰਡੋਨੇਸ਼ੀਆ ਕਹਿੰਦਾ ਮੈਂ ਤੇਲ ਲੈ ਲੈਣਾ ਬਈ ਰਸ਼ੀਆ ਦਾ, ਕਰ ਲਓ ਜੋ ਕਰਨਾ। ਪਰ ਕਹਿੰਦੇ ਕਰ ਲੈਣਾ ਕਿੱਦਾਂ ਆ, ਲੈਣਾ ਹੈਗਾ ਇੰਡੀਆ ਦੇ ਥਰੂ, ਇੰਡੀਆ ਲਊਗਾ ਰਸ਼ੀਆ ਤੋਂ ਤੇਲ। ਡੀਲ ਬਣੀ ਆ, ਉਹਨਾਂ ਦਾ ਫੋਰਨ ਮਿਨਿਸਟਰ ਗਿਆ ਹੋਇਆ ਸੀ ਰਸ਼ੀਆ, ਵੀ ਡੀਲ ਬਣੀ ਆ ਵੀ ਰਸ਼ੀਆ ਦਾ ਤੇਲ ਇੰਡੀਆ ਲਊਗਾ, ਇੰਡੋਨੇਸ਼ੀਆ ਇੰਡੀਆ ਨੂੰ ਪੇਮੈਂਟ ਕਰੂਗਾ ਰੁਪਈਆਂ ਦੇ ਵਿੱਚ, ਇੰਡੀਆ ਆਪੇ ਦੇਖੇ ਰਸ਼ੀਆ ਨਾਲ ਪੇਮੈਂਟ ਕਰੋ। ਬਣ ਗਿਆ ਕੰਮ, ਇੱਦਾਂ ਆਰਾਮ ਨਾਲ ਚੱਲ ਰਿਹਾ, ਰੁਪਈਆਂ 'ਚ ਟਰੇਡ ਚੱਲ ਰਿਹਾ ਉਹਨਾਂ ਦਾ, ਪਹਿਲਾਂ ਵੀ ਦੱਸਿਆ ਸੀ 3 ਸਾਲ ਪਹਿਲਾਂ ਸੀ। ਸੋ ਇੰਡੀਆ ਦਾ ਹੱਬ ਬਣ ਗਈ ਨਾ, ਟ੍ਰਾਂਜੈਕਸ਼ਨ ਹੱਬ ਬਣ ਗਿਆ।
ਤਾਂ ਹੀ ਚਰਚਾ ਲੱਗ ਰਹੀ ਹੈ, ਅਮਰੀਕਾ ਇਸੇ ਗੱਲ ਤੋਂ ਹੀ ਔਖਾ ਵਾ ਕਿ ਸਾਰੀਆਂ ਕੰਟਰੀਆਂ ਆਪਣੀ ਕਰੰਸੀ ਦੇ ਵਿੱਚ ਡੀਲਿੰਗ ਕਰਨੀ ਸ਼ੁਰੂ ਕਰਤੀ ਆ, ਤੇ ਅਮਰੀਕਨ US ਡਾਲਰ ਦੀ ਵੈਲਿਊ ਇਹਦੇ ਨਾਲ ਘਟਣੀ ਆ, ਕਿਉਂਕਿ ਹੁਣ ਇੰਟਰਨੈਸ਼ਨਲ ਵਪਾਰ ਜਿਹੜਾ ਸਾਰੀਆਂ ਕੰਟਰੀਆਂ ਆਲਮੋਸਟ US ਡਾਲਰ ਚ ਕਰਦੀਆਂ, ਤੇ ਇਹ ਆਪਣਾ ਕਮਿਸ਼ਨ ਉਹਦੇ ਵਿੱਚੋਂ ਲੈਂਦੇ ਆ ਜੀ। ਤੇ ਜੇ ਇੱਦਾਂ ਇੱਦਾਂ ਦੀਆਂ ਪੋਲਿਸੀਜ਼ ਆਉਣਗੀਆਂ ਕਿ ਇੰਡੋਨੇਸ਼ੀਆ ਜਿੱਦਾਂ ਇੰਡੀਆ ਨੂੰ ਪੇ ਕਰ ਰਿਹਾ, ਇੰਡੀਆ ਰਸ਼ੀਆ ਨੂੰ ਉਹਨਾਂ ਦੀ ਕਰੰਸੀ ਚ ਪੇ ਕਰ ਰਿਹਾ, ਤੇ ਇੰਡੀਆ ਨੂੰ ਜਿੱਦਾਂ ਉਹਨਾਂ ਦੀ ਕਰੰਸੀ ਚ ਪੇ ਕਰ ਰਿਹਾ, ਚਾਈਨਾ ਨੂੰ ਇੱਦਾਂ ਹੋ ਰਿਹਾ, ਤੇ ਉਹਦੇ ਨਾਲ ਅਮੈਰੀਕਨ US ਡਾਲਰ ਦੀ ਵੈਲਿਊ ਘਟੂਗੀ, ਉਹਨਾਂ ਦੀ ਜਿਹੜੀ ਸਰਪੰਚੀ ਆ ਉਹਨੂੰ ਵੀ ਖਤਰਾ ਰਹੂਗਾ ਸਾਰੀ ਦੁਨੀਆਂ ਦੇ ਵਿੱਚ। ਸੋ ਇਹ ਵਾਲੀਆਂ ਪੋਲਿਸੀਜ਼ ਹੈਗੀਆਂ। ਚਲੋ ਇਸ ਤੋਂ ਅੱਗੇ ਆਪਾਂ ਇੱਕ ਹੋਰ ਖਬਰ ਸਾਂਝੀ ਕਰਦੇ ਹਾਂ ਜੀ ਵੀ ਇੰਡੀਆ ਜਿੱਦਾਂ ਲੋਕ ਸਭਾ ਦੇ ਵਿੱਚ ਸਵਾਲ ਪੁੱਛਿਆ ਗਿਆ ਹੈਲਥ ਮਿਨਿਸਟਰ ਨੂੰ, ਤੇ ਉਹਨਾਂ ਨੇ ਜਿੱਦਾਂ ਸ਼ੇਅਰ ਕੀਤੀ ਹੈ ਇਨਫੋਰਮੇਸ਼ਨ ਕਿ ਇੰਡੀਆ ਨੇ ਕੋਵਿਡ ਵੈਕਸੀਨੇਸ਼ਨ ਦੀ ਇੱਕ ਵੀ ਜਿੱਦਾਂ ਦਵਾਈ ਜਿਹੜੀ ਆ ਬਣੀ ਹੋਈ ਦਵਾਈ ਉਹ ਬਾਹਰੋਂ ਨਹੀਂ ਲਈ, ਨਾ G7 ਦੇਸ਼ਾਂ ਨੇ ਉਹਨਾਂ ਕੋਲੋਂ ਲਈ ਆ, ਨਾ ਨਾਟੋ ਮੈਂਬਰਸ ਕੋਲੋਂ ਲਈ ਆ, ਸਾਰੀ ਦਵਾਈ ਇੰਡੀਆ ਨੇ ਆਪਣੇ ਆਪ ਬਣਾਈ ਆ। ਤੇ ਇੰਡੀਆ ਸੈਫੀਸੈਂਟ ਆ ਉਹਦੇ ਵਿੱਚ, ਸਾਰੀਆਂ ਸਟੇਟਸ ਨੂੰ ਜਿੰਨੀ ਦਵਾਈ ਚਾਹੀਦੀ ਆ ਉਹ ਦਿੱਤੀ ਗਈ ਆ, ਈਵਨ ਕਿ ਉਹਨੂੰ ਸਟੋਰੇਜ ਤੇ ਉਹਨੂੰ ਭੇਜਣ ਦਾ ਜਿਹੜਾ ਹੈਗਾ ਵਾ ਉਹ ਵੀ ਬਹੁਤ ਵਧੀਆ ਸਿਸਟਮ, ਸੋਲਰ ਪਾਵਰਡ ਜਿਹੜੀਆਂ ਫਰਿੱਜਿਸ ਹੈਗੀਆਂ ਵਾ ਉਹਦੇ ਵਿੱਚ ਵੀ ਰੱਖ ਕੇ ਜਿੱਥੇ ਦਵਾਈ ਨਹੀਂ ਵੀ ਪਹੁੰਚ ਸਕਦੀ ਜਾਂ ਜੇ ਕੁਝ ਏਦਾਂ ਦੇ ਏਰੀਏ ਆ ਜਿੱਥੇ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਆ ਜਾਂ ਕੁਝ ਏਦਾਂ ਵਾ ਉੱਥੇ ਤੇ ਹੀ ਕੋਈ ਉਹਨਾਂ ਨੇ ਦਵਾਈ ਪਹੁੰਚਾਈ ਆ।
ਅੱਛਾ, ਇਹ ਵਧੀਆ ਸਿਸਟਮ ਹੈ ਇਹਦਾ, ਜਿਹੜਾ ਸ਼ਲਾਘਾ ਫਾਈਜ਼ਰ ਦੇ ਜਿਹੜੇ ਨਿਰਮਾਤਾ ਨੇ ਜਿਹਨੇ ਟੀਕਾ ਬਣਾਇਆ ਸੀਗਾ, ਹੁਣ ਮੈਨੂੰ ਡਾਕਟਰ ਦਾ ਨਾਮ ਨਹੀਂ ਯਾਦ ਹੈਗਾ, ਤੇ ਉਹਨਾਂ ਨੇ ਵੀ ਕੀਤਾ ਆ ਵੀ ਇੰਡੀਆ ਨੇ, ਇੰਡੀਆ ਕ੍ਰਸ਼ਡ ਕੋਵਿਡ। ਅਸੀਂ ਹੱਸਦੇ ਸੀ ਨਾ UP ਦੇ ਵਿੱਚ ਵੀ ਇੱਦਾਂ ਹੋ ਗਿਆ, ਹੋ ਨਹੀਂ ਸਕਦਾ ਜੀ, ਯੋਗੀ ਕਿੱਦਾਂ ਕਰ ਸਕਦਾ। ਉਹ ਜਿਹੜਾ ਜਿਹੜੇ ਬੰਦੇ ਨੇ ਕੋਵਿਡ ਦਾ ਟੀਕਾ ਬਣਾਇਆ ਆ, ਡਾਕਟਰ ਰਨਾਊਂਡ ਵਾਇਰੋਲੋਜਿਸਟ ਹੈ ਦੁਨੀਆ ਦਾ ਬੰਦਾ, ਉਹ ਕਹਿ ਰਿਹਾ ਆ 3 ਘੰਟੇ ਦੇ ਪੋਡਕਾਸਟ ਦੇ ਵਿੱਚ, ਤਾਂ ਗੱਲ ਤਾਂ ਫਿਰ ਹੈਗੀ ਆ ਨਾ, ਦੇ ਮਸਟ ਹੈਵ ਡਨ ਸਮਥਿੰਗ ਰਾਈਟ।
ਹਾਂਜੀ
ਹਾਂ ਜੀ, ਕਹਿ ਰਹੀ ਹੋ।
ਇਸ ਤੋਂ ਇਲਾਵਾ ਕੁਝ ਹੋਰ ਜਿੱਦਾਂ ਫੈਕਟ ਐਂਡ ਫਿਗਰਸ ਹੈਗੇ ਆ ਜੀ ਵੀ ਰਾਜ ਸਭਾ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਜੀ 1988 ਤੋਂ ਬਾਅਦ ਕਿ ਜੁਲਾਈ ਤੱਕ ਹੋਰ ਮੈਂਬਰ ਜਿਹੜੇ ਜਿੱਦਾਂ ਰਿਟਾਇਰ ਹੋ ਕੇ ਨਵੇਂ ਮੈਂਬਰ ਐਡ ਹੋਣੇ ਆ।
ਅੱਛਾ,
ਤੇ BJP ਜਿੱਦਾਂ ਜੀ ਟ੍ਰਿਪਲ ਫਿਗਰ ਚ ਜਾ ਰਹੀ ਆ, 101 ਮੈਂਬਰ ਉਹਦੇ ਹੋ ਜਾਣਗੇ ਜੀ, ਤੇ ਇਹ ਬਹੁਤ ਵੱਡੀ ਉਪਲਬਧੀ ਆ। ਕੋਈ ਪਾਰਟੀ 1988 ਪਹਿਲਾਂ ਕਾਂਗਰਸ ਦੇ ਹੋਏ ਆ, ਉਹਦੇ ਤੋਂ ਬਾਅਦ ਕਿਸੇ ਪਾਰਟੀ ਦੇ ਨਹੀਂ ਹੋਏ।
ਅੱਛਾ।
ਤੇ ਪਿਛਲੇ 10 ਸਾਲਾਂ ਚ ਪਹਿਲੀ ਵਾਰੀ ਹੋਣ ਲੱਗਾ ਜੀ ਵੀ ਅਕਾਲੀ ਦਲ ਦਾ ਕੋਈ ਵੀ ਮੈਂਬਰ ਅਪਰ ਹਾਊਸ ਚ ਨਹੀਂ ਹੈਗਾ।
ਇਹ ਫੇਰ ਕੱਲ ਨੂੰ ਗਿਆਨੀ ਜੀ ਨੂੰ ਦਵਾਂਗੇ ਵਧਾਈਆਂ।
ਤੇ ਛੋਟੀਆਂ ਲੋਅਰ ਪਾਰਟੀ ਜਿਹੜੀਆਂ ਹੋਰ ਪਾਰਟੀਆਂ ਛੋਟੀਆਂ ਪਾਰਟੀਆਂ ਉਹਨਾਂ ਲਈ ਵੀ ਇੱਦਾਂ ਹੀ ਆ ਜੀ ਕਿ BSP ਦਾ ਸਿਰਫ ਇੱਕ ਮੈਂਬਰ ਰਹੇਗਾ ਤੇ ਦੋ ਮੈਂਬਰ ਉਹਨਾਂ ਦੇ ਰਿਟਾਇਰ ਹੋ ਰਹੇ ਆ ਜੀ ਜੁਲਾਈ ਚ। ਤੇ ਕਾਂਗਰਸ ਦਾ ਸਭ ਤੋਂ ਲੋਅਸਟ ਪੁਆਇੰਟ ਤੇ ਪਹੁੰਚ ਗਈ ਆ ਜੀ ਕਿ ਉਹਨਾਂ ਦੇ ਸਿਰਫ 29 ਮੈਂਬਰ ਰਹਿ ਜਾਣਗੇ।
ਅੱਛਾ।
ਹਾਂਜੀ, ਸੋ ਇਸ ਕਰਕੇ ਲੱਗਦਾ ਵਾ ਵੀ ਹੁਣ ਅਪਰ ਹਾਊਸ ਦੇ ਵਿੱਚ ਵੀ ਰਾਜ ਸਭਾ ਦੇ ਵਿੱਚ ਵੀ BJP ਨੂੰ ਕੋਈ ਆਪਣੀਆਂ ਪਾਲਿਸੀ ਜਾਂ ਕੋਈ ਵੀ ਜਿਹੜਾ ਬਿੱਲ ਉਹ ਲਿਆਉਣਗੇ ਉਹਨੂੰ ਪਾਸ ਕਰਾਉਣ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਪਰੇਸ਼ਾਨੀ ਆਉਂਦੀ ਨਜ਼ਰ ਨਹੀਂ ਆਉਂਦੀ ਜੀ।
ਤੇ ਹੁਣ ਖੇਤੀ ਕਾਨੂੰਨ ਸਿੱਧੇ ਹੀ ਹੋ ਸਕਦੇ ਜਾਣਗੇ।
ਹਾਂਜੀ, ਸੋਰੀ ਮੈਂ ਮਿਸ ਕੀਤੀ
ਤੁਹਾਡੀ। ਮੈਂ ਕਿਹਾ ਖੇਤੀ ਕਾਨੂੰਨ ਹੁਣ ਰਾਜ ਸਭਾ ਚ ਪੈਸੇ ਪਹਿਲਾਂ ਵੀ ਨਹੀਂ ਸੀ ਕੀਤੇ, ਇਹਦੇ ਡਰੋਬੈਕ ਵੀ ਹੈਗੇ, ਪਰ ਲੋਕ ਰਾਏ ਵੀ ਬਣ ਜਾਂਦੀ ਹੁੰਦੀ ਹੈ ਨਾ, ਲੋਕ ਰਾਏ ਪ੍ਰੈਸ਼ਰ ਬਹੁਤ ਬਣ ਜਾਂਦਾ ਹੁੰਦਾ ਵੀ ਏਦਾਂ ਧੱਕਾ ਵੀ ਨਹੀਂ ਕਰ ਸਕਦੇ ਜਿੱਦਾਂ ਕੋਸ਼ਿਸ਼ ਕੀਤੀ ਸੀਗੀ, ਹੈ ਨਾ।
ਹਾਂਜੀ ਹਾਂਜੀ, ਜਿੱਦਾਂ ਦੀ ਉਹਨਾਂ ਨੇ, ਬਿਲਕੁਲ ਬਿਲਕੁਲ, ਉਹ ਤੇ ਫਿਰ ਜਿਹੜੀ ਪਾਲਿਸੀ ਦੇ ਉੱਤੇ ਜਿੱਦਾਂ ਲੋਕਾਂ ਦਾ ਵਿਦਰੋਹ ਜ਼ਿਆਦਾ ਹੋਵੇ ਜੀ ਉਹਨੂੰ ਤੇ ਫਿਰ ਉਹ ਕਿਤੇ ਵੀ ਨਹੀਂ ਪਾਸ ਕਰਵਾ ਸਕਦੇ। ਪਰ ਇਹ ਹੈ ਵੀ ਹੁਣ ਦੋਨਾਂ ਹਾਊਸ ਦੇ ਵਿੱਚ BJP ਦੀ ਜਿੱਦਾਂ ਮੈਜੋਰਿਟੀ ਹੋ ਜਾਏਗੀ ਆ ਜੁਲਾਈ ਤੱਕ, ਜਿੱਦਾਂ ਕਾਫੀ ਮੈਂਬਰ ਹੋਰ ਰਿਟਾਇਰ ਹੋ ਰਹੇ ਆ ਜਿਹਨਾਂ ਦਾ, ਤੇ ਉਹਦੀ ਉਹਨਾਂ ਦੀ ਜਗ੍ਹਾ ਤੇ ਜਿਹੜੇ ਨਵੇਂ ਮੈਂਬਰ ਨੋਮੀਨੇਟ ਹੋ ਕੇ ਆਉਣਗੇ ਉਹਦੇ ਕਰਕੇ ਜਿੱਦਾਂ ਹੋਰ ਮੈਂਬਰ ਜਿੱਦਾਂ ਆ ਜਾਣਗੇ। ਸੋ
ਚਲੋ ਠੀਕ ਹੈ, ਚੱਲ ਸਾਹਿਬ, ਥੈਂਕ ਯੂ ਬਹੁਤ ਬਹੁਤ।
ਹਾਂਜੀ, ਹੁਣ ਆਪਾਂ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਵੀ ਤੇ ਸਾਰੇ ਸਰੋਤਿਆਂ ਦੀ ਵੀ, ਤੇ ਆਸ ਕਰਦੇ ਹਾਂ ਸਾਰਿਆਂ ਦਾ ਦਿਨ ਚੰਗਾ ਚੰਗਾ ਹੋਏਗਾ। ਤੇ ਇਸ ਤੋਂ ਇਲਾਵਾ ਆਪਾਂ ਜੁਲਾਈ ਦੀਆਂ ਸਕੂਲ ਹੋਲੀਡੇ ਚ ਸ਼ੇਅਰ ਕਰ ਦਿੰਦੇ ਹਾਂ ਵੀ ਜੀ 14-26 ਤੱਕ ਪਬਲਿਕ ਟਰਾਂਸਪੋਰਟ ਫ੍ਰੀ ਹੈਗੀ ਆ ਨਿਊ ਸਾਊਥ ਵੇਲ ਦੇ ਵਿੱਚ, ਫੈਰੀ ਬੱਸਾਂ ਤੇ ਟ੍ਰੇਨਾਂ ਚ। ਤੇ ਆਪਣੇ ਦਰਸ਼ਕ ਆਪਣੇ ਬੱਚਿਆਂ ਨੂੰ ਲੈ ਕੇ ਜਾਂ ਬਜ਼ੁਰਗਾਂ ਨੂੰ ਲੈ ਕੇ ਜਾਂ ਸ਼ਹਿਰ ਜਾਣਾ ਚਾਹੁੰਦੇ ਆ ਜਾਂ ਨਿਊ ਕਾਸਲ ਜਾਣਾ ਚਾਹੁੰਦੇ ਆ
ਤੇ
ਬਲੂ ਮਾਊਂਟੇਨ ਸਾਈਡ ਜਾਣਾ ਚਾਹੁੰਦੇ ਆ ਤੇ ਉਹ ਜਾ ਸਕਦੇ ਆ ਜੀ।
ਅੱਛਾ, ਫੇਰ ਆਈਏ ਅਸੀਂ, ਫੇਰ ਤਾਂ ਤੁਹਾਡਾ ਜੁਲਾਈ ਹੋਲੀਡੇ ਚ ਫੇਰ ਸਾਡਾ ਅਸਾਂ ਦਾ ਖਾਣਾ ਤੁਸਾਂ ਦੇ ਘਰ, ਠੀਕ ਆ।
ਸਰਕਾਰੀ ਈਸਟਰ ਹੋਲੀਡੇ ਜੀ, ਈਸਟਰ ਹੋਲੀਡੇ 14 ਲੈ ਕੇ 26 ਤਰੀਕ ਤੱਕ।
ਉਹ ਗੱਲ ਤਾਂ ਇਹ ਆ ਵੀ ਈਸਟਰ ਹੁਣ ਇੱਧਰ ਵੀ ਔਖਾ ਆ ਨਾ, ਤੇ
ਹਾਂਜੀ ਖੇਡਾਂ ਦਾ ਕਰਕੇ ਵੀ ਥੋੜੇ ਤੁਸੀਂ ਬਿਜ਼ੀ ਹੋਣੇ, ਪਰ ਇਹ ਆ ਵੀ ਥੋੜਾ ਉਹ ਤੋਂ ਬਾਅਦ ਚ ਵੀ 26 ਤਰੀਕ ਤੱਕ ਇਹ ਰਹਿਣਾ ਵਾ ਜੀ, ਏਦਾਂ 12 ਦਿਨ।
ਠੀਕ ਹੈ,
ਤੇ ਇਹ ਆਪਾਂ ਇਨਫੋਰਮੇਸ਼ਨ ਸ਼ੇਅਰ ਕਰਨੀ, ਤੇ ਠੀਕ ਹੈ
ਜੀ, ਸਤਿ ਸ਼੍ਰੀ ਅਕਾਲ,
ਸੁਣਦੇ ਆ ਪ੍ਰੋਗਰਾਮ।
ਥੈਂਕ ਯੂ ਜੀ ਬਹੁਤ ਬਹੁਤ। ਸੋ ਚੱਲ ਸਾਹਿਬ ਸਾਡੇ ਨਾਲ ਜੁੜਦੇ ਨੇ ਤੇ ਗੱਲਾਂ ਬਾਤਾਂ ਖਬਰਾਂ, ਅੱਜ ਚੁਟਕਲਾ ਭੁੱਲ ਗਿਆ ਆਪਾਂ ਨੂੰ, ਤੇ ਚੁਟਕਲਾ ਫਿਰ ਅਗਲੀ ਵਾਰੀ ਸੁਣਾਂਗੇ। ਤੇ ਗੀਤ ਸੁਣਨ ਤੋਂ ਪਹਿਲਾਂ, ਗੀਤ ਨਹੀਂ, ਤੁਹਾਡੇ ਨੂੰ ਇੱਕ ਸਰਕਾਰੀ ਛੁੱਟੀ ਭਗਵੰਤ ਮਾਨ ਦੀ ਸੁਣਾਉਣੀ ਆ। ਚੀਫ ਮਿਨਿਸਟਰ ਸਾਹਿਬ ਨੇ ਬਹੁਤ ਦੇਰ ਪਹਿਲਾਂ ਇਹਨਾਂ ਨੇ ਕਿਹਾ ਸੀ ਤੇ ਸਰਕਾਰੀ ਛੁੱਟੀਆਂ ਹੁਣ ਐਲਾਨ ਕਰਨੀ ਸ਼ੁਰੂ ਕੀਤੀਆਂ ਨੇ ਉਹਨਾਂ ਨੇ, ਉਹਨਾਂ ਦੇ ਕੀ ਵਿਚਾਰ ਸਨ ਸਰਕਾਰੀ ਛੁੱਟੀ ਬਾਰੇ, ਇਹ ਗੱਲ ਕਰਾਂਗੇ ਤੇ ਗੁਰਪ੍ਰੀਤ ਗਿੱਲ ਇਸ ਤੋਂ ਬਾਅਦ।
ਟੈਂਕੂ ਬੇਟੇ, ਅੱਜ ਤੂੰ ਸਕੂਲ ਗਿਆ ਸੀ, ਵਾਪਸ ਕਿਉਂ ਆ ਗਿਆ?
ਡੈਡੀ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
ਬੇਟਾ ਅੱਜ ਸਕੂਲ ਕਿਉਂ ਬੰਦ ਹੋ ਗਿਆ? ਅੱਜ ਤਾਂ ਸੋਮਵਾਰ ਹੈ।
ਡੈਡੀ ਅੱਜ ਹੈਡ ਮਾਸਟਰ ਤੇ ਸਾਇੰਸ ਮਾਸਟਰ ਦਾ ਆਪਸ ਚ ਖੜਕਾ ਹੋਇਆ, ਨਾਲੇ ਪੰਜਾਬੀ ਵਾਲੀ ਭੈਣ ਜੀ ਦੇ ਦਿਓਰ ਕੋਲੇ ਲੜਕਾ ਹੋਇਆ, PT ਮਾਸਟਰ ਨੇ ਰਾਤ ਦਾਰੂ ਪੀ ਕੇ ਆਪਣੇ ਘਰ ਵਾਲੀ ਕੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
ਉਹ ਤਾਂ ਅੱਜ ਤਾਂ ਮੰਗਲਵਾਰ ਹੈ, ਤੂੰ ਅੱਜ ਵੀ ਵਾਪਸ ਆ ਗਿਆ?
ਅੱਜ ਆਪਣੇ ਸ਼ਹਿਰ ਚ ਕਿਸੇ ਮੰਤਰੀ ਨੇ ਆਉਣਾ, ਇਸ ਕਰਕੇ CRP ਤੇ ਪੁਲਿਸ ਵਾਲਿਆਂ ਨੇ ਸਾਡੇ ਸਕੂਲ ਚ ਡੇਰਾ ਲਾਉਣਾ, ਸਰਕਾਰੀ ਹੁਕਮ ਹੈ ਕਿ ਮਾਸਟਰਾਂ ਨੇ ਜਲਸੇ ਦਾ ਇਕੱਠ ਵਧਾਉਣਾ, ਜਿਹੜੀ ਬੈਂਕ ਚੋਂ ਮਾਸਟਰਾਂ ਨੂੰ ਤਨਖਾਹ ਮਿਲਦੀ ਹੈ ਕਿਸੇ ਨੇ ਉਹ ਬੈਂਕ ਲੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
ਬੇਟਾ ਅੱਜ ਤੂੰ ਕਾਹਤੋਂ ਸਕੂਲੋਂ ਮੁੜਿਆ ਹੈ? ਅੱਜ ਤਾਂ ਬੁੱਧਵਾਰ ਹੈ।
ਡੈਡੀ ਅੱਜ ਅਖਬਾਰ ਦੇ ਪਹਿਲੇ ਪੰਨੇ ਤੇ ਖਬਰ ਛਪੀ ਹੈ, ਕੱਲ ਅਯੁੱਧਿਆ ਮਸਲੇ ਤੇ ਪਾਰਲੀਮੈਂਟ ਚ ਦੁਹਾਈ ਮਚੀ ਹੈ, ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਰੱਖੀ ਹੈ, ਨਾਲੇ ਕਿਸੇ ਵੱਡੇ ਸਾਰੇ ਸੂਬੇ ਦੀ ਸਰਕਾਰ ਟੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
ਉਹ ਤਾਂ ਸਰਕਾਰਾਂ ਤਾਂ ਨੀਤੀ ਟੁੱਟਦੀਆਂ ਰਹਿੰਦੀਆਂ, ਤੈਂ ਸਰਕਾਰਾਂ ਤੋਂ ਕੀ ਲੈਣਾ, ਤੂੰ ਚੁੱਪ ਕਰਕੇ ਅੱਜ ਸਕੂਲ ਜਾ, ਅੱਜ ਤਾਂ ਵੀਰਵਾਰ ਹੈ।
ਅੱਜ ਹੈਡ ਮਾਸਟਰ ਨੇ ਪੀਟੀਏ ਫੰਡ ਚੋਂ ਕੈਸ਼ ਕਢਾਉਣਾ, ਨਾਲੇ ਅੱਜ ਟੀਵੀ ਤੇ ਭਾਰਤ ਇੰਗਲੈਂਡ ਦਾ ਕ੍ਰਿਕਟ ਦਾ ਮੈਚ ਆਉਣਾ। ਮਾਸਟਰ ਕਹਿੰਦੇ ਅੱਜ ਮੈਚ ਦੇਖੋ, ਬੱਚਿਆਂ ਨੂੰ ਤਾਂ ਰੋਜ਼ ਪੜ੍ਹਾਉਣਾ, ਨਾਲੇ ਸਕੂਲ ਦੀ ਸਫਾਈ ਹੋਊਗੀ ਕਿਉਂਕਿ ਸਕੂਲ ਚੋਂ CRP ਉੱਠੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
ਅੱਜ ਤਾਂ ਸ਼ੁੱਕਰਵਾਰ ਹੈ, ਤੂੰ ਅੱਜ ਵੀ ਨਹੀਂ ਸਕੂਲੇ ਗਿਆ, ਕੀ ਗੱਲ ਹੋ ਗਈ?
ਅੱਜ ਅੱਧੇ ਮਾਸਟਰ ਚੋਣ ਡਿਊਟੀ ਤੇ ਗਏ ਨੇ ਕਿਉਂਕਿ ਵੋਟਾਂ ਪੈਣੀਆਂ ਨੇ, ਦੋ ਨੇ ਕਿਤਾਬਾਂ ਦੀ ਦੁਕਾਨ ਕਰ ਲਈ, ਅੱਧੀ ਤਨਖਾਹ ਤੇ ਛੁੱਟੀਆਂ ਲੈ ਲਈਆਂ ਨੇ, ਤਿੰਨ ਚਾਰ ਮਰਦਮਸ਼ੁਮਾਰੀ ਤੇ ਗਏ ਨੇ, ਕਲਾਸਾਂ ਖਾਲੀ ਰਹਿਣੀਆਂ ਨੇ। ਡੈਡੀ ਤਾਹੀਓਂ ਤਾਂ ਸਕੂਲੀ ਬੱਚਿਆਂ ਦੀ ਤਕਦੀਰ ਫੁੱਟੀ ਹੈ, ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ, ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ, ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਵੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-941-180।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਅੰਮ੍ਰਿਤਪਾਲ ਸਿੰਘ ਮਿਨਹਾਸ।
ਮੁਹੱਬਤ ਜਦੋਂ ਉਗਰਦੀ ਹੈ ਉਸ ਵੇਲੇ ਦੇ ਪਹਿਲੇ ਪਿਆਰ, ਪਾਗਲਪਨ, ਇੰਤਜ਼ਾਰ, ਬੇਵਫਾਈ ਦੀ ਕਹਾਣੀ, ਲੇਖ,
ਇਹ ਤਾਂ ਦੂਜੀਆਂ ਫੀਲਿੰਗਾਂ ਲੈਂਦਾ।
ਪਾਣੀ ਦਿਓ ਕੋਈ।
ਕਿੱਥੇ ਚੱਲੀ ਆ?
ਪਾਣੀ ਪਿਉਣ
ਮਾਰਨਾ, ਇਹ ਤੇਰੇ ਹੱਥ ਲਾਏ ਦਾ ਹੀ ਅਸਰ ਹੈ, ਜੂਠਾ ਪਾਣੀ ਪੀ ਕੇ ਤਾਂ ਮਾਰੀ ਜਾਓ।
ਸਟਾਰਿੰਗ ਗੁਰਨਾਮ ਭੁੱਲਰ ਐਂਡ ਤਾਨੀਆ, ਲੇਖ,
ਤੇਰੇ ਨਾਲ ਜੁੜਿਆ ਮੈਂ, ਰੱਬ ਨਾਲ ਜੁੜ ਗਿਆ, ਓ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ।
1 April ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 04288 9 5।
ਦਸ ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਜੀ ਪਿਆਰੇ, ਉਹ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਤੇ ਇਸ ਸਾਥ ਦੇ ਵਿੱਚ ਅੱਜ ਅਮਰੀਕ ਫਲੋਰਾ ਗੈਰ ਹਾਜ਼ਰ ਨੇ, ਪਰ ਉਹ ਸੁਨੇਹਾ ਭੇਜ ਰਹੇ ਨੇ, ਕਹਿੰਦੇ ਕੰਧ ਤੇ ਤੋਤਾ ਬਹਿਣ ਨਹੀਂ ਦੇਣਾ, ਮੈਂ ਤਾਂ ਹਾਰ ਗਿਆ ਹਾਂ, ਆਪਣਾ ਯਾਰ ਇਮਰਾਨ ਵੀ ਗੱਦੀ ਤੇ ਰਹਿਣ ਨਹੀਂ ਦੇਣਾ। ਇਹ ਸ਼ੇਅਰ ਲੈ ਕੇ ਭੇਜਿਆ ਭਾਜੀ ਨੇ। ਤੇ ਉਧਰ ਗੁਰਿੰਦਰ ਸਿੰਘ ਭਾਜੀ ਕਹਿੰਦੇ ਨੇ ਕਿ ਬਾਈਡਨ ਦੇ ਮੁੰਡੇ ਦਾ ਕਾਰੋਬਾਰ ਰੂਸ ਨਾਲ, ਆਪਾਂ ਕਰਾਂਗੇ ਗੱਲ। ਮਲਕੀਤ ਸਿੰਘ ਆ ਗਏ ਨੇ ਪ੍ਰੋਗਰਾਮ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ। ਅੰਮ੍ਰਿਤਪਾਲ ਸਿੰਘ ਸ਼ੈਪਰਟਨ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਫਤਿਹ ਬੁਲਾ ਰਹੇ ਨੇ। ਮੌਲੀ ਸਰੂਪ ਭੈਣ ਜੀ ਸਾਡੇ ਨਾਲ ਸ਼ਾਮਿਲ ਹੋਏ ਨੇ, ਮੌਲੀ ਜੋਹਲ ਭੈਣ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਮੇਰੇ ਨਾਲ ਸ਼ਾਮਿਲ ਹੋ ਚੁੱਕੇ ਨੇ ਗੁਰਪ੍ਰੀਤ ਗਿੱਲ ਕੈਨਬਰਾ ਤੋਂ, ਰਾਜਧਾਨੀ ਤੋਂ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਆਇਆਂ ਨੂੰ
ਸਤਿ ਸ਼੍ਰੀ ਅਕਾਲ ਭਾਅ ਜੀ, ਅਤੇ ਸਰੋਤਿਆਂ ਨੂੰ ਵੀ ਠੰਡੀ ਜੀ ਸਤਿ ਸ਼੍ਰੀ ਅਕਾਲ, ਕਿਉਂਕਿ ਅੱਜ ਕੱਲ੍ਹ ਠੰਡ ਬੜੀ ਹੋ ਗਈ।
ਠੰਡ ਤਾਂ ਫਿਰ ਉੱਧਰ ਕਹਿੰਦੇ ਵਰਜੀਨੀਆ ਵਾਲੇ ਕਹਿੰਦੇ ਸਾਡੇ ਠੰਡ ਜਾਂਦੀ ਨਹੀਂ, ਅਤੇ ਸਾਡੇ ਇੱਧਰ ਠੰਡ ਹੁਣ ਸ਼ੁਰੂ ਹੋਣ ਲੱਗੀ ਹੈ। ਲਖਵੀਰ ਬਰਾੜ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਣੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇਸ ਡਾਇਲੋਗ ਦੇ ਬਾਰੇ ਤੁਹਾਡਾ ਕੀ ਕਹਿਣਾ ਜਿਹੜਾ ਫਲੋਰਾ ਸਾਹਿਬ ਨੇ ਮਾਰਿਆ, ਕੰਧ 'ਤੇ ਤੋਤਾ ਬਹਿਣ ਨਹੀਂ ਦੇਣਾ, ਮੈਂ ਤਾਂ ਹਾਰ ਗਿਆ ਹਾਂ, ਹੁਣ ਆਪਣਾ ਯਾਰ ਇਮਰਾਨ ਗੱਦੀ 'ਤੇ ਰਹਿਣ ਨਹੀਂ ਦੇਣਾ। ਪਾਕਿਸਤਾਨ ਦੇ ਵਿੱਚ ਵੀ ਕਾਫੀ ਕੜਮਸ ਪਿਆ ਹੋਇਆ
ਹੈ, ਕੋਈ ਗੱਲ ਆ, ਇਮਰਾਨ ਵਿਚਾਰਾ ਮੁੱਲ ਧਾਰ ਰਿਹਾ ਰਸ਼ੀਆ ਦੇ ਨਾਲ ਖੜਨ ਦਾ।
ਅੱਛਾ,
ਠੀਕ ਹੈ। ਉਹਨੇ ਸ਼ਰਿਆਮ ਕਿਹਾ ਵੀ ਸਾਨੂੰ ਤੰਗ ਨਾ ਕਰੋ, ਤੁਹਾਡੀ ਲੜਾਈ ਆ, ਅਸੀਂ ਤਾਂ ਆਪਣਾ ਪਹਿਲੋਂ ਸਟਰਗਲ ਕਰ ਰਹੇ ਹਾਂ, ਆਪਣੀ ਐਨਰਜੀ ਸੋਰਸਿਸ ਤੇ ਪਹਿਲੋਂ ਸਾਡਾ ਸਟਰਗਲ ਚੱਲ ਰਿਹਾ ਐਡਾ ਤਕੜਾ, ਸਾਨੂੰ ਲੈ ਰਹੇ ਹਾਂ। ਇਹਨਾਂ ਨੂੰ ਨਿਰਦੇਸ਼ ਦਿੱਤੇ ਵੀ ਤੁਸੀਂ ਉਹਨਾਂ ਤੋਂ ਕੁਛ ਨੀ ਲੈਣਾ ਤੇਲ ਤੋਂ ਕੁਛ ਵੀ ਨਾ।
ਅੱਛਾ,
ਤੇ ਉਹ ਫਿਰ ਖੜ ਗਿਆ ਅੱਗੇ, ਪਹਿਲੋਂ ਵੀ ਆਈ ਐਮ ਐਫ ਦੇ ਅਗੇਂਸਟ ਖੜਿਆ ਸੀ ਉਹ। ਹੁਣ ਆਈ ਐਮ ਐਫ ਇੰਟਰਨੈਸ਼ਨਲ ਜਿਹੜੀ ਮੋਨੀਟਰੀ ਫੰਡ ਆ, ਉਹਦਾ ਕੰਮ ਆ ਕਰਜ਼ੇ ਦੇਣਾ, ਤੇ ਤੁਹਾਨੂੰ ਵੀ ਕਰਜ਼ੇ ਵਾਲੇ ਪੈਸੇ ਕਿੱਥੋਂ ਬਣਾਉਂਦੇ ਨੇ, ਵਿਆਜਾਂ ਤੋਂ ਬਣਾਉਂਦੇ ਨੇ। ਹੁਣ ਜਦੋਂ ਕੰਟਰੀਆਂ ਸੈਲਫ ਸਫੀਸ਼ੀਐਂਟ ਹੋਣੀਆਂ ਸ਼ੁਰੂ ਹੋ ਜਾਣ ਤੇ ਕਰਜ਼ਾ ਘੱਟ ਲੈਣਾ ਸ਼ੁਰੂ ਕਰ ਦੇਣ, ਤੇ ਫਿਰ ਇਹ ਜਿਹੜੀ ਯੂਰੋਪੀਅਨ ਤਾਕਤਾਂ ਨੇ ਜਾਂ ਈਵਨ ਕਿ ਅਮਰੀਕਨ ਤਾਕਤਾਂ ਨੇ, ਉਹ ਇਸ ਚੀਜ਼ ਨੂੰ ਪਸੰਦ ਨਹੀਂ ਕਰਦੀਆਂ। ਉਹ ਕਹਿੰਦੀਆਂ ਨੇ ਵੀ ਇਹ ਸਿੰਪਲ ਜਿਹਾ ਸਲਿਊਸ਼ਨ ਆ, ਤੁਸੀਂ ਇਸ ਬੰਦੇ ਨੂੰ ਲਾਓ ਥੱਲੇ, ਹਨਾ।
ਜਿਹੜੇ ਬਿਆਜੂ ਖਾਨ ਗਿੱਜ ਜਾਣਾ, ਉਹ ਕਿੱਥੇ ਦੇਖ ਕੇ ਰਾਜੀ ਕਿਸੇ।
ਹਾਂ, ਹੁਣ ਦੇਖੋ ਨਾ, ਜਦੋਂ ਨਵਾਜ਼ ਸ਼ਰੀਫ, ਬੇਨਜ਼ੀਰ ਭੁੱਟੋ ਜਦੋਂ ਇਹ ਦੇਸ਼ ਨੂੰ ਲੁੱਟ ਰਹੇ ਸੀ, ਤੁਸੀਂ ਇੱਕ ਵੀ ਵੈਸਟਰਨ ਵਰਲਡ ਦੇ ਲੀਡਰ ਦਾ ਬਿਆਨ ਦੱਸ ਦਿਓ ਜਿਹਨੇ ਕਿਹਾ ਹੋਊਗਾ ਵੀ ਬਾਈ ਕਰਪਸ਼ਨ ਖਤਮ ਕਰੋ ਤਾਂ ਪੈਸੇ ਦੇਵਾਂਗੇ, ਕਦੀ ਇਹ ਬਿਆਨ ਨਹੀਂ ਦਿੰਦੇ। ਇਹਨਾਂ ਨੂੰ ਕਰਪਸ਼ਨ ਦਾ ਮਤਲਬ ਹੀ ਹੈ ਨੀ, ਇਹ ਐਕਚੁਅਲੀ ਇਹ ਗਰੀਬ ਦੇਸ਼ਾਂ ਦੀ ਜਿਹੜੀ ਕਰਪਸ਼ਨ ਹੈ ਨਾ, ਉਹਨੂੰ ਇੰਜੋਏ ਕਰਦੇ ਨੇ, ਕਿਉਂਕਿ ਉਤੋਂ ਹੀ ਇਹ ਫੁੱਲ ਫਲਦੇ ਫੁੱਲਦੇ ਨੇ ਨਾ। ਤੇ ਹੁਣ ਇਮਰਾਨ ਖਾਨ ਨੇ ਇਸ ਚੀਜ਼ ਤੇ ਸਟੈਂਡ ਲਿਆ ਸੀ, ਤੇ ਹੁਣ ਉਹੀ ਜਿਹੜਾ ਸੀ ਆ ਇਹ ਨੇ ਅੱਜ ਤੱਕ 50 ਦੇਸ਼ਾਂ ਦੇ ਵਿੱਚ ਤਖਤਾ ਬਦਲ ਕੀਤੇ ਹੋਏ ਨੇ, 50 ਦੇਸ਼ਾਂ ਚ ਔਨ ਰੈਕੋਰਡ ਆ ਜੀ, ਠੀਕ ਹੈ ਜੀ। ਤੇ CIA ਨੇ ਉਹੀ ਹੁਣ ਗੇਮ ਖੇਡੀ ਇੱਥੇ, ਜਿਹੜੀ ਦੂਜੀਆਂ ਮਾਈਨੋਰਟੀ ਪਾਰਟੀ ਸੀ, ਕਰਤਾਰ ਤਾਂ ਚਲੋ ਆਪਣੇ ਲੋਕਾਂ ਦਾ ਉੱਥੇ ਇੱਥੇ ਵੀ ਹੈ ਨੀਗਾ, ਕਹਿ ਲਈਏ ਮੋਸਟਲੀ ਜਿਹੜੇ ਸਪੈਸ਼ਲੀ ਪੋਲੀਟੀਕਲ ਲੋਕਾਂ ਦਾ ਤਾਂ ਹੈ ਨੀਗਾ, ਉਹਨਾਂ ਨੂੰ ਤੁਸੀਂ ਇੱਧਰੋਂ ਖਿੱਚ ਕੇ ਉੱਧਰ ਲਾ ਲਓ। ਤੇ ਬਸ ਉਹਨਾਂ ਨੇ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਜਾਂ ਕਰਨਾ, ਤੇ ਉਹਨੂੰ ਥੱਲੇ ਲਾਉਣ ਦੀ ਤਿਆਰੀ ਆ। ਤੇ ਹੁਣ ਉਹ ਜਿਹੜਾ ਭੁੱਟੋ ਦਾ ਮੁੰਡਾ ਆ, ਉਹ ਬਿਠਾਇਆ ਜਾਊਗਾ ਰਾਜ ਤੇ, ਤੇ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਇਹਨਾਂ ਨੇ ਕੀ ਕਰਨਾ, ਆਪਣਾ ਦੇਸ਼ ਲੁੱਟ ਕੇ ਖਾਣਾ ਬਸ। ਇਹ ਜਿਹੜੇ ਹੁੰਦਾ ਨੀ ਉਹ ਕੈਨਬਲਿਜ਼ਮ ਕਰਦੇ ਹੁੰਦੇ ਨੇ ਵੀ ਆਪਣੇ ਲੋਕਾਂ ਨੂੰ ਖਾਣ ਵਾਲਾ ਕੰਮ, ਪਾਕਿਸਤਾਨ ਦਾ ਇਹ ਬਹੁਤ ਵੱਡਾ ਇਤਿਹਾਸ ਹੈ ਜੀ। ਤੇ ਬਾਕੀ ਇੱਕ ਹੋਰ ਰਿਪੋਰਟ ਆਈ ਸੀ ਵੀ ਜਿਹੜੀ ਪਾਕਿਸਤਾਨ ਦੀ ਆਰਮੀ ਆ ਨਾ,
ਅੱਛਾ,
ਉਹ ਇੱਕ ਲਿਮਿਟਡ ਕੰਪਨੀ ਵਾਂਗੂ ਕੰਮ ਕਰਦੀ ਹੈ।
ਹਾਂ ਹਾਂ,
ਉਹਦੇ ਬੜੇ ਜਗ੍ਹਾ ਇੰਟਰਸਟ ਨੇ, ਬਿਜ਼ਨਸ ਇੰਟਰਸਟ ਨੇ। ਤੇ ਉਹ ਜਦੋਂ ਵੀ ਕੋਈ ਪੋਲੀਟੀਕਲ ਲੀਡਰ ਉਹਨਾਂ ਦੇ ਬਿਜ਼ਨਸ ਇੰਟਰਸਟ ਨੂੰ ਖਤਰਾ ਪੈਦਾ ਕਰਦਾ, ਤੇ ਉਹ ਉਦੋਂ ਹੀ ਤਖਤਾ ਪਲਟ ਕਰਦੇ ਨੇ। ਤੇ ਹੁਣ ਇਮਰਾਨ ਖਾਨ ਵੀ ਉਸੇ ਹੀ ਜਿਹੜੀ ਲੜੀ ਆ ਉਹਦੇ ਵਿੱਚ ਉਹ ਬਲੀ ਦਾ ਬੱਕਰਾ ਬਣਾਇਆ ਜਾਊਗਾ ਜੀ।
ਚਲੋ, ਪਰਮਾਤਮਾ ਖੈਰ ਕਰੇ। ਤੇ ਕਈ ਸੁਨੇਹੇ ਵੀ ਆਉਂਦੇ ਨੇ, ਹਰਪ੍ਰੀਤ ਸਿੰਘ ਐਡਲੇਟ ਤੋਂ ਸ਼ਾਮਿਲ ਹੋਏ ਨੇ, ਇਹ ਡਾਰਵਿਨ ਵਾਲੇ ਆ ਵੈਸੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਗੁਰਪ੍ਰੀਤ, ਯੂਕਰੇਨ ਦੀਆਂ ਗੱਲਾਂ ਚੱਲ ਰਹੀਆਂ ਥੋੜ੍ਹੀਆਂ, ਇਹ ਕਰ ਲਈਏ, ਮੁੜ ਕੇ ਪੰਜਾਬ 'ਤੇ ਆਉਂਦੇ ਹਾਂ। ਅਤੇ ਕਹਿੰਦੇ ਬਾਈਡਨ ਦੇ ਮੁੰਡੇ ਦਾ ਬੜਾ ਤਕੜਾ ਆਪਰੇਸ਼ਨ ਉੱਥੇ ਯੂਕਰੇਨ 'ਚ, ਵੱਡਾ ਬਿਜ਼ਨਸ ਹੈ, ਅਤੇ ਇਸੇ ਕਰਕੇ ਉਹਨਾਂ ਨੂੰ ਬੜਾ ਖਤਰਾ
ਪੈ ਰਿਹਾ, ਅਮਰੀਕਾ ਸਾਰਾ ਦੇਸ਼ ਟੰਗਿਆ ਹੋਇਆ ਆਪਣੇ ਮੁੰਡੇ ਦਾ ਬਿਜ਼ਨਸ ਬਚਾਉਣ?
ਉਹ ਨਹੀਂ ਭਾਜੀ, ਉਹ ਕਾਨੂੰਨ ਤੇ ਆਪਣਾ ਜੋ ਅਸੀਂ ਉਹ ਨਾ ਬਣਾਈਏ ਕਨਸਪੀਰੇਸੀ ਥਿਊਰੀਜ਼ ਵਾਲਾ। ਤੁਸੀਂ 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 ਅਨਾਲਿਸਿਸ ਕਰਕੇ ਦੇਖੋ ਵੀ ਇੱਕ ਬੰਦੇ ਕਰਕੇ, ਠੀਕ ਹੈ, ਹੁਣ ਉੱਥੇ ਦੋ ਸੈਨੇਟਸ ਨੇ, ਉਹੀ ਰਾਜ ਸਭਾ ਤੇ ਲੋਕ ਸਭਾ, ਠੀਕ ਹੈ ਜੀ। ਹੁਣ ਉਹ ਉਸੇ ਕਰਕੇ, ਪਹਿਲੀ ਗੱਲ ਤਾਂ ਅਮਰੀਕਾ ਜੰਗ ਨੀ ਲੜ ਰਿਹਾ, ਅਮਰੀਕਾ ਇਹ ਸਾਰਾ ਜਿਹੜਾ ਰੌਲਾ ਆ ਇਹਨੂੰ ਆਪਾਂ ਦੋ ਗਲੈਨਾਂ ਚ ਸਮੇਟ ਦਿੰਦੇ ਹਾਂ। ਰੌਲਾ ਇਹ ਸੀ ਵੀ ਰਸ਼ੀਆ ਨੇ ਬਹੁਤ ਵਾਰੀ ਵਾਰਨ ਕੀਤਾ ਸੀ ਵੀ ਤੁਸੀਂ ਨਾਟੋ ਦਾ ਜਿਹੜਾ ਬੇਸ ਆ ਜਾਂ ਯੂਕਰੇਨ ਨਾਟੋ ਵਿੱਚ ਸ਼ਾਮਿਲ ਨਹੀਂ ਹੋ ਸਕਦਾ। ਉਹਦਾ ਰੀਜ਼ਨ ਇਹ ਸੀ ਵੀ ਯੂਕਰੇਨ ਸਾਡਾ ਨੇਬਰ ਕੰਟਰੀ ਆ ਤੇ ਜੇ ਨਾਟੋ ਚ ਹੋ ਗਿਆ ਸ਼ਾਮਿਲ, ਤੁਸੀਂ ਪੋਲੈਂਡ ਵਾਂਗੂ ਇੱਥੇ ਵੀ ਮਿਜ਼ਾਈਲਾਂ ਤੁਸੀਂ ਬੇਸ ਬਣਾ ਲੈਣਾ ਤੇ ਸਾਡੇ ਬਿਲਕੁਲ ਮੁੱਢ ਤੇ ਆ ਕੇ ਤੁਸੀਂ ਮਿਜ਼ਾਈਲਾਂ ਰੱਖ ਲੈਣੀਆਂ ਨੇ ਤੇ ਸਾਨੂੰ ਖਤਰਾ ਉਸ ਚੀਜ਼ ਤੋਂ, ਸਾਨੂੰ ਡਰੋਨ ਤੁਸੀਂ ਭਾਵਾਂ ਕੁਛ ਨਾ ਵੀ ਕਰੋ ਪਰ ਇਹ ਆ ਵੀ ਹਾਂ ਵੀ ਤੁਸੀਂ ਸਾਨੂੰ ਡਰੋਨ ਦਾ ਪੂਰਾ ਮਾਤਾ ਰੱਖੋਗੇ ਵੀ ਹਾਂ ਵੀ ਅਸੀਂ ਇੱਥੇ ਬੈਠੇ, ਜਦਕਿ ਤੁਸੀਂ ਹੈਗੇ ਹੋ ਅਮਰੀਕਾ ਤੋਂ, ਅਮਰੀਕਾ ਨੂੰ ਨਾਟੋ ਪੂਰਾ ਨਾਟੋ ਨੂੰ ਅਮਰੀਕਾ ਪੂਰੀ ਸਪੋਰਟ ਕਰਦਾ, ਉਹ ਫਿਰ ਇਨਡਾਇਰੈਕਟਲੀ ਤੌਰ ਤੇ ਅਮਰੀਕਾ ਹੀ ਥਰੈਟ ਕਰ ਰਿਹਾ ਸੀ ਰਸ਼ੀਆ ਨੂੰ ਤੇ ਰਸ਼ੀਆ ਠੀਕ ਹੈ ਇਸ ਵੇਲੇ ਬੈਡ ਬੋਏ ਬਣਾਇਆ ਗਿਆ ਜਾਂ ਬਣਿਆ ਹੋਇਆ ਪਰ ਰਸ਼ੀਆ ਨੇ ਬਹੁਤ ਵਾਰੀ ਵਾਰਨ ਕੀਤਾ ਸੀ। ਤੁਸੀਂ ਇਸ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਪੁਤਿਨ ਦੇ ਬਿਆਨ ਸੁਣ ਲਓ, ਉਹਨੇ ਇਹੀ ਵਾਰਨ ਕੀਤਾ ਵੀ ਸਾਨੂੰ ਇਹ ਅਸ਼ੋਰੈਂਸ ਚਾਹੀਦੀ ਆ ਵੀ ਯੂਰਪ ਯੂਨੀਅਨ ਚ ਸ਼ਾਮਿਲ ਹੋ ਜਾਵੇ, ਦੈਟਸ ਨੋਟ ਅ ਪ੍ਰੋਬਲਮ ਵੀ ਯੂਕਰੇਨ, ਪਰ ਨਾਟੋ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਕਿਉਂਕਿ ਪੋਲੈਂਡ ਦੇ ਵਿੱਚ ਭਾਈ ਬੇਸ ਬਣੇ ਹੋਏ ਨੇ, ਉੱਥੇ ਨਿਊਕਲ ਮਿਜ਼ਾਈਲਾਂ ਇੰਨੇ ਬੈਲਿਸਟਿਕ ਮਿਜ਼ਾਈਲਾਂ ਉੱਥੇ ਬੇਸ ਅਮਰੀਕਾ ਨੇ ਬਣਾਏ ਹੋਏ ਨੇ, ਕਾਹਦੇ ਲਈ? ਪੋਲੈਂਡ ਦਾ ਕਿਹਦੇ ਨਾਲ ਰੌਲਾ ਚੱਲ ਰਿਹਾ? ਉਹ ਸਿਰਫ ਰਸ਼ੀਆ ਨੂੰ ਡਰਾਉਣ ਲਈ। ਸੋ ਇਸ ਇੱਕ ਮੁੱਦੇ ਤੇ ਆਪਾਂ ਕਹਿ ਸਕਦੇ ਹਾਂ ਵੀ ਰਸ਼ੀਆ ਆਪਣੀ ਜਗ੍ਹਾ ਸਹੀ ਸੀ ਕਿਉਂਕਿ ਉਹਨੇ ਹੁਣ ਕੁਛ ਤਾਂ ਵੀ ਜਵਾਬ ਤਾਂ ਦੇਣਾ ਸੀ ਨਾ ਵੀ ਹੁਣ ਜੇ ਤੁਹਾਡੇ ਘਰੇ ਕੋਈ ਚੜ ਕੇ ਆ ਜਾਵੇ ਤੁਹਾਡੇ ਹੁਣ ਆਪਣੇ ਗੁਆਂਢ ਦੇ ਵਿੱਚ ਹੀ ਆਪਣੇ ਗੁਆਂਢੀ ਨਾਲ।
ਉਹਦਾ ਐਗਜ਼ਾਮਪਲ ਮੈਂ ਦਿੰਦਾ ਹੁੰਦਾ ਵੀ ਜਿੱਦਾਂ ਮੰਨ ਲਓ ਆਹਮਣੇ ਸਾਹਮਣੇ ਘਰ ਹੈ ਸਟਰੀਟ ਦੇ ਦੂਜੇ ਪਾਸੇ ਤੇ ਤੁਹਾਡੇ ਗੁਆਂਢੀ ਦੇ ਘਰੇ ਆ ਕੇ ਤੁਹਾਡਾ ਦੁਸ਼ਮਣ ਮਸ਼ੀਨ ਗਨ ਤੁਹਾਡੇ ਵੱਲ ਨੂੰ ਬੀੜ ਕੇ ਖੜ ਜਾਵੇ ਤੇ ਫਿਰ ਉਹ ਤਾਂ ਲਾਉਣਾ ਹੀ ਪਊਗਾ ਗੁਆਂਢੀ ਦੇ ਫਿਰ
ਪਊਗਾ ਨਾ ਫਿਰ ਇਹ ਤਾਂ ਹੁਣ ਅਮਰੀਕਾ ਦੇਖੋ ਅਮਰੀਕਾ ਨੂੰ ਤੁਸੀਂ ਨਾ ਅਮਰੀਕਾ ਨੇ ਜਾ ਕੇ ਅਮਰੀਕਾ ਨੇ ਬਹੁਤ ਲੋਕਾਂ ਨੂੰ ਅਮੀਰ ਕੀਤਾ ਆਪਣੇ ਪੰਜਾਬੀ ਅਮਰੀਕਾ ਦੇ ਅਗੇਂਸਟ ਕੁਛ ਸੁਣਨਾ ਪਸੰਦ ਨਹੀਂ ਕਰਦੇ ਪਰ ਜੋ ਇਸ ਵੇਲੇ ਜਿਹੜੇ ਹਾਲਾਤ ਨੇ ਨਾ ਸਭ ਤੋਂ ਜ਼ਿਆਦਾ ਮਾੜੇ ਹਾਲਾਤ ਨੇ ਜਿਹੜੇ ਦੇਸ਼ਾਂ ਦੇ ਅਮਰੀਕਾ ਉਹਦੇ ਲਈ ਬਹੁਤ ਜ਼ਿਆਦਾ ਰਿਸਪੋਂਸੀਬਲ ਹੈ ਬਹੁਤ ਜ਼ਿਆਦਾ ਜੇ ਤੁਸੀਂ ਡਿਗ ਡੀਪ ਕਰੋਗੇ ਨਾ ਜਿਨ੍ਹਾਂ ਨੂੰ ਅਜੇ ਵੀ ਭੁਲੇਖਾ ਆ ਉਹ ਇੱਕ ਯੂਟਿਊਬ ਤੇ ਨਾ ਬਹੁਤ ਵਧੀਆ ਡਾਕੂਮੈਂਟਰੀ ਆ ਦ ਸੀਕ੍ਰੇਟ ਟੇਲ ਆਫ ਸੈਵਨ ਸਿਸਟਰਸ
ਅੱਛਾ
ਹਾਂ ਇਹ ਜ਼ਰੂਰ ਦੇਖਿਓ ਸਾਰੇ ਜਾਣੇ ਯੂਟਿਊਬ ਤੇ ਫ੍ਰੀ ਆ ਸੱਤ ਐਪੀਸੋਡ ਨੇ ਸੀਕ੍ਰੇਟ ਟੇਲ ਆਫ ਸੈਵਨ ਸਿਸਟਰਸ ਹਾਂ ਉਹ ਤੁਹਾਨੂੰ ਇਰਾਨ ਦਾ ਵੀ ਦੱਸਣਗੇ ਵੀ ਇਰਾਨ ਚ ਇਹਨਾਂ ਨੇ ਕਿੱਦਾਂ ਤਖ਼ਤਾ ਪਲਟਿਆ ਸੀ ਉੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ ਉਹਨੇ ਆਉਂਦੇ ਸਾਰੀ ਤੇਲ ਨੈਸ਼ਨਲਾਈਜ਼ ਕਰਤਾ ਸੀ ਤੇ ਬੀਪੀ ਸ਼ੈਲ ਵਾਲੇ ਇਸ ਚੀਜ਼ ਤੋਂ ਖਿੱਚ ਗਏ ਤੇ ਇਹਨਾਂ ਨੇ ਟੋਟਲ ਜਿਹੜਾ ਫਰਾਂਸ ਦੀ ਰਿਫਾਇਨਰੀ ਆ ਕੰਪਨੀ ਆ ਉਹਨਾਂ ਨੇ ਆਪਣੇ ਫੌਜੀ ਭੇਜੇ ਸੀ ਆਪਣੀ ਰਿਫਾਇਨਰੀ ਬਚਾਉਣ ਲਈ ਤੇ ਉਹਨਾਂ ਨੇ ਆਈ ਥਿੰਕ CIA ਦੇ ਬੰਦੇ ਨੇ ਔਨ ਰਿਕਾਰਡ ਕਿਹਾ ਹੋਇਆ ਵੀ ਸਾਡਾ ਸਿਰਫ $1 million ਲੱਗਾ ਸੀ ਇਰਾਨ ਦੇ ਪ੍ਰਧਾਨ ਮੰਤਰੀ ਨੂੰ ਥੱਲੇ ਲਾਉਣ ਦਾ ਉਹ ਤੋਂ ਬਾਅਦ ਇਹਨਾਂ ਨੇ ਜਿਹੜਾ ਸ਼ਾਹ ਬਿਠਾਇਆ ਸੀ ਉਹਨੇ ਮੁੜ ਕੇ ਸਾਰੇ ਭਾਜੀ ਲੜਾਈ ਸਾਰੀ ਰਿਸੋਰਸਿਸ ਦੀ ਹੁੰਦੀ ਹਰੇਕ ਤੇ ਉਹ ਸਾਰੇ ਰਿਸੋਰਸਿਸ ਜਿਹੜਾ ਹੁਣ ਇਰਾਨ ਦੇਖੋ ਏਡਾ ਤਕੜਾ ਦੇਸ਼ ਆ ਇੰਨੀ ਗੈਸ ਆ ਉਹਦੇ ਕੋਲ ਇੰਨੀ ਤੇਲ ਆ ਤੇ ਲੋਕ ਗਰੀਬ ਆ ਉਹ ਕਾਹਦੇ ਲਈ ਅਮਰੀਕਾ ਦੇ ਕਰਕੇ ਅਮਰੀਕਾ ਨੀ ਉਹਨੂੰ ਉੱਠਣ ਦੇ ਰਿਹਾ ਸੋ ਅਮਰੀਕਾ ਦੇ ਕਈ ਜਗ੍ਹਾ ਪੁਆੜੇ ਪਾਏ ਹੋਏ ਨੇ ਸੋ ਆਪਾਂ ਅਮਰੀਕਾ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ
ਬਿਲਕੁਲ ਤੇ ਉੱਧਰ ਆਪਾਂ ਗੱਲ ਕਰੀਏ ਪੰਜਾਬ ਦੀ ਤੇ ਮੈਨੂੰ ਪਤਾ ਲੱਗਿਆ ਤੁਹਾਨੂੰ ਨਿਉਂਦੇ ਆ ਰਹੇ ਨੇ ਪੰਜਾਬ ਤੋਂ ਵੀ ਤੁਸੀਂ ਪੰਜਾਬ ਆਓ ਬਈ
ਨਾ
ਮਿੱਟੀ ਦਾ ਮੋਹ ਨੀ ਜਾਗਦਾ ਮਿੱਟੀ ਆਵਾਜ਼ਾਂ ਨੀ ਮਾਰਦੀ ਤੁਹਾਨੂੰ
ਜਿੱਥੇ ਮੇਰਾ ਦਿਮਾਗ ਸ਼ਾਂਤ ਹੈ ਜਿੱਥੇ ਮੇਰਾ ਸਰੀਰ ਸ਼ਾਂਤ ਹੈ ਨਾ ਮੈਂ ਮੇਰੀ ਨੂੰ ਉਹ ਮਿੱਟੀ ਬਹੁਤ ਵਧੀਆ ਮਿੱਟੀ ਸਾਰੀ ਜੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਆਪਾਂ ਸੁਣੀਏ ਨਾ ਮਿੱਟੀ ਸਾਰੀ ਅਕਾਲ ਪੁਰਖ ਨੇ ਰਚਾਈ ਹੋਈ ਹੈ ਸੋ ਉਹ ਜ਼ਰੂਰੀ ਨਹੀਂ ਹੈ ਪੰਜਾਬ ਦੀ ਮਿੱਟੀ ਵਧੀਆ ਤੇ ਆਸਟ੍ਰੇਲੀਆ ਦੀ ਮਾੜੀ ਹਾਂ ਆਸਟ੍ਰੇਲੀਆ ਦੀ ਥੋੜੀ ਜੀ ਹੈ
ਲਾਲ ਹੈ ਇੱਥੇ ਦੀ ਮਿੱਟੀ ਲਾਲ ਹੈ
ਹਾਂ ਸੋ ਆਈ ਲਾਈਕ ਆਸਟ੍ਰੇਲੀਆ ਇਹ ਜਿਹੜਾ ਮੈਨੂੰ ਕਹਿੰਦਾ ਨਾ ਵੀ ਭਾਈ ਐ ਤੇ ਉਹ ਫਿਰ ਉਹ ਜਦੋਂ ਦੋ ਕੁ ਆਪਾਂ ਕੁਐਸਚਨ ਕਰੀ ਦੇ ਅੱਗੇ ਉਹ ਫਿਰ ਨਾ ਉਹ ਰਹਿੰਦੀ ਯਾਰ ਤੇਰੇ ਨਾਲ ਬਹਿਸ ਕਰਨ ਦਾ ਫਾਇਦਾ ਨਹੀਂ
ਠੀਕ ਹੈ ਨਹੀਂ ਕਿੱਦਾਂ ਮਤਲਬ ਸੱਦ ਕੌਣ ਰਿਹਾ ਤੁਹਾਨੂੰ ਮੈਨੂੰ ਪਤਾ ਲੱਗਾ ਸੀਗਾ ਕਹਿੰਦੇ ਵੱਡੇ ਪੱਧਰ ਤੇ ਇੱਕ ਦਿਨ ਡਿਬੇਟ ਚੱਲਿਆ ਬਹਿਸ ਹੋਈ
ਕਿੱਥੇ ਬਹਿਸ ਮੈਂ ਬਹਿਸ ਹੈਗਾ ਸੀ ਕਿ ਬਾਰੋਂ ਵਾਰੀ ਹੋ ਗਈ
ਨਾ ਹੁਣ ਅਸੀਂ ਜਰਨਲਿਸਟ ਹੈ ਸਾਨੂੰ ਪਤਾ ਲੱਗ ਜਾਂਦਾ ਅੰਦਰ ਕੀ ਬਾਤ ਕਹਿੰਦੇ ਜਿਹੜੀ ਗੱਲ ਹੁਣ ਤੁਸੀਂ ਇਹ ਕਹੋਗੇ ਮੈਨੂੰ ਕੋਈ ਰਾਜ ਸਭਾ ਦਾ ਲਾਲਚ ਨਹੀਂ ਪੀ ਮੈਂ ਰਾਜ ਸਭਾ ਦਾ ਮੈਂਬਰ ਬਣ ਜਾਵਾਂ ਤੇ ਤਾਂ ਮੈਂ ਮੀਡੀਆ ਚਲਾ ਰਿਹਾ ਪਰ ਇਹੋ ਜਿਹੀਆਂ ਖਬਰਾਂ ਆ ਰਹੀਆਂ ਕਹਿੰਦੇ ਏਦਾਂ ਹੋ ਚੁੱਕਾ
ਸਾਡੇ ਹੱਕ ਚ ਜੇ ਖਬਰਾਂ ਚਲਾਏਗਾ ਰਾਜ ਸਭਾ ਦਾ ਵੀ ਮੈਂਬਰ ਬਣਾ ਸਕਦੇ ਹਨ ਤੇ ਮੈਂ ਜਦੋਂ ਕਵਰੇਜ ਦੇਖਦਾ ਸੀ ਦੋ ਕੁ ਮਹੀਨੇ ਪਹਿਲੋਂ ਮੈਨੂੰ ਬੜਾ ਔਡ ਲੱਗਦਾ ਸੀ ਜੀ ਨਿਊਜ਼ ਵਾਲੇ ਆਮ ਆਦਮੀ ਪਾਰਟੀ ਦਿੱਲੀ ਦੀਆਂ ਜਿਹੜੀਆਂ ਖਬਰਾਂ ਨੇ ਬੜੇ ਵੱਡੇ ਪੱਧਰ ਤੇ ਚਲਾ ਰਹੇ ਸੀ
ਅੱਛਾ
ਤੇ ਮੈਂ ਨੋਟਿਸ ਕੀਤਾ ਮੈਂ ਦੋ ਤਿੰਨ ਦੋਸਤਾਂ ਨਾਲ ਗੱਲ ਵੀ ਕੀਤੀ ਕਹਿੰਦੇ ਬਾਈ ਗੱਲ ਹੈਗੀ ਹੈ ਇਹ ਨਾ ਕੁਛ ਹੈ ਗੋਲਮੋਲ ਦੀ ਗੱਲ
ਅੱਛਾ
ਤੇ ਉਹੀ ਗੱਲ ਦੇਖ ਲਓ ਹੁਣ ਬਿੱਲੀਓਂ ਥੈਲੇ ਬਾਹਰ ਆ ਗਈ ਹੈ ਵੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਵੀ ਉਹਨਾਂ ਨੇ ਉਹਨੂੰ ਸੈਕ ਕਰਤਾ ਜਦੋਂ ਉਹਨਾਂ ਨੇ ਸਾਰੇ ਇਸ ਚੀਜ਼ ਨੂੰ ਨੋਟਿਸ ਕੀਤਾ ਹਾਂ ਜੀ
ਉਹ ਨਹੀਂ ਤੁਹਾਨੂੰ ਲੱਗਦਾ ਵੀ ਜੀ ਵਾਲਿਆਂ ਨੂੰ ਇੰਨੇ ਦੇਖਦੇ ਹੋਊਗੇ ਲੋਕ ਉਹ ਉਹਨਾਂ ਨੂੰ ਇੱਦਾਂ ਉਹਨਾਂ ਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਵੀ ਲੈ ਬਈ ਸਾਡੀ ਪ੍ਰਮੋਸ਼ਨ ਕਰਕੇ ਪੰਜਾਬ ਦਾ ਚੀਫ ਮਿਨਿਸਟਰ ਬਣ ਗਿਆ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕੋਈ ਦੇਖਦਾ ਦੁਖਦਾ ਹੋਣਾ ਜੀ
ਉਹ ਤਿੰਨ ਚੈਨਲ ਨਾ ਇੱਕ ਪੀ ਟੀ ਸੀ ਹੋ ਗਿਆ ਇੱਕ ਆਪਣਾ ਕੀ ਕਹਿੰਦੇ ਆ ਨਿਊਜ਼ 18 ਹੋ ਗਿਆ ਏ ਬੀ ਪੀ ਸਾਂਝਾ ਦਾ ਤਾਂ ਹੈ ਨੀ ਗਾ ਉੱਥੇ ਚੈਨਲ ਉਹ ਤਾਂ ਯੂਟਿਊਬ ਤੇ ਨੇ ਆਪਣੇ ਤੇ ਇੱਕ ਆ ਜੀ ਪੰਜਾਬੀ ਹੈ ਸੋ ਮਾੜੀ ਮੋਟੀ ਤਾਂ ਚਲੋ ਪਹੁੰਚ ਹੈਗੀ ਹੈ ਨਾ ਹੁਣ ਜਿਹੜਾ ਬਾਈ ਦੇਖੋ ਜਿਹੜਾ ਉਮੀਦਵਾਰ 1000-2000 ਤੇ ਹਾਰਿਆ ਉਹਨੂੰ ਪੁੱਛੋ ਦਰਦ ਵੀ ਹਾਂ ਵੀ ਜਿਹਨਾਂ ਦਾ ਨਿਯਰ ਗਿਆ ਐਂਡਲੇ ਮੌਕੇ ਤੇ ਬਦਲ ਗਿਆ ਨਾ ਜਿਹੜੀਆਂ ਵੋਟਾਂ ਉਹਨੂੰ ਪੈਣੀਆਂ ਸੀ ਉਹ ਆਪ ਵਾਲੇ ਨੂੰ ਪੈ ਗਈਆਂ ਸੋ ਉਹ ਚੀਜ਼ਾਂ ਤੇ ਫਰਕ ਤਾਂ ਪੈਂਦਾ ਆ ਅੱਜ ਕੱਲ੍ਹ ਜਿਹੜੀ ਲੜਾਈ ਆ ਉਹ ਸਾਰਾ ਕੁਛ ਨੈਰੇਟਿਵ ਬਦਲਣ ਦੀ ਲੜਾਈ ਚੱਲਣ ਰਹੀ ਆ ਹਰੇਕ ਪਾਸੇ ਹੀ ਤੁਹਾਡਾ ਨੈਰੇਟਿਵ ਬਦਲਣ ਦੀ ਵੀ ਇੱਕ ਪਾਸੇ ਤੁਹਾਨੂੰ ਰੰਗ ਕਾਲਾ ਦਿਖਾਇਆ ਜਾ ਰਿਹਾ ਤੇ ਉਸੇ ਰੰਗ ਦੇ ਮੁੱਦੇ ਤੇ ਬਹਿਸ ਹੋ ਰਹੀ ਹੈ ਬਾਈ ਇਹ ਰੰਗ ਕਾਲਾ ਨੀ ਇਹ ਪਹਿਲੋਂ ਚਿੱਟਾ ਹੁੰਦਾ ਇਹਨੂੰ ਕਾਲਾ ਕੀਤਾ ਗਿਆ ਸੋ ਉਦਾਂ ਦੀਆਂ ਗੱਲਾਂ ਕਰਕੇ
ਕਹਿੰਦਾ ਮੈਂ ਪਰਸੋਂ ਫਿਲਮ ਦੇਖ ਰਿਹਾ ਸੀਗਾ ਹਨਾ ਉਹ ਜਿਹੜੇ ਪੁਲਿਸ ਅਕੈਡਮੀ ਫਿਲਮ ਸੀਗੀ ਸ਼ਾਇਦ ਉਹਦੇ ਵਿੱਚ ਨਾ ਉਹਦਾ ਹੀਰੋ ਜਿਹੜਾ ਨਾ ਜੇਲ੍ਹ 'ਚ ਚਲੇ ਜਾਂਦਾ ਮਤਲਬ ਪੁਲਿਸ ਆਫਿਸ ਕਮਿਸ਼ਨਰ ਹੁੰਦਾ ਕਹਿੰਦਾ ਮੈਂ ਜਾ ਕੇ ਦੇਖ ਕੇ ਆਉਣਾ ਜੇਲ੍ਹ 'ਚ ਕਿਹੜਾ ਧੰਦਾ ਚੱਲਦਾ ਆ ਵੀ ਮੈਂ ਕੈਦੀ ਬਣ ਕੇ ਜਾਣਾ ਉਹ ਹੁੰਦਾ ਚਿੱਟ ਵਾਈਟ ਹੈ ਤੁਹਾਨੂੰ ਪਤਾ ਹੀ ਆ ਉਹ ਨਾ ਇੱਦਾਂ ਕੇਸ ਕੂਸ ਪਵਾ ਕੇ ਆਪਣੇ ਸਿਰ ਕੈਦੀ ਬਣ ਕੇ ਜੇਲ੍ਹ 'ਚ ਚਲ ਜਾਂਦਾ ਤਾਂ ਉਹਨੂੰ ਸੈੱਲ 'ਚ ਬੰਦ ਕਰ ਦਿੰਦੇ ਆ ਘੁੰਕਾਰ ਬੰਦੇ ਦੇ ਨਾਲ ਤੇ ਉਹ ਵੀ ਗੋਰਾ ਹੁੰਦਾ ਮੋਹਰਿਓਂ ਤੇ ਨਾਲ ਉਹਦੇ ਹੁੰਦਾ ਇੱਕ ਨੀਗਰੋ ਕਾਲਾ ਹਨਾ ਦੋ ਜਣੇ ਹੁੰਦੇ ਸੈੱਲ ਤੀਜਾ ਉਹ ਰਲ ਜਾਂਦਾ ਤੇ ਉਹ ਗੱਲ ਕਰਦੇ ਕਹਿੰਦਾ ਉਹਨੂੰ ਡਰਾਉਂਦੇ ਫਿਰ ਨਵਾਂ ਬੰਦਾ ਆਉਂਦਾ ਨਾ ਕਹਿੰਦੇ ਕਹਿੰਦਾ ਇੱਥੇ ਕਹਿੰਦਾ ਸਭ ਕੁਛ ਬਦਲ ਜਾਂਦਾ ਆ ਬਹੁਤ ਚੇਂਜ ਆਉਂਦੀ ਆ ਕਹਿੰਦਾ ਇੱਥੇ ਜਾਂ ਜੇਲ੍ਹ 'ਚ ਬੰਦਾ ਆਉਂਦਾ ਕਹਿੰਦਾ ਤੂੰ ਵੀ ਬਦਲ ਜਾਏਗਾ ਤੇ ਉਹ ਨਾਲ ਨਾ ਉਹ ਖੜਾ ਹੁੰਦਾ ਉਹਦਾ ਕਾਲਾ ਬੰਦਾ ਦੋਸਤ ਕਹਿੰਦਾ ਇੱਥੇ ਬਹੁਤ ਕੁਛ ਬਦਲਦਾ ਕਹਿੰਦਾ ਮੈਂ ਠੀਕ ਆ ਕਹਿੰਦਾ ਕਹਿੰਦਾ ਕਿੱਦਾਂ ਕਹਿੰਦਾ ਮੈਂ ਪਹਿਲਾਂ ਚਿੱਟਾ ਹੁੰਦਾ ਸੀ ਹੁਣ ਮੈਂ ਕਾਲਾ ਹੋ ਗਿਆ
ਤੁਹਾਨੂੰ ਦੱਸਿਆ ਅੱਜ ਕੱਲ ਜੰਗ ਹੀ ਇਸ ਚੀਜ਼ ਚੱਲ ਰਹੀ ਆ ਪ੍ਰਾਈਮ ਏਸ਼ੀਆ ਲਾ ਕੇ ਬਹਿ ਕੇ ਦੇਖ ਲਓ ਠੀਕ ਹੈ ਉਹਦੇ ਤੇ ਉਹ ਨੇ ਉਹ ਘੰਟਾ ਘੰਟਾ ਲੱਗੇ ਰਹਿਣਗੇ ਇੱਕ ਮੁੱਦੇ ਤੇ ਹੀ ਗੱਲ ਕਰਨ ਨੂੰ ਤੇ ਬਾਅਦ ਵਿੱਚ ਬੰਦਾ ਕਹਿੰਦਾ ਵੀ ਮੈਂ ਕੀ ਦੇਖ ਕੇ ਹਟਿਆ ਨਾ ਮੈਨੂੰ ਕੀ ਪਤਾ ਕੀ ਲੱਗਿਆ ਇਸ ਤੋਂ ਪਤਾ ਕੁਛ ਨੀ ਲੱਗਿਆ ਹੁੰਦਾ ਉਹ ਇੱਕ ਭੂਮਿਕਾ ਬੰਨੀ ਜਾਂਦੀ ਆ ਵੀ ਕਿਸੇ ਵੀ ਫੈਸਲਾ ਕੋਈ ਲਿਆ ਜਾਂਦਾ ਨਾ ਉੱਥੇ ਫਿਰ ਉਹਦੇ ਫਾਇਦੇ ਨੁਕਸਾਨ ਦੱਸੇ ਜਾਂਦੇ ਨੇ ਤੁਹਾਨੂੰ ਜਿੱਦਾਂ ਬਾਬਾ ਨੀ ਬਹਿ ਕੇ ਦੱਸਦਾ ਵਿਹਲਾ ਬਾਬਾ ਤੁਹਾਨੂੰ ਬਹਿ ਕੇ ਦੱਸਦਾ ਜ਼ਿੰਦਗੀ ਕਿਵੇਂ ਜੀਣੀ ਆ ਓਦਾਂ ਹੀ ਅੱਜ ਕੱਲ ਦੇ ਪੱਤਰਕਾਰ ਦੱਸ ਰਹੇ ਆ ਵੀ ਜਿਹਨਾਂ ਨੂੰ ਕੋਈ ਸਰੋਕਾਰ ਨੀ ਕਿਸੇ ਚੀਜ਼ ਨਾ ਪਰ ਉਹ ਤੁਹਾਨੂੰ ਦੱਸ ਰਹੇ ਨੇ ਵੀ ਜਿਹੜੇ ਤੁਹਾਡੇ ਰੋਜ਼ਮਰਾ ਦੇ ਫੈਸਲੇ ਨੇ ਜਾਂ ਰੋਜ਼ਮਰਾ ਜੋ ਤੁਸੀਂ ਜੂਝਦੇ ਹੋ ਉਹਨੂੰ ਸਰਕਾਰ ਕਿਵੇਂ ਠੀਕ ਕਰ ਰਹੀ ਹੈ
ਤੁਸੀਂ ਥੋੜਾ ਲਾਗੇ ਆਓ ਤੁਸੀਂ ਦੂਰ ਚਲੇ ਗਏ ਹੁਣ ਚਲੋ ਆਪਾਂ ਸੁਨੇਹ ਵੀ ਲੈਣੇ ਆ ਤੇ ਰਮਨਦੀਪ ਅਟਵਾਲ ਜੀ ਰਿਵਰਲੈਂਡ ਤੋਂ ਜੁੜੇ ਨੇ ਸਾਰਾ ਪਰਿਵਾਰ ਸਾਡੇ ਨਾਲ ਜੁੜਦਾ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਗਵੀਰ ਸੇਖੋਂ ਵੀ ਮੈਲਬਨ ਤੋਂ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ ਤੇ ਆਪਣੇ ਗੁਰਪ੍ਰੀਤ, ਜਿਹੜਾ ਨੈਰੇਟਿਵ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਨੈਰੇਟਿਵ ਚੱਲਦਾ ਵੀ ਲੋਕਾਂ ਨੂੰ ਰੰਗਲੀ ਦੁਨੀਆ ਦਿਖਾ ਦਿਓ, ਸੁਪਨੇ ਦਿਖਾ ਦਿਓ, ਲਓ ਜੀ ਕੈਲੀਫੋਰਨੀਆ ਬਣਾ ਦੇਣਾ ਆ, ਲਓ ਜੀ ਟਰੱਕ ਭਰ ਭਰ ਕੇ ਪੈਸਿਆਂ ਦੇ ਆ ਜਾਣੇ ਆ। ਉੱਧਰ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਹੋਰਡਿੰਗਾਂ ਲਵਾ ਤੀਆਂ, ਮਤਲਬ ਕਿੰਨੇ ਕਰੋੜ ਪਤਾ ਨਹੀਂ ਕਿੰਨੇ ਖਰਚ ਤੇ, ਮੈਂ ਤਾਂ ਹੁਣ ਚੇਤਾ ਵੀ ਨਹੀਂ ਆ ਰਿਹਾ। ਉਹਦਾ ਕੋਈ ਨਨ ਵਟਸੋਐਵਰ ਉਹਦਾ ਰਿਜ਼ਲਟ ਨਿਕਲਿਆ ਤੇ ਉਹਦਾ ਨਾਂ ਹੀ ਪੈ ਗਿਆ ਐਲਾਨਜੀਤ ਸਿੰਘ, ਵੀ ਐਲਾਨ ਕਰਤਾ ਜੀ 30,000 ਬੰਦੇ ਪੱਕੇ ਆ ਜੀ, ਉਹ ਕੁਛ ਵੀ ਨਹੀਂ ਹੋਇਆ ਇਨ ਦਾ ਐਂਡ।
ਹੁਣ ਅਗਲਾ ਨਾਂ ਧਿਆਨ ਨਾਲ ਲਿਓ,
ਅਗਲਾ
2 ਹਫ਼ਤੇ ਬਾਅਦ ਤੁਹਾਨੂੰ ਲੋਕਾਂ ਨੇ ਲਾਈਵ ਦੇਖਣਾ, ਲੋਕ ਤੁਹਾਡੇ ਕੋਲ ਆ ਵੀ ਰਹੇ ਨੇ।
ਅੱਛਾ,
ਸੋ ਇਸ ਕਰਕੇ ਥੋੜਾ ਧਿਆਨ ਨਾਲ।
ਆਹੋ ਆਹੋ ਭਰਾਵਾ, ਮੂਹਰੇ ਗੇਮਾਂ ਵੀ ਆ ਕਿਤੇ, ਐਵੇਂ ਨਾ ਕੋਈ ਸਾਡਾ ਹੀ ਐਲਾਨ ਕਰ ਦੇਵੇ।
ਸਹੀ ਗੱਲ ਆ, ਚੜ ਕੇ ਮਾਈਕ ਫੜ ਕੇ ਨਾ
ਐਲਾਨ ਕਰਤਾ ਜੀ, ਨੰਬਰ ਐਲਾਨ ਕਰਤਾ ਜਿਹੜਾ ਪਹਿਲਾਂ ਹੀ ਸੀਗਾ, ਫੇਰ ਐਲਾਨ ਕਰਤਾ ਵੀ 30,000 ਬੰਦੇ ਪੱਕੇ ਹੋਣਗੇ, ਪਹਿਲਾਂ ਹੀ ਪੱਕੇ ਦੋਹਰੀ ਵਾਰੀ ਉਹ ਐਲਾਨ ਕਰਤਾ। ਠੀਕ ਹੈ, ਉਹ ਬੰਦੇ ਕਹਿੰਦੇ ਅਸੀਂ ਪੱਕੇ ਹੋਣਾ ਹੀ ਨਹੀਂ, ਹੈਂ, ਕਿਉਂਕਿ ਸਾਨੂੰ ਕਹਿੰਦੇ ਕੰਟਰੈਕਟ 'ਤੇ ਜ਼ਿਆਦਾ ਪੈਸੇ ਮਿਲਦੇ ਆ, ਨਾਲੇ ਫਰੀਡਮ ਹੈ। ਅਤੇ ਫੇਰ ਐਲਾਨ ਕਰਤਾ ਵੀ ਪੈਨਸ਼ਨਾਂ ਬੰਦ ਵਾਲਾ, ਪੈਨਸ਼ਨਾਂ ਬੰਦ ਵਾਲਾ ਐਲਾਨ ਹੀ ਰਹਿ ਗਿਆ। ਉਹ ਕਹਿੰਦੇ ਲੀਗਲੀ ਕਰੇ ਹੀ ਨਹੀਂ ਸਕਦੇ, ਇਹ ਤਾਂ ਲੈਜੀਸਲੇਸ਼ਨ ਚੇਂਜ ਕਰੂੰਗੇ, ਉਹ ਵੀ ਨਹੀਂ ਹੋਣਾ। ਸੋ ਹੁਣ ਮੈਨੂੰ ਇੱਕ ਪਰਸੋਂ ਨੇ 1 ਵਜੇ ਕਹਿੰਦੇ ਹੁਣ ਐਲਾਨਜੀਤ ਤੋਂ ਬਾਅਦ ਐਲਾਨਵੰਤ ਸਿੰਘ ਜੀ ਆ ਗਏ ਨੇ ਮੁੱਖ ਮੰਤਰੀ।
ਭਗਵੰਤ ਐ ਨੀ ਚੱਲਦੀ ਹੁੰਦੀ, ਦਾਗ ਅੱਛੇ ਹੈ, ਇਹ ਆ ਐਲਾਨ ਅੱਛੇ
ਹੈ, ਐਲਾਨ
ਅੱਛੇ ਸਾਜਣ ਦਾ ਐਲਾਨ ਤੇ ਦੇਖੋ ਕਿੰਨੀਆਂ ਤਾੜੀਆਂ, ਵਾਹ ਵਾਹ ਵੱਡਾ ਐਲਾਨ। ਮੈਂ ਤਾਂ ਇਹ ਸੋਚਿੰਦਾ ਵੀ ਮੈਂ ਤਾਂ ਛੋਟੇ ਐਲਾਨ ਦੀ ਵੇਟ ਕਰ ਰਿਹਾ ਵੀ ਛੋਟਾ ਐਲਾਨ ਕਦੋਂ ਹੋਊਗਾ, ਸਾਰੇ ਵੱਡੇ ਐਲਾਨ, ਛੋਟੇ ਐਲਾਨ ਕਿੱਥੇ ਰਹਿ ਗਏ, ਛੋਟਾ ਐਲਾਨ ਵੀ ਕੋਈ ਕਰੋ ਨਾ। ਵੀ ਹੁਣ ਦੇਖੋ ਪੰਜਾਬ ਨੂੰ ਨਾ ਹਮੇਸ਼ਾ ਹੀ ਤਰਾਸਦੀ ਰਹੀ, ਪੰਜਾਬ ਦੀ, ਪੰਜਾਬ ਨੂੰ ਹਮੇਸ਼ਾ ਹੀ ਐਲਾਨ ਵਾਲੇ ਮੁੱਖ ਮੰਤਰੀ ਮਿਲੇ ਨੇ, ਕੰਮ ਵਾਲਾ ਮੁੱਖ ਮੰਤਰੀ ਹਜੇ ਤੱਕ ਨਹੀਂ ਮਿਲਿਆ, ਸਿਰਫ ਐਲਾਨ ਤੇ ਐਲਾਨ। ਜਿਹੜਾ ਦੇਖੋ ਭਾਈ, ਤੁਸੀਂ ਕਦੀ ਆਪਣੇ ਸੂਝਵਾਨ ਸਰੋਤੇ ਸੁਣ ਹੀ ਰਹੇ ਨੇ, ਤੁਸੀਂ ਕਦੀ ਹੋਲਡਿੰਗ ਦੇਖਿਆ ਆਪਣੇ ਸ਼ਹਿਰ ਦੇ ਵਿੱਚ ਵੀ ਤੁਹਾਡੇ ਪ੍ਰੀਮੀਅਰ ਨੇ ਉਹਦੀ ਫੋਟੋ ਲੱਗੀ ਹੋਵੇ, ਨੇ ਹੱਥ ਜੋੜ ਕੇ ਖੜਿਆ ਹੋਵੇ ਵੀ ਅਸੀਂ ਆਹ ਕੰਮ ਕਰਤਾ, ਅਸੀਂ ਉਹ ਕੰਮ ਕਰਤਾ। ਅਗਲਾ ਕਰਕੇ ਦੇਖੇ, ਲੋਕ ਨਾ ਜੁੱਤੀ ਬਣਾਉਣ ਲੱਗ ਪੈਂਦੇ ਨੇ, ਲੋਕ ਪੁੱਛਣ ਲੱਗ ਪੈਂਦੇ ਵੀ ਤੂੰ ਪੈਸਾ ਕੋਈ ਖਰਾਬ ਕਰ ਰਿਹਾ ਸਾਡਾ। ਠੀਕ ਹੈ, ਉਹ ਐਡ ਕਰਦੇ ਨੇ, ਪਰ ਡਿਊਰਿੰਗ ਇਲੈਕਸ਼ਨ ਜਦੋਂ ਉਹਨਾਂ ਲੋੜ ਹੁੰਦੀ,
ਉਹ ਵੀ ਪਾਰਟੀ ਫੰਡਸ ਹੈ, ਤੇ ਬਾਕੀ ਡਿਪਾਰਟਮੈਂਟਾਂ ਦੇ ਆਪਣੇ ਪ੍ਰੋਟੋਕਾਲ ਹੁੰਦੇ ਆ। ਉਹਨਾਂ ਨੇ ਜਿਹੜੇ ਇੰਨੇ ਹਜ਼ਾਰਾਂ ਕਰੋੜਾਂ ਦੇ ਹੋਰਡਿੰਗ ਲਾਏ ਆ, ਉਹ ਯੂਟਿਊਬ ਤੇ ਵੀ ਐਡ ਕੀਤੀ ਜਾ ਸਕਦੀ। ਐਕਚੁਅਲੀ ਜਦੋਂ ਸਰਵਿਸ ਸ਼ੁਰੂ ਹੋ ਜਾਂਦੀ ਹੈ, ਲੋਕਾਂ ਨੂੰ ਆਪੇ ਪਤਾ ਲੱਗ ਜਾਂਦਾ ਆ ਉੱਥੇ ਜਿੱਥੇ ਸਰਵਿਸ
ਹੈਨਾ, ਜਿਹੜੇ ਲਾਉਂਦੇ ਵੀ ਆ ਉਹ ਸਿਰਫ ਇਨਫੋਰਮੇਸ਼ਨ ਪਰਪਸਿਸ ਲਈ ਲੱਗਦੇ ਨੇ ਵੀ ਅਸੀਂ ਸਾਡੇ ਨੀਅਰ ਫਿਊਚਰ ਦੇ ਵਿੱਚ ਆਹ ਰੋਡ ਨੂੰ ਡਬਲ ਕਰਨ ਜਾ ਰਹੇ ਹਾਂ। ਸੋ ਜਿਹੜਾ ਬੰਦਾ ਖਿਜਿਆ ਹੁੰਦਾ ਨਾ, ਟ੍ਰੈਫਿਕ 'ਚ ਫਸਿਆ ਹੁੰਦਾ, ਕੁਛ ਨੀ ਹਾਲ ਤੇ ਆ ਤੇ ਉਹ, ਉਹਨੂੰ ਫਿਰ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਵੀ ਚੱਲ
ਬਣਨ ਲੱਗਾ ਹਨਾ।
ਹਾਂ, ਬਣਨ ਲੱਗੀ ਹੈ, ਪਰ ਆਪਣੇ ਤਾਂ ਸ਼ਰਮੀ ਲਾਈ ਹੋਈ ਆ ਵੀ ਗੁਜਰਾਤ ਦੀਆਂ ਖਬਰਾਂ 'ਚ ਗੁਜਰਾਤੀਆਂ ਨੂੰ ਦੱਸ ਰਹੇ ਆ ਵੀ ਇਨਕਲਾਬ ਆਉਣ ਲੱਗਾ ਤੇ ਤੁਸੀਂ ਆ ਕੇ ਸਹੁੰ ਚੱਕ ਲਓ। ਯਾਰ, ਗੁਜਰਾਤ ਤੋਂ ਅਹਿਮਦਾਬਾਦ ਤੋਂ ਕਿਹੜਾ ਚੱਲ ਕੇ ਖੜਖੜ ਕਲਾਂ ਤੱਕ ਆਊਗਾ?
ਨਹੀਂ, ਆ ਗਿਆ ਫਿਰ ਇਨਕਲਾਬ। ਅੱਛਾ, ਜਿਹੜਾ ਇਨਕਲਾਬ ਹੁਣ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਇੱਕ ਹੋਰ ਐਲਾਨ ਹੋਇਆ ਆ ਸਕੂਲਾਂ ਦੀ ਫੀਸਾਂ ਦਾ, ਇਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਡੀਪ ਕਰਨੀ ਆ 15 ਕੁ ਮਿੰਟ ਗੱਲ। ਕਿ ਦੇਖੋ, ਸਾਰੇ ਇੰਡੀਆ ਜਾਂਦੇ ਆ ਤਾਂ ਉੱਥੇ ਪਰੇਸ਼ਾਨ ਨੇ ਪੇਰੈਂਟਸ, ਇਹ ਫੈਕਟ ਹੈ, ਇਹਦੇ ਬਾਰੇ ਆਪਾਂ ਨੂੰ ਕੋਈ ਵੀ ਮਤਲਬ ਬੈਂਸਣ ਦੀ ਲੋੜ ਨਹੀਂ ਹੈਗੀ ਕਿ ਐਜੂਕੇਸ਼ਨ ਨੂੰ ਲੈ ਕੇ ਹਰ ਬੰਦਾ ਚਿੰਤਿਤ ਹੈ, ਖਾਸ ਕਰਕੇ ਇੰਡੀਆ ਦੇ ਵਿੱਚ ਅਤੇ ਪੰਜਾਬ ਦੇ ਵਿੱਚ, ਕਿ ਬੱਚਾ ਮੇਰਾ ਪੜ੍ਹ ਜਾਵੇ, ਇਹ ਕਿਤੇ ਨੌਕਰੀ ਲੱਗ ਜਾਵੇ, ਵਧੀਆ ਘਰ ਵਿਆਹ ਤਾਂ ਹੋਊਗਾ, ਇਹ ਸੈਟਲ ਹੋਊਗਾ, ਹਰ ਬੰਦੇ ਨੂੰ ਫਿਕਰ ਹੈ। ਵਿਦੇਸ਼ਾਂ ਵਿੱਚ ਇਸੇ ਕਰਕੇ ਭੇਜਦੇ ਆ, ਪੜ੍ਹਨ ਲਈ ਭੇਜਦੇ ਆ, ਹੋਰ ਸਟੇਟਾਂ 'ਚ ਉਹਨਾਂ ਭੇਜਦੇ ਕਿ ਗੁੱਡ ਲਿਵਿੰਗ ਕਰੇ ਬੱਚਾ, ਹੈ ਨਾ। ਹੁਣ ਉੱਥੇ ਕੀ ਹੈ ਵੀ ਦੋ ਸਕੂਲ ਹੈ, ਸਰਕਾਰੀ ਸਕੂਲ ਹੈ ਅਤੇ ਪ੍ਰਾਈਵੇਟ ਸਕੂਲ ਹੈ, ਅਤੇ ਪ੍ਰਾਈਵੇਟ ਸਕੂਲ 'ਚ ਤਾਂ ਪੜ੍ਹਾਉਂਦੇ ਕਿ ਇਹਨਾਂ ਨੂੰ ਅੰਗਰੇਜ਼ੀ ਆ ਜੂ, ਬੜਾ ਉੱਠਣਾ ਬੈਠਣਾ ਆ ਜੂ, ਕੇਅਰ ਕਰਦੇ ਆ। ਹੁਣ ਉਹ ਜਿਹੜੇ ਸਕੂਲ ਨੇ ਪ੍ਰਾਈਵੇਟ, ਉਹਨਾਂ ਦੀਆਂ ਜਿਹੜੀਆਂ ਫੀਸਾਂ ਨੇ ਉਹ ਜਾਨ ਕੱਢ ਲੈਂਦੀਆਂ ਪੇਰੈਂਟਸ ਦੀਆਂ, NRI-ਆਂ ਭਰਾਵਾਂ ਭੈਣਾਂ 'ਤੇ ਡਿਪੈਂਡੈਂਟ ਹੋਣਾ ਪੈਂਦਾ ਕਈ ਵਾਰੀ, ਸਪੋਂਸਰ ਕਰਾਉਣੀ ਪੈਂਦੀ ਹੈ, ਕਿਉਂਕਿ ਉੱਥੇ ਦੀਆਂ ਜੇ ਕਿਸੇ ਦੀ 10,000 ਤਨਖਾਹ ਆ, ਮੈਨੂੰ ਲੱਗਦਾ ਨਹੀਂ ਇਹ ਉਹ ਦੋ ਬੱਚਿਆਂ ਨੂੰ ਪੜ੍ਹਾ ਸਕੇਗਾ ਮਹੀਨੇ ਦਾ। ਕੀ ਖਿਆਲ ਹੈ ਗੁਰਪ੍ਰੀਤ?
ਭਾਜੀ ਬਿਲਕੁਲ ਸਹੀ ਹੈ, ਆਪਾਂ ਲੜਾਈ ਨਹੀਂ ਇੱਥੇ ਕਰਨੀ, ਇਹ ਸਰਕਾਰ ਦੀ ਨਿਖੇਧ ਪਾਲਿਸੀ ਹੁੰਦੀ। ਹੁਣ ਇੱਥੇ ਚਲੋ ਆਪਾਂ ਆਸਟ੍ਰੇਲੀਆ ਦਿੰਦੇ, ਤੁਹਾਨੂੰ ਐਗਜ਼ਾਮਪਲ ਦਿੰਦਾ ਮੈਂ। ਇੱਥੇ ਕ੍ਰਿਸਚੀਅਨ ਸਕੂਲ ਚੱਲਦੇ ਨੇ ਨਾ, ਉਹ ਥੋੜ੍ਹੇ ਕੁ ਸਰਕਾਰੀ ਸਕੂਲਾਂ ਨਾਲੋਂ ਏਦਾਂ ਵਧੀਆ ਹੁੰਦੇ ਨੇ ਵੀ ਉੱਥੇ ਟੀਚਰ ਥੋੜ੍ਹੇ ਜ਼ਿਆਦਾ ਹੁੰਦੇ ਨੇ, ਹੋਰ ਕੁਛ ਨਹੀਂ ਵੀ
ਥੋੜਾ ਜਿਹਾ ਉਹ ਜ਼ਿਆਦਾ ਤੁਹਾਡੇ ਬੱਚੇ ਨੂੰ ਮੋਨੀਟਰ ਕਰਦੇ ਨੇ, ਈਵਨ ਕਿ ਮੇਰਾ ਬੱਚਾ ਸਰਕਾਰੀ ਸਕੂਲ 'ਚ ਜਾਂਦਾ ਅਤੇ ਉੱਥੇ ਵੀ ਪੂਰਾ ਵੀ ਉਹਨੂੰ ਮੋਨੀਟਰ ਕਰਦੇ ਨੇ, ਉਹਦੀ ਰਿਪੋਰਟ ਬਣਦੀ, ਸਾਰਾ ਕੁਛ ਹੁੰਦਾ। ਪਰ ਸਰਕਾਰ ਕੀ ਕਰਦੀ ਉੱਥੇ ਵੀ ਤੁਹਾਨੂੰ ਆਪਸ਼ਨ ਦਿੰਦੀ ਹੈ ਵੀ ਤੁਸੀਂ ਆਪਣੇ ਬੱਚੇ ਨੂੰ ਜੇ ਕ੍ਰਿਸ਼ਚਨ ਸਕੂਲ 'ਚ ਪੜ੍ਹਾਉਣਾ ਨਾ ਤਾਂ ਤੁਸੀਂ ਭੇਜ ਸਕਦੇ ਹੋ, ਪਰ ਉਹਦੀ ਫੀਸ ਇੰਨੀ ਜ਼ਿਆਦਾ ਨਹੀਂ ਹੈਗੀ, ਉਹਦੀ ਫੀਸ ਸਾਲ ਦੀ $2,000-3,000 ਆ, ਠੀਕ ਹੈ। ਫਿਰ ਉਸ ਤੋਂ ਬਾਅਦ ਆਉਂਦੇ ਨੇ ਪ੍ਰਾਈਵੇਟ ਸਕੂਲ, ਪ੍ਰਾਈਵੇਟ ਸਕੂਲ ਦੀ ਫੀਸ ਬਹੁਤ ਜ਼ਿਆਦਾ 20,000+, ਪਰ ਉਹਦੀ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਹੋਰ ਨੇ। ਉਹ ਸਪੋਰਟਸ ਵਿੱਚ ਤੁਹਾਨੂੰ ਤੁਹਾਡੇ ਬੱਚੇ ਨੂੰ ਭੇਜਣਗੇ, ਮਿਊਜ਼ਿਕ ਵਿੱਚ ਭੇਜਣਗੇ, ਤੁਹਾਡੇ ਜਿਹੜੇ ਬੱਚੇ ਦੀਆਂ ਹੋਰ ਬੌਧਿਕ ਵਿਕਾਸ ਦੇ ਨਾਲ ਨਾਲ ਜਿਹੜਾ ਬਹੁਪੱਖੀ ਵਿਕਾਸ ਆਪਾਂ ਕਹਿ ਲਈਏ ਉਹ ਵੀ ਕਰਦੇ ਨੇ। ਪਰ ਉਹ ਪੇਰੈਂਟਸ ਦੀ ਚੋਇਸ ਆ ਵੀ ਤੁਸੀਂ ਭੇਜਣਾ ਕਿ ਨਹੀਂ ਭੇਜਣਾ, ਵੀ ਤੁਹਾਡੇ ਕੋਈ ਆਪਸ਼ਨ ਨਹੀਂ ਵੀ ਐਂਡ 'ਚ ਇਹ ਨਹੀਂ ਬੱਚੇ ਵੀ ਹਾਂ ਉਹ ਪ੍ਰਾਈਵੇਟ ਸਕੂਲ ਹੀ ਭੇਜਣਾ, ਨਾ ਉਹ ਚੋਇਸ ਆ। ਪੰਜਾਬ 'ਚ ਕੀ ਹੋ ਰਿਹਾ, ਪੰਜਾਬ 'ਚ ਸ਼ਰੇਆਮ ਲੁੱਟ ਕੀਤੀ ਜਾ ਰਹੀ, ਸ਼ਰੇਆਮ ਪੰਜਾਬ ਦੇ। ਹੁਣ ਦੇਖੋ ਐਲਾਨਵੰਤ ਸਿੰਘ ਹੋਣਾ ਨੇ ਜਾਂ ਭਗਵੰਤ ਮਾਨ ਆਪਾਂ ਕਹਿ ਲਈਏ, ਇਹ ਐਲਾਨ ਕਰਨ ਤੋਂ ਪਹਿਲਾਂ ਇਹ ਕਿਉਂ ਨਹੀਂ ਕਿਹਾ ਵੀ ਅਸੀਂ ਇੱਕ ਕਮੇਟੀ ਬਣਾ ਰਹੇ ਹਾਂ ਜਾਂ ਇੱਕ ਅਲੱਗ ਡਿਪਾਰਟਮੈਂਟ ਬਣਾ ਰਹੇ ਹਾਂ ਜਿਹੜਾ ਇਹ ਸਕੂਲਾਂ ਨੂੰ ਮੋਨੀਟਰ ਕਰੂਗਾ ਵੀ ਜੇ ਇੰਨੀ ਫੀਸ ਚਾਰਜ ਕਰ ਰਹੇ ਹੋ ਤੇ ਉਹ ਬੱਚੇ ਤੇ ਕਿੱਥੇ ਲੱਗ ਰਹੀ ਹੈ। ਜਿਹੜਾ ਤੁਸੀਂ ਬਿਲਡਿੰਗ ਫੰਡ ਦੇ ਲੈ ਰਹੇ ਹੋ ਉਹ ਬੱਚੇ ਦੀ ਜ਼ਿੰਮੇਵਾਰੀ ਥੋੜੀ ਤੁਹਾਡੀ ਬਿਲਡਿੰਗ ਨੂੰ ਖੜੇ ਕਰਨ ਦਾ, ਉਹਦਾ ਤੁਹਾਡਾ ਬਿਜ਼ਨਸ ਕਿਵੇਂ ਚੱਲ ਰਿਹਾ, ਤੁਸੀਂ ਉਸ ਬਿਲਡਿੰਗ ਫੰਡ ਲਵੋ ਨਾ। ਬੱਚੇ ਦੇ ਕਾਹਤੇ ਬਿਲਡਿੰਗ ਫੰਡ ਪਾ ਰਹੇ ਹੋ, ਬੱਚੇ ਨੂੰ ਸਿਰਫ ਤੁਸੀਂ ਉਹਦੀ ਜਿਹੜੀ ਐਜੂਕੇਸ਼ਨ ਆ, ਉਹਦੀਆਂ ਕਿਤਾਬਾਂ ਨੇ, ਉਹਦੀ ਯੂਨੀਫਾਰਮ, ਉਹਦੇ ਲਈ ਚਾਰਜ ਕਰ ਸਕਦੇ ਹੋ। ਵਾਏ ਵੀ ਤੁਸੀਂ ਉਹਨੂੰ ਚਾਰਜ ਕਰ ਰਹੇ ਹੋ ਵੀ ਹਾਂ ਵੀ ਫਿਰ ਉਹਦੇ ਤੇ ਇਹ ਵੀ ਆ ਵੀ ਇਹ ਵੀ ਮੋਨੀਟਰਿੰਗ ਨਹੀਂ ਕਰ ਰਹੇ ਵੀ ਭਗਵੰਤ ਮਾਨ ਨੂੰ ਇਹ ਵੀ ਚਾਹੀਦਾ ਸੀ ਵੀ ਮੋਨੀਟਰਿੰਗ ਵਾਸਤੇ ਵੀ ਜਿਹੜੇ ਬੱਚੇ ਹਾਇਰ ਕੀਤੇ ਜਾ ਰਹੇ ਨੇ ਪ੍ਰਾਈਵੇਟ ਸਕੂਲਾਂ, ਜਿਹੜਾ ਆਪਣੇ ਟੀਚਰ ਹਾਇਰ ਕੀਤੇ ਜਾਣੇ ਪ੍ਰਾਈਵੇਟ ਸਕੂਲਾਂ ਲਈ, ਉਹਦਾ ਮਿਨੀਮਮ ਸਟੈਂਡਰਡ ਕੀ ਹੈ। ਬੀਐਡ ਤੋਂ ਬਗੈਰ ਹੀ ਉੱਥੇ ਟੀਚਰ ਹਾਇਰ ਕੀਤੇ ਜਾ ਰਹੇ ਨੇ ਜਿਹਨਾਂ ਨੂੰ 3,500-4,000-5,000 ਤੇ ਰੱਖੇ ਜਾ ਰਹੇ, ਠੀਕ ਹੈ। ਹੁਣ ਇਹ ਜਿਹੜੀਆਂ ਫੀਸਾਂ ਰੈਗੂਲੇਟ ਹੁੰਦੀਆਂ ਨੇ, ਸਪੈਸ਼ਲੀ ਆਸਟ੍ਰੇਲੀਆ ਦੇ ਵਿੱਚ ਇੱਦਾਂ ਹੁੰਦਾ ਵੀ ਆਸਟ੍ਰੇਲੀਆ ਦੀ ਸਰਕਾਰ ਇਹ ਕ੍ਰਿਸ਼ਚਨ ਸਕੂਲ ਨੂੰ ਫੰਡ ਕਰਦੀ ਹੈ ਨੀਅਰ ਅਬਾਊਟ 40%-30%, ਕਿਉਂਕਿ ਬੈਲੈਂਸ ਰੱਖਿਆ ਜਾ ਸਕੇ,
ਰਾਈਟ। ਪਰ ਸਟੂਡੈਂਟ ਤੇ ਵੀ ਚੱਲਦਾ ਨਾ, ਪਰ ਸਟੂਡੈਂਟ ਕਿੰਨੇ,
ਸਟੂਡੈਂਟ ਤੇ ਵੀ ਚੱਲਦਾ, ਪਰ ਉਹ ਫੀਸ ਵੀ ਮੋਨੀਟਰ ਕਰਦੇ ਨੇ ਵੀ। ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਸਰਕਾਰ ਤੋਂ 2,00,000 ਲੈ ਕੇ ਤੇ ਫੀਸ ਤੁਸੀਂ 10,000 ਚਾਰਜ ਕਰੀ ਜਾਓ, ਨਾ। ਉਹ ਜਿਹੜੀ ਫੀਸ 2,000 ਆ ਉਹ ਸਰਕਾਰ ਦੀ ਸਹਿਮਤੀ ਦੇ ਨਾਲ ਹੀ ਚੱਲ ਰਹੀ
ਹੈ। ਗੁਰਪ੍ਰੀਤ, ਮੈਂ ਥੋੜਾ ਜਿਹਾ ਇੱਥੇ ਸਪੈਸੀਫਾਈ ਕਰਨਾ ਚਾਹਾਂਗਾ ਕਿ ਆਸਟ੍ਰੇਲੀਆ ਦੇ ਵਿੱਚ ਵੀ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਕਾਫੀ ਮਹਿੰਗੇ ਨੇ, ਡਿਪੈਂਡ ਕਰਦਾ ਆ। ਮਤਲਬ ਮੈਂ ਦੇਖਦਾ ਸੀਗਾ ਵੀ ਦੂਜੀ ਤੀਜੀ ਦੇ ਬੱਚੇ ਕਈ ਵਾਰੀ ਇੱਥੇ ਦਾਖਲ ਕਰਾਉਣੇ ਪੈਂਦੇ ਆ, 4-5-7 ਦੇ ਜਿਹੜੇ ਮੇਰੇ ਸੱਜਣ ਆਏ ਹੁੰਦੇ ਆ, ਉਹ 2,500, ਕਿਉਂਕਿ ਉਹਨਾਂ ਨੂੰ ਪ੍ਰਾਈਵੇਟ ਪੜ੍ਹਾਉਣਾ ਪੈਂਦਾ, $2,500 ਸਾਲ ਦਾ ਲੈਂਦੇ ਨੇ ਬੱਚੇ ਦਾ। ਤੇ ਜੇ ਪ੍ਰਾਈਵੇਟ ਫੀਸ ਤੁਸੀਂ ਮਤਲਬ ਪ੍ਰਾਈਵੇਟ ਪੜ੍ਹਾਉਣਾ ਹੈ ਗੌਰਮੈਂਟ ਸਕੂਲਾਂ ਦੇ ਵਿੱਚ ਤਾਂ $9,000-10,000 ਫੀਸ ਹੈ, ਮਤਲਬ 9ਵੀਂ 10ਵੀਂ 11ਵੀਂ ਵਾਲਿਆਂ ਦੀ। ਸੋ ਇੰਨਾ ਖਰਚਾ ਆਉਂਦਾ ਆ, ਤੇ ਇੱਥੇ ਆਸਟ੍ਰੇਲੀਅਨ ਸਿਟੀਜ਼ਨ ਲਈ ਉਹ ਫ੍ਰੀ ਆ ਜੇ ਤੁਸੀਂ। ਪਰ ਜੇ ਤੁਸੀਂ ਪ੍ਰਾਈਵੇਟ ਬੱਚਾ ਪੜ੍ਹਾਉਣਾ ਹੈ ਨਾ, ਤੇ ਜਿੱਦਾਂ ਹੁਣ ਅਸੀਂ ਸਾਡੇ ਇੱਥੇ ਪ੍ਰਾਈਵੇਟ ਸਕੂਲ ਸੀ, ਅਸੀਂ $3,000-4,000 ਫੀਸ, $4,000, $4,800 ਸ਼ਾਇਦ ਫੀਸ ਦਿੰਦੇ ਹੁੰਦੇ ਸੀਗੇ ਸਾਲ ਦੀ।
ਹਾਂਜੀ,
ਪਰ ਇੱਕ ਸਕੂਲ ਇੱਥੇ ਇੱਦਾਂ ਦਾ ਵੀ ਹੈਗਾ ਜਿੱਥੇ $26,000-27,000 ਫੀਸ ਹੈ ਉਸੇ ਕਲਾਸ ਦੀ, ਉਸੇ ਬੱਚੇ ਦੀ। ਹਾਂ, ਗ੍ਰਾਮਰ ਸਕੂਲ। ਹੁਣ ਮੈਲਬਰਨ, ਸੋਰੀ, ਬ੍ਰਿਸਬੇਨ ਹੈ ਇੱਕ ਸਾਡੇ ਨੋਨ ਹੈ, ਉਹ ਬੱਚੇ ਨੂੰ ਪੜ੍ਹਾ ਰਹੇ ਨੇ ਪਹਿਲੀ ਦੇ ਵਿੱਚ ਤੇ ਉਹ $38,000 ਦੇ ਰਹੇ ਨੇ, ਹਨਾ। ਸੋ ਪਰ ਜਿਹੜੀ ਗੌਰਮੈਂਟ ਹੈ, ਗੌਰਮੈਂਟ ਫਾਰਮੂਲੇ ਦੇ ਹਿਸਾਬ ਨਾਲ ਉਹ ਓਨਾ ਹੀ ਦਿੰਦੀ ਹੈ ਜਿੰਨਾ ਮਤਲਬ ਬੈਲੈਂਸ ਹੈਗਾ। ਉਹ ਤੋਂ ਬਾਅਦ ਪ੍ਰਾਈਵੇਟ ਸਕੂਲ ਨੇ ਕਿੰਨਾ ਚਾਰਜ ਕਰਨਾ ਹੈ ਉਹਦੀ ਮਰਜ਼ੀ ਆ, ਉਹਨੇ ਕੀ ਚਾਰਜ ਕਰਨਾ ਉਹਦੀ ਮਰਜ਼ੀ ਆ। ਡਰੈਸਾਂ 'ਤੇ ਕੋਈ ਕੰਟਰੋਲ ਨਹੀਂ ਹੈਗਾ, ਉਹ ਸਕੂਲ ਦੀ ਆਪਣੀ ਪੋਲਿਸੀ ਹੈ, ਪ੍ਰਿੰਸੀਪਲ ਨੇ ਲਾਗੂ ਕਰਨੀ ਹੈ। ਕਿਤਾਬਾਂ ਦੀ ਜਿਹੜੀ ਪੋਲਿਸੀ ਹੈ, ਸਿਲੇਬਸ ਕਿੱਥੋਂ ਲਿਆਉਣੀ ਆ, ਕਿੰਨੇ ਦੀ ਵੇਚਣੀ, ਉਹਦੀ ਹੈਗੀ ਆ। ਗੁਰਪ੍ਰੀਤ, ਇਹ ਜਦੋਂ ਤੁਸੀਂ ਮਤਲਬ ਆਸਟ੍ਰੇਲੀਆ ਦੇ ਵਿੱਚ ਸਕੂਲ ਸਰਕਾਰੀ ਆ, ਸਰਕਾਰੀ ਸਕੂਲਾਂ ਦਾ ਸਟੈਂਡਰਡ ਕਈ ਸਕੂਲਾਂ ਦਾ ਤਾਂ ਪ੍ਰਾਈਵੇਟਾਂ ਨਾਲੋਂ ਵੀ ਵਧੀਆ ਹੀ ਹੈ, ਠੀਕ ਹੈ। ਜਦੋਂ ਤੁਸੀਂ ਇੱਕ ਸਰਵਿਸ ਦੇ ਰਹੇ ਹੋ, ਦੂਜੇ ਪਾਸੇ ਪ੍ਰਾਈਵੇਟ ਤੁਹਾਡਾ ਮੁਕਾਬਲਾ ਕਰ ਰਿਹਾ, ਤਾਂ ਫਿਰ ਪੇਰੈਂਟ ਦੀ ਚੋਇਸ ਹੈ ਵੀ ਹੁਣ ਪੈਸੇ ਸਟੇਟਸ ਕਰਕੇ ਲਾਉਣੇ ਆ ਜਾਂ ਨਹੀਂ ਲਾਉਣੇ। ਪਰ
ਗੱਲ ਹੀ ਇੱਥੇ ਮੁੱਕਦੀ ਹੈ, ਗੱਲ ਹੀ ਇੱਥੇ
ਮੁੱਕਦੀ। ਹਾਂ, ਹੁਣ ਜਿਹੜਾ ਇੰਡੀਆ ਦੇ ਵਿੱਚ ਹੈ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਭਗਵੰਤ ਮਾਨ ਪ੍ਰਾਈਵੇਟ ਸਕੂਲਾਂ ਦੇ ਪਿੱਛੇ ਕਿਉਂ ਪੈ ਰਿਹਾ ਆ, ਜਿਹੜੇ ਕਿ ਆਲਰੇਡੀ ਖਿੱਚ ਰਹੇ ਨੇ ਸਟੂਡੈਂਟ। ਉਹ ਐਕਚੁਅਲੀ ਕੁਛ ਨਾ ਕੁਛ ਤਾਂ ਵਧੀਆ ਦਿੰਦੇ ਹੋਣਗੇ ਨਾ ਪੇਰੈਂਟ ਨੂੰ,
ਸਰਕਾਰੀ ਸਕੂਲ ਹੀ ਫੇਲ ਹੋ ਗਏ ਤੇ ਕਿਸੇ ਨੇ ਸੰਭਾਲਣਾ।
ਹਾਂ, ਉਹ ਕੁਛ ਨਾ ਕੁਛ ਤਾਂ ਵਧੀਆ ਦਿੰਦੇ ਹੋਗੇ ਨਾ, ਲੋਕ ਸਦਾਈ ਥੋੜੋ ਹੈ ਪਈ ਆਪਾਂ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਾ ਰਹੇ ਆ, ਉਹਨਾਂ ਨੂੰ ਕੁਛ ਨਾ ਕੁਛ ਦਿਖਾਈ ਦਿੰਦਾ ਹੋਊਗਾ ਨਾ, ਕੋਈ ਗਨ ਪੁਆਇੰਟ 'ਤੇ ਤਾਂ ਲੈ ਕੇ ਨਹੀਂ ਜਾ ਰਿਹਾ, ਪੈਸੇ ਵੀ ਦੇ ਰਹੇ ਨੇ। ਦੂਜੇ ਪਾਸੇ 5 ਮਿੰਟ ਦੀ ਵਾਕ ਦੇ ਉੱਤੇ ਇੱਕ ਸਰਕਾਰੀ ਸਕੂਲ ਹੈ, ਉਹਨੂੰ ਛੱਡ ਕੇ ਉਹ ਪੱਚੀ ਪੰਜਾਹ ਮਿੰਟ ਦੇ ਦੂਰ ਉਹ ਜਾਂਦਾ ਆ ਪੜ੍ਹਨ, ਹੈ ਨਾ, ਚੋਇਸ ਹੈ ਪੇਰੈਂਟ ਕੋਲ। ਹੁਣ ਉਹਨੂੰ ਇੰਪਰੂਵ ਕਰਨ ਦੀ ਬਜਾਏ ਜਿਹੜਾ ਬੰਦਾ ਆਲਰੇਡੀ ਇੰਪਰੂਵ ਕਰ ਰਿਹਾ ਸਕੂਲ ਕਾਲਜ ਕੀਤੇ ਹੋਇਆ, ਉਹਨਾਂ ਦੇ ਉੱਤੇ ਸ਼ਿਕੰਜੇ ਕੱਸਣ ਦੀ ਕੋਸ਼ਿਸ਼ ਕਰ ਰਹੇ ਆ। ਮਤਲਬ ਇਹ ਮੈਨੂੰ ਇਲੋਜੀਕਲ ਗੱਲਾਂ ਲੱਗ ਰਹੀਆਂ ਇਹ। ਮਤਲਬ ਯੂ ਡੂ ਨਥਿੰਗ ਅਬਾਊਟ, ਆਪ ਤੁਸੀਂ ਪੈਸੇ ਖਰਚਣੇ ਨਹੀਂ, ਆਪ ਤੁਸੀਂ ਸਿਰਦਰਦੀ ਲੈਣੀ ਨਹੀਂ, ਜਿਹੜਾ ਬੰਦਾ ਕਰ ਰਿਹਾ ਪ੍ਰਾਈਵੇਟ ਸੈਕਟਰ ਦੇ ਵਿੱਚ ਉਹਦੇ 'ਤੇ ਤੁਸੀਂ ਸ਼ਿਕੰਜੇ ਕੱਸੇ ਜਾਣੇ
ਕਾਨੂੰਨ। ਭਾਅ ਜੀ ਗੱਲ ਪਤਾ, ਇਹ ਸਾਰੀ ਤਾਣੀ ਉਲਝੀ ਹੋਈ ਆ। ਇਹ ਜਿਹੜੇ ਮਿਨਿਸਟਰ ਨੇ ਨਾ, ਸਭ ਤੋਂ ਐਮ ਐਲ ਏ ਜਾਂ ਪਹਿਲੋਂ ਮਿਨਿਸਟਰ ਰਹੇ ਨੇ, ਉਹਨਾਂ ਦੀ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ, ਦੂਜਾ ਪ੍ਰਾਈਵੇਟ ਸਕੂਲਾਂ 'ਚ ਬਹੁਤ ਜ਼ਿਆਦਾ ਇਨਵੈਸਟਮੈਂਟ ਆ, ਬਹੁਤ ਜ਼ਿਆਦਾ। ਹੁਣ ਇਹ ਗੱਲ ਬਠਿੰਡੇ ਦੇ ਵਿੱਚ ਮਸ਼ਹੂਰ ਸੀ ਵੀ ਬਠਿੰਡੇ ਦਾ ਇੱਕ ਸਕੂਲ ਆ ਤੇ ਉੱਥੇ ਮਨਪ੍ਰੀਤ ਬਾਦਲ ਦੀ ਸਿਫਾਰਿਸ਼ ਤੋਂ ਬਗੈਰ ਐਡਮਿਸ਼ਨ ਨਹੀਂ ਮਿਲਦੀ, ਠੀਕ ਹੈ ਜੀ। ਹੁਣ ਮਨਪ੍ਰੀਤ ਬਾਦਲ ਦੇਖ ਲਓ ਸਿਆਸਤ ਵਿੱਚ ਕਿੰਨਾ ਚਿਰ ਰਿਹਾ ਤੇ ਉਹਨਾਂ ਨੇ ਸਰਕਾਰੀ ਸਕੂਲ ਵਾਸਤੇ ਕੀ ਕੀਤਾ ਹੋਊਗਾ। ਇਹ ਨਾ ਇਹ ਜਿਹੜੇ ਇੰਟਰਸਟ ਨੇ ਕੌਨਫਲਿਕਟ ਬਹੁਤ ਕਰਦੇ ਨੇ, ਪਰ ਹੁਣ ਜੇ ਭਗਵੰਤ ਮਾਨ ਹੁਣੀ ਬਦਲਾਅ ਦੀ ਸਰਕਾਰ ਲੈ ਕੇ ਆਏ ਆ, ਉਹ ਪ੍ਰਾਈਵੇਟ ਸਕੂਲਾਂ ਤੇ ਅੱਖਾਂ ਰੱਖਣ ਦੀ ਜਗ੍ਹਾ ਉਹ ਪੰਜਾਬ ਦੇ ਲੋਕਾਂ ਨੂੰ ਇਹ ਕਹਿਣ ਵੀ ਤੁਸੀਂ ਪ੍ਰਾਈਵੇਟ ਸਕੂਲ 'ਚ, ਅਸੀਂ ਤੁਹਾਨੂੰ ਆਪਸ਼ਨ ਦੇਵਾਂਗੇ ਵੀ ਤੁਸੀਂ ਸਰਕਾਰੀ ਸਕੂਲ 'ਚ ਆਪਣਾ ਬੱਚਾ ਭੇਜਣਾ ਕਿ ਪ੍ਰਾਈਵੇਟ 'ਚ ਭੇਜਣਾ, ਇਹ ਤੁਹਾਨੂੰ ਅਸੀਂ ਆਪਸ਼ਨ ਦੇਵਾਂਗੇ, ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ। ਤੇ ਉਹਨੂੰ ਕੋਈ ਕਰਨਾ ਕੋਈ ਇੰਨਾ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਤੁਸੀਂ ਪਹਿਲਾਂ ਵੀ ਇਹ ਗੱਲ ਹੋਈ ਆ ਵੀ ਤੁਸੀਂ ਪੰਜਾਬ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਪੰਚਾਇਤ ਆ ਉਹਦੇ ਵਿੱਚ ਤੁਸੀਂ ਇੱਕ ਬੰਦਾ ਲਾ ਸਕਦੇ ਹੋ, ਜਾਂ ਪੰਚਾਇਤ ਜਿਹੜਾ ਸਰਪੰਚ ਆ ਉਹਨੂੰ ਤੁਸੀਂ ਪਿੰਡ ਦਾ ਜਿਹੜਾ ਸਰਕਾਰੀ ਸਕੂਲ ਆ ਉਹਦੀ ਜ਼ਿੰਮੇਵਾਰੀ ਦੇ ਸਕਦੇ ਹੋ। ਉਹਦਾ ਰੌਲਾ ਇਹ ਪਿਆ ਸੀ ਵੀ ਜਿਹੜਾ ਸਰਪੰਚ ਹੈ ਨਾ ਜੀ ਉਹ ਟੀਚਰਾਂ ਨੇ ਧੱਕਾ ਕਰਦਾ, ਕੋਈ ਧੱਕਾ ਨਹੀਂ। ਜੇ ਤੁਹਾਡੇ ਕੋਲ 8 ਘੰਟੇ ਕੰਮ ਕਰਾਉਣਾ ਉਹ ਧੱਕਾ ਨਹੀਂ ਹੈਗਾ, ਜੇ ਤੁਹਾਨੂੰ 8 ਘੰਟੇ ਤੁਹਾਨੂੰ ਆਪਣੇ ਸਕੂਲ ਦੇ ਵਿੱਚ ਹਾਜ਼ਰ ਰਹਿਣਾ ਪਵੇ ਬੱਚਿਆਂ ਲਈ ਉਹ ਧੱਕਾ ਨਹੀਂ ਹੈਗਾ। ਉਹਦੇ ਨਾਲ ਸਿਰਫ ਇਹ ਹੋਊਗਾ ਵੀ ਸਰਪੰਚ ਦੀ ਜ਼ਿੰਮੇਵਾਰੀ ਹੋਊਗੀ, ਵੀ ਸਰਪੰਚ ਦੀ ਜ਼ਿੰਮੇਵਾਰੀ ਇਹ ਹੋਊਗੀ ਵੀ ਬਿਲਡਿੰਗ ਵਧੀਆ ਕੰਡੀਸ਼ਨ 'ਚ ਆ, ਬੱਚਿਆਂ ਲਈ ਪ੍ਰੋਪਰ ਫਰਨੀਚਰ ਹੈਗਾ, ਠੀਕ ਹੈ, ਬੱਚਿਆਂ ਦੀ ਜਿਹੜੀ ਮੈਸ ਆ ਜਾਂ ਕੰਟੀਨ ਆ ਉਹ ਚੱਲਦੀ ਆ, ਠੀਕ ਹੈ, ਪੀਣ ਵਾਲਾ ਪਾਣੀ ਉਹਨਾਂ ਦੇ ਜਿਹੜੇ ਪਖਾਨੇ ਨੇ ਜਾਂ ਟੋਇਲਟਸ ਨੇ ਉਹ ਵਰਕਿੰਗ ਕੰਡੀਸ਼ਨ 'ਚ ਆ। ਤੇ ਟੀਚਰ ਤਾਂ ਸਰਕਾਰ ਇੰਨੇ ਔਖੇ ਹੋ ਕੇ ਰੱਖਦੀ ਹੈ ਵੀ ਜਿਹਨਾਂ ਨੇ ਐਮ ਫਿਲ ਕੀਤੀ ਆ, ਜਿਹਨਾਂ ਨੇ ਐਮ ਐਡ ਕੀਤੀ ਹੋਈ ਆ, ਟੀਚਰ ਤਾਂ ਆਲਰੇਡੀ ਪੜ੍ਹੇ ਲਿਖੇ ਰੱਖੇ ਜਾ ਰਹੇ ਨੇ, ਸਾਰੀ ਗੱਲ ਮੁੱਕਦੀ ਆ ਵੀ ਕੰਡੀਸ਼ਨ ਹੈ ਨੀ ਬੱਚੇ ਨੂੰ ਪੜ੍ਹਾਉਣ ਦੀ।
ਗੁਰਪ੍ਰੀਤ, ਮੇਰਾ ਕਾਫੀ ਤਜਰਬਾ ਇਸ ਮਾਮਲੇ ਦੇ ਵਿੱਚ। ਅਸੀਂ ਪਿੰਡ ਵਾਲੇ ਸਾਰੇ ਰਲ ਕੇ 1.5 ਕਰੋੜ ਦਾ ਸਕੂਲ ਬਣਾ ਰਹੇ ਹਾਂ, ਬਿਲਡਿੰਗ ਵਧੀਆ ਮਾਡਰਨ ਸਾਰਾ ਕੁਝ, ਪਿੰਡ ਦੀ ਜ਼ਿੰਮੇਵਾਰੀ ਆ ਕਿਉਂਕਿ ਸਕੂਲ ਚਲਾਉਣਾ ਆ। ਤੇ ਗਵਰਨਮੈਂਟ ਕਹਿੰਦੀ ਹੈ ਜੇ ਤੁਸੀਂ 7 ਕਮਰੇ ਲੈਣੇ ਆ ਤਾਂ ਟਾਈਮ ਲੱਗੂਗਾ, ਪਰ ਤੁਸੀਂ ਆਪ ਬਣਾ ਲਓ। ਪਰ ਉਹ ਕਹਿੰਦੇ ਹੁਣ ਸੱਚੀ ਮੈਂ ਤੁਹਾਨੂੰ ਦੱਸਦਾ ਵੀ ਇੰਨੇ ਕੁ ਰਿਸੋਰਸਿਸ ਦੇ ਰਹੇ ਨੇ, ਪਰ ਸਾਡੇ ਸਕੂਲ 'ਚ ਥਾਂ ਹੈ ਨਹੀਂ ਰਿਸੋਰਸ, ਪ੍ਰੋਜੈਕਟਰ ਲੱਗਣ ਲਈ ਥਾਂ ਹੈ ਨਹੀਂ, ਚੋ ਰਿਹਾ ਆ ਉਹ ਹੁਣ ਅਸੀਂ ਬਣਾ ਰਹੇ ਹਾਂ। ਪਰ ਟੀਚਰ ਵਾਧੂ ਨੇ, ਬੜੇ ਕੁਆਲਿਟੀ ਦੇ ਟੀਚਰ ਨੇ, ਰਿਜ਼ਲਟ ਮੈਂ ਕਈ ਵਾਰੀ ਸਿਫਤ ਵੀ ਕਰ ਚੁੱਕਾ ਹਾਂ, ਹੈ ਨਾ। ਅਤੇ ਇਹਦੀ ਜ਼ਿੰਮੇਵਾਰੀ ਕੀ ਹੈ ਵੀ ਹੁਣ ਅਸੀਂ ਸਕੂਲ ਬਣਾਇਆ ਉਹ ਥੋੜ੍ਹਾ ਡਿਲੇ ਹੋ ਰਿਹਾ ਆ, ਜੇ ਸਾਰੇ ਪਿੰਡ ਵਾਲੇ ਰਲ ਕੇ ਫਾਸਟ ਟਰੈਕ ਵੀ ਹੋ ਸਕਦਾ ਹੈ, ਹੈ ਨਾ। ਅਤੇ ਜੇ ਪ੍ਰਾਈਵੇਟ ਬੰਦੇ ਨੇ, ਮੈਂ ਇਕੱਲੇ ਨੇ ਬਣਾਉਣਾ ਹੁੰਦਾ ਹੁਣ ਨੂੰ ਸਕੂਲ ਬਣਿਆ ਹੋਣਾ ਸੀਗਾ, ਠੀਕ ਹੈ, ਜੇ ਮੇਰਾ ਕੋਈ ਇੰਟਰਸਟ ਹੁੰਦਾ ਵਿੱਚ, ਕਿਉਂਕਿ ਇਹ ਪਬਲਿਕ ਦਾ ਆ, ਪਬਲਿਕ ਦੇ ਕੰਮ ਸਲੋ ਚੱਲਦੇ ਆ। ਇਹ ਜਿਹੜੇ ਪਿੰਡ ਦੇ ਮੋਹਤਬਾਰ ਬੰਦੇ ਆ ਉਹਨਾਂ ਨੇ ਉਹ ਆਪਣੇ ਰਿਸੋਰਸ ਜਿਹੜੇ ਬਣਾਉਣੇ ਹੁੰਦੇ ਆ, ਉਹਨਾਂ ਨੇ ਗ੍ਰਾਂਟਾਂ ਅਪਲਾਈ ਕਰਨੀ ਹੁੰਦੀ, ਉਹਨੇ ਪੈਸੇ ਲੈਣੇ ਹੁੰਦੇ ਆ, ਉਹਨਾਂ ਨੇ ਇਹ ਇੰਪਲੀਮੈਂਟੇਸ਼ਨ ਕਰਾਉਣੀ ਹੁੰਦੀ ਆ। ਪ੍ਰਾਈਵੇਟ ਕੀ ਆ, ਕੁਛ ਉਹ ਸਿੰਗਲ ਡਿਸੀਜਨ ਆ, ਉਹਨੂੰ ਕਮੇਟੀਆਂ ਦਾ ਇੰਤਜ਼ਾਰ ਨਹੀਂ ਕਰਨਾ ਪੈਣਾ, ਉਹਨਾਂ ਨੂੰ ਮੀਟਿੰਗਾਂ ਨਹੀਂ ਪਾਉਣੀਆਂ ਪੈਣੀਆਂ, ਉਹ ਨਹੀਂ ਕਰ ਲੈਣਾ, ਇਸ ਕਰਕੇ ਉਹ ਫਾਸਟ ਟਰੈਕ ਕਰਦੇ ਆ। ਪਰ ਜਿਹੜੀ ਮਤਲਬ ਭਗਵੰਤ ਮਾਨ ਹੋਣੀ ਇਸ ਆਪਣੇ ਇਨਫਰਾਸਟ੍ਰਕਚਰ ਨੂੰ ਫਾਸਟ ਟਰੈਕ ਕਰਾਉਣ ਲਈ ਕੋਈ ਇਹੋ ਜਿਹੀਆਂ ਪੋਲਿਸੀਆਂ ਲਿਆਉਣ ਵੀ ਗਵਰਨਮੈਂਟ ਸਕੂਲ ਜਿਹੜੇ ਆ ਉਹ ਪ੍ਰਫੁੱਲਤ ਹੋ ਜਾਣ, ਵਧੀਆ ਹੋ ਜਾਣ। ਅਤੇ ਪ੍ਰਾਈਵੇਟ ਸਕੂਲ ਜਿੰਨੇ ਮਰਜ਼ੀ ਫੀਸ ਚਾਰਜ ਕਰਨ, ਮੈਨੂੰ ਸਮਝ ਨਹੀਂ ਆਉਂਦੀ ਕਿ ਹੁਣ 2700 ਦੀਆਂ ਕਿਤਾਬਾਂ ਆ ਕਹਿੰਦੇ ਪਹਿਲੀ ਦੂਜੀ ਵਾਲੇ ਦੀਆਂ। ਗੁਰਪ੍ਰੀਤ, ਅੱਜ ਤੋਂ 25-30 ਸਾਲ ਪਹਿਲਾਂ ਅਸੀਂ ਪੜ੍ਹਦੇ ਹੁੰਦੇ ਸੀ, 40 ਸਾਲ ਪਹਿਲਾਂ, ਉਦੋਂ 200-300 ਦੀਆਂ ਕਿਤਾਬਾਂ ਆਉਂਦੀਆਂ ਹੁੰਦੀਆਂ ਸੀ, ਸਾਨੂੰ ਵੀ ਬੜੇ ਔਖੇ ਹੋ ਕੇ ਪੜ੍ਹਾਇਆ ਸਾਡੇ ਪੇਰੈਂਟਸ ਨੇ, ਠੀਕ ਹੈ। ਇਹ ਕਿਤਾਬ
ਨਹੀਂ ਨਹੀਂ ਇਹ ਜਿਹੜਾ ਸਿੱਖਿਆ ਵਿਭਾਗ ਖੋਲਿਆ ਹੋਇਆ ਇਹਨਾਂ ਨੇ ਸਰਕਾਰ ਨੇ, ਉਹਨੂੰ ਬੰਦ ਕਰ ਦੇਣ ਫਿਰ, ਜੇ ਇਹ ਸਬਸਿਡੀ ਤੇ ਕਿਤਾਬਾਂ ਨਹੀਂ ਪ੍ਰੋਵਾਈਡ ਕਰ ਸਕਦੇ। ਕਿਤਾਬਾਂ ਦਾ ਰੌਲਾ ਕੀ ਆ ਭਾਈ, ਜਿਹੜੇ ਪ੍ਰਿੰਟਰ ਨੇ ਜਿਹੜੇ ਪਬਲਿਸ਼ਰ ਨੇ ਉਹ ਮਨ ਮਰਜ਼ੀ ਦੇ ਪੈਸੇ ਚਾਰਜ ਕਰਦੇ ਨੇ। ਹੁਣ ਉਹ ਦੇਖੋ ਦਵਾਈਆਂ ਦੇ ਵਿੱਚ, ਆਪਾਂ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ, ਤੁਸੀਂ ਹੁਣ ਦੇਖੋ ਆਪਣੇ ਵਿੱਚੋਂ ਕਈ ਕੈਮਿਸਟ ਵੇਅਰ ਹਾਊਸ ਜਾਂਦੇ ਹੋਣਗੇ ਜਾਂ ਕਿਸੇ ਫਾਰਮੇਸੀ ਜਾਂਦੇ ਹੋਣਗੇ, ਆਪਾਂ ਜਾ ਕੇ ਪੈਨਡੋਲ ਚੱਕਦੇ ਹਾਂ, ਹਮੇਸ਼ਾ ਪੈਨਡੋਲ ਚੱਕਦੇ ਹਾਂ ਵੀ ਪੈਨਡੋਲ ਦੀ ਐਡ ਦੇਖੀ ਹੁੰਦੀ ਆਪਾਂ, ਠੀਕ ਹੈ। ਪਰ ਆਪਾਂ ਨੂੰ ਬਹੁਤਿਆਂ ਨੂੰ ਇਹ ਨਹੀਂ ਪਤਾ ਵੀ ਪੈਨਡੋਲ ਦੇ ਵਿੱਚ ਸੇਮ ਜਿਹੜੀ ਪੈਰਾਸੀਟਾਮੋਲ ਆ 500 ਗ੍ਰਾਮ ਹੁੰਦੀ ਹੈ, ਸੇਮ ਮਿਲੀਗ੍ਰਾਮ ਸੋਰੀ,
ਬਸ ਪ੍ਰਿੰਟਿੰਗ
ਹੁੰਦੀ ਹੈ, ਪ੍ਰਿੰਟਿੰਗ ਹੁੰਦੀ ਹੈ ਸਿਰਫ, ਠੀਕ ਹੈ। ਉਹਦਾ ਜਨੈਰਿਕ ਤੁਸੀਂ ਆਪਸ਼ਨ ਉਹਨਾਂ ਨੇ ਬਿਲਕੁਲ ਥੱਲੇ ਰੱਖਿਆ ਹੁੰਦਾ ਪੈਨਾਡੋਲ ਦੇ ਥੱਲੇ, ਜਿਹੜੀ ਕਿ ਤੁਸੀਂ $3 ਦੇ ਵਿੱਚ 100 ਗੋਲੀਆਂ ਤੁਸੀਂ ਪੈਰਾਸੀਟਾਮੋਲ ਦੀ ਲੈ ਸਕਦੇ ਹੋ। ਹੁਣ ਉਹ ਗੱਲ ਵੀ ਦੋਨੇ ਆਪਸ਼ਨ ਹੈਗੇ, ਕੀ ਆ ਜਿਹੜੇ ਸਰਕਾਰੀ ਸਕੂਲ ਨੇ ਉਹ ਉਸ ਸਿੱਖਿਆ ਦਾ ਕੀ ਇੱਕ ਜਨੈਰਿਕ ਵਰਜਨ ਆ ਵੀ ਕੋਈ ਵੀ ਸਕੂਲ ਜਾ ਸਕਦਾ ਠੀਕ ਹੈ ਤੁਹਾਨੂੰ ਕੋਈ ਅਪਫਰੰਟ ਕੋਸਟ ਨਹੀਂ ਹੈਗੀ ਜੇ ਤੁਹਾਨੂੰ ਫਿਰ ਵੀ ਸਟਰਗਲ ਆਉਂਦੀ ਹੈ ਤੁਹਾਨੂੰ ਤੁਸੀਂ ਸਕੂਲ ਵਾਲਿਆਂ ਨਾਲ ਗੱਲ ਕਰੋ ਸਕੂਲ ਵਾਲਿਆਂ ਕੋਲ ਆਲਰੇਡੀ ਫੰਡ ਹੁੰਦੇ ਨੇ ਉਹ ਜਿਹੜੇ ਵੀ ਸਟੂਡੈਂਟ ਨਹੀਂ ਅਫੋਰਡ ਕਰ ਸਕਦੇ ਕਿਉਂਕਿ ਕਈ ਵਾਰੀ ਫੈਮਿਲੀ 'ਚ ਪ੍ਰੋਬਲਮ ਆਉਂਦੀਆਂ ਨੇ ਸੈਪਰੇਸ਼ਨ ਵਟ ਨੋਟ ਸਿੰਗਲ ਮਦਰ ਹੈ ਨਾ ਉਹ ਫਿਰ ਵੀ ਸਪੋਰਟ ਕਰਦੇ ਨੇ ਫਿਰ ਉਹਦੀਆਂ ਚੈਰਿਟੀਜ਼ ਵੀ ਬਣੀਆਂ ਹੋਈਆਂ ਨੇ ਜੇ ਤੁਸੀਂ ਆਪਣੇ ਬੱਚੇ ਨੂੰ ਬਿਲਕੁਲ ਡਿਫਰੈਂਟ ਵੀ ਹਾਂ ਵੀ ਮੈਂ ਇਸ ਜਿਹੜੇ ਕਈ ਬੱਚੇ ਬਹੁਤ ਸ਼ਰਾਰਤੀ ਹੁੰਦੇ ਨੇ ਸਰਕਾਰੀ ਸਕੂਲਾਂ 'ਚ ਉਹਨਾਂ ਕੋਲ ਨਹੀਂ ਇੰਨਾ ਚੰਗਾ ਕੰਟਰੋਲ ਹੁੰਦਾ ਉਹ ਕਹਿੰਦੇ ਵੀ ਚਲੋ ਅਸੀਂ ਇੱਕ ਵਧੀਆ ਮਾਹੌਲ ਦੇਣ ਲਈ ਬੱਚੇ ਨੂੰ ਇੱਕ ਵਧੀਆ ਫੀਲਿੰਗ ਦੇਣ ਲਈ ਵੀ ਅਸੀਂ ਇੱਕ ਵਧੀਆ ਸਕੂਲ 'ਚ ਭੇਜ ਦਿੰਦੇ ਹਾਂ ਪਰ ਉਹ ਬੱਚਿਆਂ ਦਾ ਆਪਣਾ ਦੂਜਾ ਪੇਰੈਂਟਸ ਦਾ ਆਪਣਾ ਪਰਸਨਲ ਡਿਸੀਜਨ ਹੁੰਦਾ ਹੁਣ ਇਹ ਜਿਹੜਾ 2800 ਕਿਤਾਬਾਂ ਭਾਜੀ 2800 ਦੀਆਂ ਜਿਹੜੀਆਂ ਕਿਤਾਬਾਂ ਆ ਰਹੀਆਂ ਨੇ ਮਤਲਬ ਵੀ $60 ਦੀਆਂ ਕਿਤਾਬਾਂ ਆਪਾਂ ਜੇ ਕੈਲਕੂਲੇਸ਼ਨ ਕਰ ਲਈਏ ਵੀ $60 ਦੀਆਂ ਕਿਤਾਬਾਂ ਪਹਿਲੀ ਦੂਜੀ ਦੇ ਬੱਚੇ ਇੰਨੇ ਦੇ ਮੇਰੇ ਬੱਚੇ ਦੀਆਂ ਨਹੀਂ ਆ ਰਹੀਆਂ ਉਹ ਚੌਥੀ
ਨਹੀਂ 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 ਉਹ ਗੱਲ ਤੇ ਆ ਵੀ ਇੱਥੇ ਗਵਰਨਮੈਂਟ ਦੇ ਰਹੀ ਨੇ ਗੁਰਪ੍ਰੀਤ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਇੱਕ ਪਾਸੇ ਤਾਂ ਜਿਹੜੇ ਸਿਲੇਬਸ ਮੇਕਰ ਹੈ ਬੁੱਕ ਮੇਕਰ ਹੈ ਹਨਾ ਆਪਾਂ ਕਹਿੰਦੇ ਹਾਂ ਵੀ ਪਾਇਰੇਸੀ ਨਹੀਂ ਹੋਣੀ ਚਾਹੀਦੀ ਦੂਜੇ ਪਾਸੇ ਮਤਲਬ ਸਾਡੇ ਵੀ ਸਕੂਲ 'ਚ ਇੱਦਾਂ ਹੀ ਹੁੰਦਾ ਸੀ ਵੀ ਦੁੱਗਲ ਅੰਕਲ ਦੀ ਦੁਕਾਨ ਤੋਂ ਹੀ ਤੁਸੀਂ ਕਿਤਾਬਾਂ ਲੈਣੀਆਂ ਕਿਉਂਕਿ ਪ੍ਰਿੰਸੀਪਲ ਸਰ ਨੇ ਪੂਰਾ ਸਾਲ ਲਾ ਕੇ ਸਿਲੇਬਸ ਤਿਆਰ ਕਰਾ ਕੇ ਕਿਤਾਬਾਂ ਪ੍ਰਿੰਟ ਕਰਾ ਕੇ ਉਹ ਚੈਨਲ ਬਣਾਇਆ ਸੀ ਸਾਰਾ ਉੱਥੇ ਵੀ ਉੱਥੋਂ ਲੈਣੀ ਹੈ ਉਹਨੂੰ ਕਿਹਾ ਸੀ ਆਹ ਪੈਕ ਬਣਾਉਣਾ ਉਹ ਪੂਰਾ ਬੰਡਲ ਬੰਨ ਕੇ ਰੱਖ ਦਿੰਦਾ ਸੀ ਜਾਣੇ ਪੈਸੇ ਦੇਣੇ ਚੱਕ ਲਿਆਣੇ ਠੀਕ ਹੈ ਹੁਣ ਕੁਆਲਿਟੀ ਉਹਦਾ ਪੇਪਰ ਸਾਰਾ ਕੁਛ ਸਾਡੇ ਪ੍ਰਿੰਸੀਪਲ ਸਾਹਿਬ ਮੈਨੇਜ ਕਰਦੇ ਹੁੰਦੇ ਸੀਗੇ ਹਨਾ ਵੀ ਮੇਕ ਸ਼ੋਰ ਉਹ ਕਿਤਾਬ ਇੱਕ ਸਾਲ ਰਹਿ ਵੀ ਜਾਊਗੀ ਹਨਾ ਫਿਰ ਉਹਦੇ ਪਿੱਛੇ ਮਤਲਬ ਜੋ ਵੀ ਗੇਮ ਪਾਉਣੀ ਆ ਜਾਂ ਕੁਛ ਮੈਸੇਜ ਸਾਰਾ ਇਹ ਇੱਕ ਚੈਨਲ ਬਣਿਆ ਉਹਦੇ ਵਿੱਚ ਜਿਹੜਾ ਪਬਲਿਸ਼ਰ ਆ ਉਹਨੂੰ ਵੀ ਪੈਸੇ ਮਿਲ ਰਹੇ ਆ ਪ੍ਰਿੰਟਰ ਆ ਉਹਨੂੰ ਵੀ ਪੈਸੇ ਮਿਲ ਰਹੇ ਇੱਕ ਸੈੱਟ ਫਾਰਮੂਲਾ ਆ ਜੇ ਤੁਸੀਂ ਇਹਨੂੰ ਓਪਨ ਕਰ ਦਿੰਦੇ ਵੀ ਤੁਸੀਂ ਇੱਕ ਦੁਕਾਨ ਤੋਂ ਨਹੀਂ ਲੈ ਸਕਦੇ ਤੁਸੀਂ ਜਿਹੜੀ ਵਰਦੀ ਆ ਇੱਕ ਦੁਕਾਨ ਕੱਲ ਨੂੰ ਮਤਲਬ ਕੋਈ ਪਾਪਲੀ ਮਤਲਬ ਪ੍ਰੋਪਰ ਤੁਸੀਂ ਕੋਟ ਪਾਉਣਾ ਤਾਂ ਕੋਈ ਪਾਪਲੀਨ ਦਾ ਉਸੇ ਰੰਗ ਦਾ ਪਾ ਕੇ ਆ ਜਾਵੇ ਹਨਾ ਤੇ ਜਦ ਦੂਧ ਖੱਦਰ ਦਾ ਪਾ ਕੇ ਆ ਜਾਵੇ ਸੋ ਇਹ ਚੈੱਕ ਐਂਡ ਬੈਲੈਂਸਿਸ ਤਾਂ ਰੱਖਣੇ ਇਹਦੇ ਵਿੱਚ ਮੈਨੂੰ ਸਮਝ ਨਹੀਂ ਆਉਂਦੀ ਗਵਰਨਮੈਂਟ ਦੀ ਇੰਟਰਫੇਰੈਂਸ ਕਿਉਂ ਆ
ਨਹੀਂ ਨਹੀਂ
ਕੱਲ ਹੀ ਕਰਨਾ ਚਾਹੁੰਦੀ ਆ
ਮੈਂ ਤੁਹਾਨੂੰ ਇੱਥੋਂ ਦੀ ਐਗਜ਼ਾਮਪਲ ਦਿੰਦਾ ਹੁਣ ਸਾਡੇ ਇੱਥੇ ਜਿਹੜੀ ਮੇਰਾ ਬੇਟਾ ਸ਼ਬਾਜ਼ ਆ ਇਹਨੂੰ ਨਾਰਮਲ ਗ੍ਰੀਨ ਕਲਰ ਦੀ ਟੀ ਸ਼ਰਟ ਆ ਤੇ ਗ੍ਰੀਨ ਕਲਰ ਦਾ ਸ਼ਾਰਟ ਆ ਠੀਕ ਹੈ ਉਹ ਤੁਸੀਂ ਬਾਹਰੋਂ ਵੀ ਖਰੀਦ ਸਕਦੇ ਹੋ ਉਹ ਟਾਰਗੇਟ ਤੋਂ $5-6 ਦਾ ਮਿਲ ਜਾਂਦਾ ਤੁਹਾਨੂੰ ਉਹ ਚੀਜ਼ ਪਰ ਜਿਹੜਾ ਲੋਗੋ ਆ ਉਹ ਸਕੂਲ ਵਾਲੇ ਲੈ ਕੇ ਦਿੰਦੇ ਨੇ ਸੋ ਉਹਨਾਂ ਦੀ ਸ਼ੋਪ ਆ ਸਕੂਲ ਦੇ ਵਿੱਚ ਉੱਥੋਂ ਤੁਹਾਨੂੰ $17 ਮਿਲਦਾ ਪਰ ਉਹ ਕੁਆਲਿਟੀ ਵਾਈਜ਼ ਉਹ ਵਧੀਆ ਹੈ ਵੀ ਲੋਗੋ ਵੀ ਲੱਗਿਆ ਹੋਇਆ ਹੁਣ ਦੇਖੋ ਅਸੀਂ ਤਾਂ ਐਗਜ਼ਾਮਪਲਾਂ ਉੱਥੋਂ ਹੀ ਲੈਣੀਆਂ ਨੇ ਨਾ ਜਿੱਥੇ ਅਸੀਂ ਰਹਿੰਦੇ ਹਾਂ ਅਸੀਂ ਕਿਹੜਾ ਪੰਜਾਬ ਰਹਿ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਨਹੀਂ ਕਈ ਵਾਰੀ ਪਤਾ ਲੱਗਦਾ ਵੀ ਇਹਦਾ ਹੋਰ ਵੀ ਆਪਸ਼ਨ ਹੁੰਦਾ ਆ ਇਹਦਾ ਇੱਕ ਦੂਜਾ ਤਰੀਕਾ ਵੀ ਹੁੰਦਾ ਨਾ ਤੇ ਹੁਣ ਦੇਖੋ ਜਿਹੜੇ ਤੁਸੀਂ ਵੱਡੇ ਸਕੂਲ ਨੇ ਮੰਨ ਲਓ ਛੋਟੇ ਸਕੂਲ ਨੇ ਉੱਥੇ ਤੁਸੀਂ ਇੱਕ ਨਿੱਕੀ ਜਿਹੀ ਸ਼ੋਪ ਨਾਲ ਉੱਦਾਂ ਖੋਲ ਸਕਦੇ ਹੋ ਵੀ ਹਾਂ ਵੀ ਆਹ ਕਿਤਾਬਾਂ ਇੱਥੋਂ ਚਾਹੀਦੀਆਂ ਤੁਹਾਨੂੰ ਤੇ ਆਹ ਤੁਹਾਨੂੰ ਡਰੈਸ ਵੀ ਤੁਸੀਂ ਇੱਥੋਂ ਲੈ ਲਓ ਇਹਨੂੰ ਟਾਈਮ ਲੱਗੂਗਾ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਲਈ ਪਰ ਤੋਰਨਾ ਤਾਂ ਪਊਗਾ ਨਾ ਉਸ ਡਾਇਰੈਕਸ਼ਨ ਨੂੰ ਅਟੈਕ ਕਰਨ ਨਾਲ ਪਹਿਲੀ ਗੱਲ ਤਾਂ ਜਿਹੜਾ ਐਲਾਨ ਕੀਤਾ ਇੰਨਾ ਹਾਸੋਹੀਣਾ ਆ ਐਲਾਨ ਹੁਣ 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 ਫੀਸਾਂ ਨਹੀਂ ਵਧਾਉਣਗੇ ਕਿਸੇ ਆ ਜਿਹੜੇ ਸਾਰੇ ਮੈਂ ਫੇਰ ਦੁਬਾਰਾ ਕਹਿ ਰਿਹਾ ਵੀ ਆ ਜਿੰਨੇ ਸਾਰੇ ਪੱਤਰਕਾਰ ਪੰਜਾਬ ਦੇ ਨੇ ਨਾ ਟੋਟਲੀ ਨਿਖਿੱਧ ਪੱਤਰਕਾਰ ਨੇ ਇੱਕ ਅੱਧੇ ਨੂੰ ਛੱਡ ਕੇ
ਇਹ ਕਬੱਡੀ ਦੇ ਕਮੈਂਟੇਟਰ ਨੇ ਇਹ ਕਬੱਡੀ ਮਤਲਬ ਇਹ ਖਬਰਾਂ ਨਹੀਂ ਦੇ ਰਹੇ ਕਬੱਡੀ ਦੀ ਜਿੱਦਾਂ ਮੈਚ ਦੀ ਕਮੈਂਟਰੀ ਕਰ ਰਹੇ ਹੁੰਦੇ ਇਹੋ ਜਿਹੇ ਕਰ ਰਹੇ
ਤੈਨੂੰ ਭਾਜੀ ਇਹ ਸਵਾਲ ਨਹੀਂ ਕੀਤਾ ਵੀ ਪਹਿਲੀ ਗੱਲ ਤਾਂ ਭਗਵੰਤ ਮਾਨ ਨੇ ਇੱਕ ਹੋਰ ਕੀਤਾ ਫੈਸਲਾ ਵੀ ਅੱਜ ਤੋਂ ਬਾਅਦ ਉਹ ਪ੍ਰੈਸ ਕਾਨਫਰੰਸ ਨਹੀਂ ਕਰਨਗੇ ਉਹ ਸਿੱਧਾ ਵੀ ਆਪਣੇ ਵੱਲੋਂ ਜੋ ਫੈਸਲਾ ਹੈਗਾ ਉਹ ਸਿੱਧਾ ਆਪੇ ਜਾਰੀ ਕਰਨਗੇ ਸੋ ਇਹ ਵੀ ਆਮ ਲੋਕਾਂ ਦੀ ਸਰਕਾਰ ਦਾ ਪਹਿਲਾ ਫੈਸਲਾ ਠੀਕ ਹੈ
ਪੱਤਰਕਾਰਾਂ ਨੂੰ ਦੂਰ ਭੱਜਣਾ
ਹਾਂ ਅਕਾਊਂਟੇਬਿਲਟੀ ਖਤਮ ਕਰਤੀ ਨਾ ਆਪਣੀ ਅਕਾਊਂਟੇਬਿਲਟੀ ਆਪਣੇ ਆਪੇ ਆਪ ਹੀ ਖਤਮ ਕਰਤੀ ਵੀ ਮੈਨੂੰ ਕੋਈ ਸਵਾਲ ਨਾ ਕਰੇ ਮੈਂ
ਨਹੀਂ ਮੋਦੀ ਸਾਹਿਬ ਵਾਲੀ ਪਾਲਿਸੀ ਮੋਦੀ ਸਾਹਿਬ ਵੀ ਹੈ ਉਹ ਕਿਹੜੇ ਕਰਦੇ
ਹਾਂ ਸੋ ਜਿਹੜੀ ਅਸੀਂ RSS ਵੀ ਟੀਮ ਕਹਿੰਦੇ ਨਾ ਉਹ ਇਸ ਕਰਕੇ ਕਹਿੰਦੇ
ਠੀਕ ਹੈ
ਤੇ ਹੁਣ ਉਹ ਦੇਖੋ ਜਦੋਂ ਐਲਾਨ ਕਰਤਾ ਵੀ ਫੀਸ ਨਹੀਂ ਵਧਾਉਣਗੇ ਕਿਸੇ ਵੀ ਪੱਤਰਕਾਰ ਨੇ ਕਾਊਂਟਰ ਸਵਾਲ ਈਵਨ ਕਿ ਆਪਣੀ ਫੇਸਬੁੱਕ ਤੇ ਵੀ ਪੁੱਛ ਸਕਦੇ ਹੋ ਵੀ ਤੁਸੀਂ ਕਿੱਦਾਂ ਨਹੀਂ ਵਧਾਉਣ ਦਊਂਗੇ ਵੀ ਜਿਹੜਾ ਵਧਾਊਗਾ ਕਿਹੜਾ ਮੋਨੀਟਰਿੰਗ ਸਿਸਟਮ ਆ ਕਿਹੜਾ ਅਗਲੇ ਨੂੰ ਪਨਿਸ਼ ਕਰਨ ਦਾ ਸਿਸਟਮ ਤੁਸੀਂ ਇੰਪਲੀਮੈਂਟ ਕਰ ਰਹੇ ਆ ਵੀ ਹਾਂ ਜੇ ਚਲੋ ਵੱਧ ਗਿਆ ਵੱਧਤੇ ਜੀ ਮੈਂ ਵਧਾਤੇ ਹੈ ਹੁਣ ਪੇਰੈਂਟ ਆਇਆ ਯਾਰ ਤੁਸੀਂ ਤਾਂ ਵਧਾ ਨਹੀਂ ਸਕਦੇ ਭਗਵੰਤ ਮਾਨ ਨੇ ਕਿਹਾ ਅਗਲਾ ਕਹੂਗਾ ਵੀ ਸਾਡੀ ਲੋੜ ਹੈ ਇਸ ਵਧਾਤੇ ਕਿਉਂਕਿ ਉਹਨੂੰ ਪਤਾ ਵੀ ਮੈਨੂੰ ਕਿੱਥੇ ਨਹੀਂ ਲੈ ਕੇ ਜਾ ਸਕਦਾ
ਦੂਜੇ ਪਾਸੇ ਗੁਰਪ੍ਰੀਤ ਜਿਹੜੀ ਤਨਖਾਹਾਂ ਕਿੱਦਾਂ ਵਧਾਊਗੇ ਟੀਚਰਾਂ ਦੀਆਂ ਜੇ ਫੀਸ ਵਧੂਗੀ ਉਹ ਤਨਖਾਹ ਵੀ ਜਾਊਗੀ ਜਿੱਦਾਂ ਇਨਫਲੇਸ਼ਨ ਚੱਲ ਰਹੀ ਹੈ ਤੇਲ ਦਾ ਭਾਅ ਡਬਲ ਹੋ ਗਿਆ ਉਹ ਉਹ ਵੀ ਤਾਂ ਐਡ ਹੋਣਾ ਹੀ ਹੈ ਵਿੱਚ ਮਤਲਬ ਇਹ ਇੰਟਰਫੇਰੈਂਸ ਬੇਲੋੜੀ ਇਹਦੇ ਲਈ ਕਿੰਨੇ ਮੈਕਨਿਜ਼ਮ ਲਾਊਗੇ, ਕਿੰਨੀ ਰੈੱਡ ਟੇਪ, ਕਿੰਨੀਆਂ ਵੱਡੀਆਂ ਫੇਰ ਸ਼ੁਰੂ ਹੋ ਜਾਊਗੀਆਂ ਕੰਮ, ਹੈ ਨਾ? ਜਿਹੜੇ
ਇਹ ਤਾਂ ਉੱਥੇ ਆਉਂਦਾ ਨਾ, ਟੇਬਲ ਥੱਲੇ ਕੰਮ ਸ਼ੁਰੂ ਚੱਲਦਾ ਆ, ਹੁਣ ਵੀ ਚੱਲੀ ਜਾਊਗਾ, ਸਿੰਪਲ ਇਜ਼ ਦੈਟ।
ਅੱਛਾ, ਤੁਸੀਂ ਨਹੀਂ ਇੱਧਰ ਸਾਡੇ ਨਾਲ ਚਾਲ ਸਾਹਿਬ ਜੁੜੇ ਨੇ ਅਤੇ ਉਹਨਾਂ ਨੇ ਕਿੰਗਸ ਸਕੂਲ ਜਿਹੜਾ ਸਾਰਿਆਂ ਨਾਲ ਮਹਿੰਗਾ ਸਕੂਲ ਹੈ ਸਿਡਨੀ ਦਾ, ਉਹਦੇ ਫੀਸ ਸ਼ਡਿਊਲ ਭੇਜਿਆ, ਤੁਹਾਨੂੰ ਮੈਂ ਪੜ੍ਹ ਕੇ ਸੁਣਾ ਦਿੰਦਾ। ਇਹ 12ਵੀਂ ਦੇ ਵਿੱਚ ਤੁਸੀਂ ਅਗਰ ਬੱਚਾ ਪੜ੍ਹਾਉਣਾ ਤਾਂ ਟਿਊਸ਼ਨ ਫੀਸ ਹੈਗੀ $40,000, ਅਤੇ ਜੇ ਤੁਸੀਂ ਬੋਰਡਿੰਗ ਕਰਵਾਉਣੀ ਆ ਤਾਂ ਹੈਗੀ ਆ $29,000 ਟੋਟਲ, ਮਤਲਬ $69,000, $70,000 ਦੇ ਕਰੀਬ 12ਵੀਂ 'ਚ ਬੱਚਾ ਪੜ੍ਹਾਉਣ ਦਾ ਉੱਥੇ ਲੱਗੇਗਾ, ਅਗਰ ਰਹਿਣਾ ਵੀ ਉੱਥੇ ਹੀ ਆ ਅਤੇ ਪੜ੍ਹਨਾ ਵੀ ਉੱਥੇ ਹੀ ਆ। ਅਤੇ ਅਗਰ ਛੇਵੀਂ ਹੈ, ਮੈਂ ਛੇਵੀਂ ਦਾ ਹੈਗਾ ਜੀ, ਇਕੱਲੀ ਟਿਊਸ਼ਨ ਹੈ ਹੈਗੀ $33,000, $33,500 ਛੇਵੀਂ ਤੋਂ, ਮਤਲਬ 24 ਤੋਂ ਸ਼ੁਰੂ ਹੁੰਦੀ ਆ ਪ੍ਰੀ ਤੋਂ, ਅਤੇ 33,000 ਤੱਕ ਜਾਂਦੀ ਆ ਟਿਊਸ਼ਨ, ਅਤੇ 7ਵੀਂ ਤੋਂ ਲੈ ਕੇ 36,000 ਤੋਂ ਲੈ ਕੇ ਜਾਂਦੀ ਹੈ 40,000 ਤੱਕ, ਅਤੇ ਬੋਰਡਿੰਗ ਫੀਸ ਤੁਸੀਂ ਦੇਖ ਲਿਓ, ਮਤਲਬ 60-70,000 ਨੂੰ ਪੈਂਦਾ ਅਗਰ ਬੱਚਾ ਤੁਹਾਡਾ ਉੱਥੇ ਰਹਿਣਾ। ਔਰ ਭਰੇ ਪਏ ਆ ਸਕੂਲ ਇਹ ਸਾਰੇ
ਭਾਜੀ। ਕਿਸੇ ਨੇ ਅੱਜ ਤੱਕ, ਕਿਸੇ ਪੱਤਰਕਾਰ ਨੇ ਜਾਂ ਕਿਸੇ ਟੀਵੀ ਕਮੈਂਟਰੀ ਵਾਲੇ ਨੇ, ਰੇਡੀਓ ਕਮੈਂਟਰੀ, ਕਦੀ ਅਟੈਕ ਕੀਤਾ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਇੱਥੇ? ਕਦੀ ਵੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਆ ਇਹ ਤੁਹਾਡੀ ਪਰਸਨਲ ਚੋਇਸ ਹੈ, ਤੁਸੀਂ ਬੱਚੇ ਨੂੰ ਭੇਜਣਾ ਕਿ ਨਹੀਂ ਭੇਜਣਾ, ਤੁਹਾਨੂੰ ਕੋਈ ਫੋਰਸ ਨਹੀਂ ਕਰ ਰਿਹਾ, ਤੁਹਾਡੇ ਕੋਲ ਆਪਸ਼ਨਸ ਹੈਗੀਆਂ ਨੇ, ਤੁਸੀਂ ਸਰਕਾਰੀ ਚ ਭੇਜੋ, ਪ੍ਰਾਈਵੇਟ ਚ ਭੇਜੋ, ਸੁਪਰ ਪ੍ਰਾਈਵੇਟ ਚ ਭੇਜੋ, ਨੋ ਵਨ ਕੇਅਰਸ, ਵੀ ਤੁਹਾਨੂੰ ਕੋਈ ਪ੍ਰੋਬਲਮ ਜਿੱਥੇ
ਮਰਜ਼ੀ। ਦੇਖੋ ਇਹ ਗੁਰਪ੍ਰੀਤ, ਮੈਂ ਨਾ
ਸਰਕਾਰੀ ਸਕੂਲਾਂ ਨੂੰ ਕਮਜ਼ੋਰ ਕੀਤਾ ਗਿਆ ਔਨ ਪਲੈਨਿੰਗ। ਮੇਰੇ ਪਿਤਾ ਜੀ ਸਰਕਾਰੀ ਸਕੂਲ ਚ ਪੜ੍ਹੇ ਨੇ, ਠੀਕ ਹੈ, ਮੇਰੇ ਸਾਰੇ ਵੀ, ਮੇਰੇ ਚਾਚਾ ਜੀ, ਮੇਰੀ ਭੂਆ, ਸਾਰੇ ਸਰਕਾਰੀ ਸਕੂਲਾਂ ਚ ਪੜ੍ਹੇ ਆ। ਉਹ ਤੋਂ ਬਾਅਦ ਕੀ ਹੋਇਆ, ਉਹ ਜਿਹੜਾ ਐਰਾ ਲੰਘ ਗਿਆ ਨਾ 85 ਤੋਂ ਬਾਅਦ, 90 ਤੋਂ ਬਾਅਦ, ਸਰਕਾਰੀ ਸਕੂਲ ਔਨ ਪਰਪਜ਼ ਕਮਜ਼ੋਰ ਕੀਤੇ ਗਏ ਨੇ, ਫਿਰ ਪ੍ਰਾਈਵੇਟ ਸਕੂਲਾਂ ਨੂੰ ਵਧਾਇਆ ਗਿਆ, ਪਿੰਡਾਂ ਚ ਪ੍ਰਾਈਵੇਟ ਸਕੂਲ ਖੁੱਲੇ ਨੇ। ਭਗਵੰਤ ਮਾਨ ਨੂੰ ਇਸ ਚੀਜ਼ ਤੇ ਕੰਮ ਕਰਨਾ ਚਾਹੀਦਾ ਵੀ ਜਿਹੜੀ ਸਰਕਾਰੀ ਸਕੂਲਾਂ ਦੀ ਜਿਹੜੀ ਗਲੋਰੀ ਸੀ 1970-80-1985 ਤੱਕ, ਉਹਨੂੰ ਬੈਕ ਲੈ ਕੇ ਆਵੇ, ਤੇ ਉਹਨੂੰ ਬੈਕ ਲੈ ਕੇ ਆਉਣਾ ਕੋਈ ਐਡਾ ਖਾਲਾ ਜੀ ਦਾ ਵਾੜਾ ਨੀ। ਹਰੇਕ ਪਿੰਡ ਨੂੰ ਭਾਈ ਤੁਸੀਂ ₹1,00,000 ਵੀ ਐਕਸਟਰਾ ਇਸ਼ੂ ਕਰ ਦੋ ਨਾ, ਵੀ ਤੁਹਾਡਾ ਫਰਨੀਚਰ ਤੇ ਤੁਹਾਡੇ ਹੋਰ ਸਾਜੋ ਸਮਾਨ ਹੈ ਜਿਹੜਾ ਉਹ ਤੁਸੀਂ ਤੁਹਾਡੇ ਸਕੂਲ ਵਾਸਤੇ ਹੋਣਾ ਚਾਹੀਦਾ। ਤੇ ਉਹ ਤੁਸੀਂ ਦੇਖੋ 12,000 ਪਿੰਡ ਨੇ, ਤੇ ਕਿੰਨਾ ਕਿੰਨਾ ਦੇ ਖਰਚਾ ਆਜੂਗਾ, ਇੰਨਾ ਤਾਂ ਇਹਨਾਂ ਨੇ ਆਪਣੀਆਂ 5 ਸਾਲ ਦੇ ਵਿੱਚ ਮੈਂ ਲਿਖ ਕੇ ਦੇ ਦਿੰਦਾ, ਇਹਨਾਂ ਨੇ ਇਸ਼ਤਿਹਾਰਾਂ ਤੇ ਖਰਚ ਦੇਣਾ, ਜਿਵੇਂ ਕੇਜਰੀਵਾਲ ਨੇ ਕਰੋੜ ਆਪਣੇ ਇਸ਼ਤਿਹਾਰਾਂ ਤੇ ਇਕੱਲੇ ਦਿੱਲੀ ਚ ਖਰਚਤਾ ਸੀ।
ਬਸ ਉਹੀ ਆ ਰਿਹਾ, ਇਟਸ ਕਮਿੰਗ ਹੀਅਰ। ਤੇ ਹਰਨੇਕ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਭਾਜੀ ਹਰਿਆਣਾ ਸਕੂਲ ਵੀ ਬਹੁਤ ਬੈਟਰ ਨੇ ਪੰਜਾਬ ਗਵਰਨਮੈਂਟ ਸਕੂਲ ਨਾਲੋਂ, ਉੱਥੇ ਦੇ ਉਹ ਪ੍ਰੋਵਾਈਡ ਟੀਚਰ ਬਹੁਤ ਵਧੀਆ ਕਰਦੇ ਨੇ। ਖੈਰ ਐਸੀ ਗੱਲ ਨਹੀਂ, ਪੰਜਾਬ ਦੇ ਵਿੱਚ ਵੀ ਬਹੁਤ ਟੌਪ ਦੇ ਨੇ, ਪਰ ਇਹ ਹੋਰ ਉੱਪਰ ਜਾਣੇ ਚਾਹੀਦੇ ਆ। ਦੀਪਜੋਤ ਸੋਈ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਗੁਰਪ੍ਰੀਤ ਸਿੰਘ ਕੋਲ ਕਾਫੀ ਜਾਣਕਾਰੀ ਹੈ ਜੀ ਗਿਆਨੀ ਜੀ ਵਾਂਗ, ਤੇ ਲੱਗਦਾ ਸਹੀ ਗੱਲਬਾਤ ਕਰ ਰਹੇ ਹੋ, ਸਹੀ ਜਾਣਕਾਰੀ ਤੱਥਾਂ ਦੇ ਆਧਾਰ ਤੇ ਸਬੂਤਾਂ ਨਾਲ ਪੇਸ਼ ਕਰਨੀ ਕਾਫੀ ਮਿਹਨਤ ਮੰਗਦੀ ਹੈ, ਤੇ ਗੁਰਪ੍ਰੀਤ ਪੇਸ਼ ਕਰਨ ਵਿੱਚ ਮਹਾਰਤ ਰੱਖਦੇ ਨੇ, ਪੰਜਾਬੀ ਬੋਲੀ ਵੀ ਆਮ ਬੋਲਚਾਲ ਵਾਲੀ ਹੈ। ਬਿਲਕੁਲ ਜੀ,
ਪੰਪ ਆ ਗਿਆ,
ਚੱਕ ਦੇ ਹੁਣ ਤੁਹਾਨੂੰ ਯੂਕਰੇਨ ਭੇਜ ਦੇਣਾ, ਪੰਪ ਆ ਗਿਆ ਹੁਣ। ਉਹ ਸਿਮਰਨਜੀਤ ਸਿੰਘ ਮਾਨ ਮੁੜਿਆ ਕਿ ਨਹੀਂ, ਮਾਨ ਸਾਹਿਬ ਮੁੜਿਆ,
ਉਹ ਦੂਜਾ ਸਵੈ ਮਾਨ ਹੈ ਨਾ, ਉਹ ਮੁੜਿਆ,
ਉਹ ਮੁੜਿਆ,
ਸੁਖਬੀਰ ਬਾਦਲ ਨਾਲ ਫੋਟੋ ਪਾਈ ਹੈ ਨਾ ਕਿਸੇ ਵਿਆਹ ਚ ਮਿਲੇ, ਤੇ ਮੈਂ ਕਿਹਾ ਦੇਖ ਲਓ ਵੀ ਪੰਜਾਬ ਨੂੰ ਬਰਬਾਦ ਕਰਨ ਵਾਲੇ ਪੰਜਾਬ ਨੂੰ ਦੁਬਾਰਾ ਆਬਾਦ ਕਰਨ ਵਾਲੇ ਨਾਲ ਫੋਟੋ ਪਾ ਰਹੇ ਨੇ ਨਾ, ਵੀ ਉਹ ਵੀ ਸੋਫੇ ਤੇ ਬਹਿ ਕੇ ਚਰਚਾ ਚੱਲ ਰਹੀ ਆ।
ਸਿਮਰਨਜੀਤ ਸਿੰਘ ਮਾਨ ਤੇ ਉਹਦਾ ਮੁੰਡਾ ਨੀ ਮੈਨੂੰ ਲੱਗਦਾ ਹਜੇ ਮੁੜੇ, ਉਹ ਕਹਿੰਦੇ ਸੀ ਜੀ ਵੀ ਆਪਣੇ ਬੱਚਿਆਂ ਨੂੰ ਫੋਨ ਨਾ ਦਿਓ, ਤੁਹਾਡੇ ਬੱਚੇ ਪੋਰਨੋਗ੍ਰਾਫੀ ਦੇਖਣਗੇ ਤੇ ਇਹਦੇ ਨਾਲ ਡਿਵੋਰਸ ਹੋਊਗਾ। ਪਰ ਇਮਰਾਨ ਖਾਨ ਪਹਿਲਾਂ ਹੀ 4 ਵਾਰੀ ਆਪ ਡਿਵੋਰਸ ਹੋ ਚੁੱਕਾ,
ਤੁਸੀਂ ਮਜ਼ਾਕ ਨਾ ਸਮਝੋ,
ਤਜਰਬਾ ਬੋਲ ਰਿਹਾ। ਠੀਕ ਹੈ ਜੀ, ਠੀਕ ਹੈ ਪਿਆਰਿਓ। ਤੇ ਇੱਦਾਂ ਦੇ ਜਿਹੜੇ ਨੇ ਉਹ ਵੀ ਐਲਾਨ ਮੰਤਰੀ ਕਈ ਵਾਰੀ ਬਣਨ ਦੀ ਕੋਸ਼ਿਸ਼ ਕਰਦੇ ਨੇ, ਤੇ ਸਾਡੇ ਨਾਲ
ਕੋਈ ਹੈਗੀਆਂ ਧੂੜ ਚ ਟੱਟੂ ਭਜਾਈ ਫਿਰਦੇ ਨੇ। ਆ ਦੁਬਈ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਕ ਨਿੱਕੀ ਜਿਹੀ ਐਗਜ਼ਾਮਪਲ ਆ। ਜਦੋਂ ਦੁਬਈ ਦੇ ਸ਼ੇਖ ਨੂੰ ਪਤਾ ਲੱਗਾ ਨਾ ਵੀ ਮੇਰੇ ਲੋਕਾਂ ਚ ਹੈ ਨੀ ਕੁਛ, ਵੀ ਬਸ ਵੀ ਨਮਾਜ਼ਾਂ ਪੜ੍ਹਨ ਜੋਗੇ ਨੇ, ਇਹਨਾਂ ਕੋਲ ਹੋਰ ਕੁਛ ਨੀ ਹੈਗਾ, ਤੇ ਨਮਾਜ਼ਾਂ ਪੜ੍ਹਨੀਆਂ ਮਾੜੀਆਂ ਨੀ, ਪਰ ਦੇਸ਼ ਚਲਾਉਣ ਲਈ ਤੁਹਾਨੂੰ ਬਹੁਤ ਨੀਤੀਆਂ
ਚਾਹੀਦੀਆਂ। ਹਾਂ,
ਉਹਨੇ ਨਾ ਇਹ ਹਿਸਟਰੀ ਦੇ ਵਿੱਚ ਦਰਜ ਆ, ਉਹਨੇ ਅਮਰੀਕਾ ਤੋਂ 2 ਜਾਂ 3 ਜਿਹੜੇ ਨਾ ਬਿਜ਼ਨਸ ਮਾਇੰਡ ਪੀਪਲ, ਜਿਹੜੇ ਇਕਨੋਮਿਕਸ ਤੇ ਬਹੁਤ ਜ਼ਿਆਦਾ, ਜਿਹਨਾਂ ਦਾ ਵੀ ਜਿੱਦਾਂ ਹਾਰਵਰਡ ਤੋਂ ਯੇਲ ਤੋਂ ਪੜ੍ਹੇ ਸੀ, ਉਹਨਾਂ ਨੂੰ ਸੱਦਿਆ, ਉਹਨਾਂ ਨੂੰ ਕਿਹਾ ਵੀ ਮੈਂ ਆਪਣੇ ਦੇਸ਼ ਨੂੰ ਪ੍ਰੋਪਰ ਮਾਡਰਨ ਇਕਨੋਮੀ ਬਣਾਉਣਾ ਚਾਹੁੰਦਾ, ਵੀ ਮੈਨੂੰ ਤੁਹਾਡੀ ਹੈਲਪ ਚਾਹੀਦੀ ਹੈ, ਜੋ ਤੁਸੀਂ ਕਹੋਗੇ ਤੁਹਾਡੇ ਅਕੋਰਡਿੰਗ ਹੋਊਗਾ ਤੁਸੀਂ ਸਿੱਧਾ ਮੈਨੂੰ ਕਾਲ ਕਰਨੀ ਹੈ, ਮੇਰੇ ਨਾਲ ਗੱਲ ਕਰਨੀ ਹੈ, ਕੋਈ ਤੁਹਾਨੂੰ ਕਰ ਨਹੀਂ ਦੇਵਾਂਗੇ। ਤੇ ਉਹ ਦੇਖ ਲਓ ਉਹਨਾਂ ਨੇ 10-15 ਸਾਲ ਦੇ ਵਿੱਚ ਹੀ ਡੁਬਈ ਦਾ ਪਾਸਾ ਪਲਟਤਾ। ਗੱਲ ਹੈਗੀ ਭਾਜੀ ਮਾਇੰਡ ਦੀ, ਬ੍ਰੇਨ ਚਾਹੀਦੇ ਨੇ। ਇਹ ਜ਼ਰੂਰੀ ਨਹੀਂ ਹੈ ਵੀ ਪੰਜਾਬ 'ਚ ਜਿਹੜੇ ਆਪਾਂ ਰਹਿੰਦੇ ਨੇ ਆਪਣਿਆਂ ਕੋਲ ਹੀ ਦਿਮਾਗ ਨੇ, ਜਦੋਂ ਬਾਹਰੋਂ ਹੈਲਪ ਲੈਣੀ ਪਵੇ ਨਾ ਉਹਦੇ ਲੈਣ 'ਚ ਕੋਈ ਸੰਗ ਸ਼ਰਮ ਨਹੀਂ ਹੈਗੀ। ਇਹ ਜਦੋਂ ਤੱਕ ਪਾਲਿਸੀਆਂ ਤੁਹਾਨੂੰ ਬਣਾਉਣੀਆਂ ਨਹੀਂ ਆਉਂਦੀਆਂ ਉਦੋਂ ਤੱਕ ਐਲਾਨ ਹੀ ਹੋਣਗੇ, ਹੋਰ ਕੁਛ ਨਹੀਂ ਹੋਊਗਾ।
ਤਾਂ ਹੀ ਤਾਂ ਤੁਹਾਨੂੰ ਸੱਦਦੇ ਆ, ਮਿੱਟੀ ਬਾਜਾ ਮਾਰਦੀ ਤੁਹਾਨੂੰ, ਆ ਜਾਓ ਤੇ ਤੁਸੀਂ ਜਾਂਦੇ ਨਹੀਂ ਹੈਗੇ, ਤੁਸੀਂ ਲਾਲ ਮਿੱਟੀ ਦੇ ਮਗਰ ਪਏ ਹੋ। ਆਸਟ੍ਰੇਲੀਆ 'ਚ ਤਾਂ ਪਹਿਲਾਂ ਹੀ ਮੇਰੇ ਵਰਗੇ ਬੈਠੇ ਆ ਪਾਲਿਸੀ ਮੇਕਰ ਵੱਡੇ ਵੱਡੇ।
ਮੈਂ ਚਲ ਗਿਆ ਨਾ, ਅਸੀਂ ਹੈਗੇ ਡਰਾਈਵਰੀ ਮਹਿਕਮੇ ਤੋਂ, ਮੈਂ ਤਾਂ ਜਾਂਦੇ ਆ ਪਹਿਲਾਂ ਟਰਾਂਸਪੋਰਟ ਸੁਧਾਰ ਦੂੰਗਾ ਤੁਹਾਨੂੰ 2 ਹਫ਼ਤਿਆਂ 'ਚ, ਨਾਲੇ ਤੁਹਾਨੂੰ ਨਾ ਤੁਹਾਨੂੰ ਦੇਖ ਜਾਊਗਾ, ਤੁਸੀਂ ਆਪ ਫੋਟੋਆਂ ਸ਼ੇਅਰ ਕਰੋ, ਵਾਜਵਾ ਪੰਜਾਬ 'ਚ ਬੜਾ ਬਦਲਾਅ ਆ ਗਿਆ।
ਗੁਰਪ੍ਰੀਤ ਤੁਸੀਂ ਏਦਾਂ ਕਰੋ, ਮੇਰੀ ਗੱਲ ਮੰਨੋ, ਤੁਸੀਂ ਇੰਡੀਆ ਜਾਓ, ਪੰਜਾਬ ਜਾਓ, ਤੁਹਾਡੀ ਉੱਥੇ ਲੋੜ ਹੈ, ਆਪਾਂ ਸਾਂਭਿਆ ਇੰਡੀਆ, ਇੱਥੇ ਆਸਟ੍ਰੇਲੀਆ 'ਚ ਆਪਾਂ ਹੈਗੇ ਹਾਂ, ਕੁਛ ਬਾਲ ਬਿੰਗਾ ਨਹੀਂ ਹੋਣ ਦਿੰਦੇ ਇੱਥੇ।
ਮੈਂ ਤਾਂ ਜੇ ਸਲਾਹਕਾਰ ਦੀ ਮੈਨੂੰ ਜੋਬ ਦਿੰਦਾ ਭਗਵੰਤ ਮਾਨ, ਮੈਂ ਤਾਂ ਓਪਨਲੀ ਕਹੂੰਗਾ ਵੀ ਭਾਜੀ ਮੈਨੂੰ ਚਾਹੀਦਾ ਮਹੀਨੇ ਦਾ 4 ਲੱਖ ਰੁਪਇਆ, ਮੈਂ ਇੱਥੇ ਮੋਰਗੇਜ ਵੀ ਲਾਉਣਾ ਬੈਕ ਆਪਣੇ ਇੱਥੇ, ਜਿਹੜਾ ਮੇਰਾ ਆਪਣਾ ਆਸਟ੍ਰੇਲੀਆ 'ਚ ਘਰ ਆ।
ਤੁਸੀਂ ਕਿਹੋ ਭਗਵੰਤ ਮਾਨ ਨੇ ਤੁਹਾਨੂੰ ਕਹਿਣਾ ਵੀ ਮੈਨੂੰ ਸਲਾਹਕਾਰ ਚਾਹੀਦਾ, ਤੁਸੀਂ ਕਹੋ ਆਹ ਚੰਗਾ ਠੀਕ ਆ, ਮੈਂ ਆਪਣੀ ਸਲਾਹ ਕਰਕੇ ਦੱਸੂਗਾ ਆਪਣੇ ਸਲਾਹਕਾਰ ਨਾਲ, ਉਹਨੇ ਕਹਿਣਾ ਫਿਰ ਮੈਂ ਉਹਨੂੰ ਹੀ ਨਾ ਰੱਖ ਲਵਾਂ, ਉਹਦਾ ਹੀ ਨਾਂ ਦੇ ਦੇ, ਨੰਬਰ ਦੇ ਦੇ, ਮੈਂ ਉਹਨੂੰ ਹੀ ਰੱਖ ਲੈਣਾ ਜੇ ਤੂੰ ਵੀ ਸਲਾਹ ਕਿਸੇ ਤੋਂ ਹੀ ਲੈਣਾ।
ਫ੍ਰੀ ਦੀ ਸਲਾਹ ਥੋੜੀ ਦੇਣੀ, ਫ੍ਰੀ ਦੀ ਸਲਾਹ ਤਾਂ ਰੱਦੀ ਦੀ ਟੋਕਰੀ ਜਾਂਦੀ, ਜਿਹੜਾ ਬੰਦਾ ਪੈਸਾ ਲੈ ਕੇ ਸਲਾਹ ਦਿੰਦਾ ਨਾ, ਉਹਦੀ ਸਲਾਹ ਭਾਵੇਂ ਗਲਤੀ ਵੀ ਹੋਵੇ ਤਾਂ ਵੀ ਦੁੱਖ ਮੰਨ ਲੈਂਦੇ।
ਬਿਲਕੁਲ ਬਿਲਕੁਲ, ਚਲੋ ਠੀਕ ਹੈ ਗੁਰਪ੍ਰੀਤ ਜੀ, ਸਮਾਂ ਕਾਫੀ ਹੋ ਗਿਆ ਤੇ ਬਹੁਤ ਬਹੁਤ ਧੰਨਵਾਦ ਪਿਆਰਿਓ, ਥੈਂਕ ਯੂ ਸਾਂਝ ਪਾਉਣ ਦੇ ਲਈ। ਠੀਕ ਹੈ ਜੀ, ਸੋ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਸੀ। ਸੋ ਸਾਰੇ ਸੱਜਣ ਮਿੱਤਰ ਜਿਹੜੇ ਪ੍ਰੋਗਰਾਮ ਸੁਣ ਰਹੇ ਆ, ਹੁਣ ਟਾਈਮ ਹੋ ਗਿਆ, ਕੱਲ੍ਹ ਨੂੰ ਫਿਰ ਮਿਲਣਾ ਆਪਾਂ, ਅਤੇ ਬਿੱਟਾ ਸਾਹਿਬ ਨਾਲ ਵੀ ਗੱਲਾਂ ਕਰਨੀਆਂ, ਕਾਫੀ ਡਿਊ ਆ, ਪੈਂਡਿੰਗ ਹੈ, ਅਤੇ ਗਿਆਨੀ ਜੀ ਵੀ ਕੱਲ੍ਹ ਨੂੰ ਪ੍ਰੋਗਰਾਮ ਦੇ ਵਿੱਚ ਆਉਣਗੇ, ਅਤੇ ਮੈਂ ਵੀ ਹੁਣ ਇਜਾਜ਼ਤ ਲੈਂਦਾ, ਅਤੇ ਸਾਰੇ ਸਰੋਤਿਆਂ ਦਾ, ਸਪੋਂਸਰ ਦਾ, ਸਾਰਿਆਂ ਦਾ ਧੰਨਵਾਦ ਜਿਹੜੇ ਸਾਡੇ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਸਾਂਝਾਂ ਪਾਉਂਦੇ ਨੇ, ਸਪੋਰਟ ਕਰਦੇ ਨੇ, ਪੋਡਕਾਸਟ 'ਤੇ ਬੜੀ ਛੇਤੀ ਪ੍ਰੋਗਰਾਮ ਚੜ੍ਹਾ ਦਿੱਤਾ ਜਾਵੇਗਾ। ਕੱਲ੍ਹ ਮਿਲਦੇ ਹਾਂ ਜੀ, ਰੱਬ ਰਾਖਾ।